रेओ अपना हरमल रेडियो 24 घंटे 7 दिन ऑस्ट्रेलिया दा पहला पंजाबी रेडियो हरमल रेडियो 24 घंटे 7 दिन
हरमल रेडियो चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नु सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
ਰੰਗੀ ਹੋਈਏ ਹਾਲੇ ਵੀ ਹੋਲੀ ਦੀਆਂ ਰੰਗਾਂ ਵਿੱਚ ਰੂਹ ਰੰਗੀ ਹੋਈਏ ਹਾਲੇ ਵੀ ਹੋਲੀ ਦੀਆਂ ਰੰਗਾਂ ਵਿੱਚ ਮੇਲੇ ਚੋਂ ਚੜਾਈਆਂ ਸੀ ਜੋ ਕੱਚ ਦੀਆਂ ਵੰਗਾਂ ਵਿੱਚ ਲੋਹੜੀ ਦੇ ਦੁਆਲੇ ਬੰਨ ਕੇ ਰਾਹਤ ਸਿੱਖਣੇ ਲੋਹੜੀ ਦੇ ਦੁਆਲੇ ਬੰਨ ਕੇ ਰਾਹਤ ਸਿੱਖਣੇ ਉੜਦੇ ਬਸੰਤ ਚ ਪਤੰਗ ਫਿਰ ਦੇਖਣੇ ਵਿਸਾਖ ਦੇ ਮਹੀਨੇ ਮੇਲੇ ਜਾਂਦੀਆਂ ਟਰਾਲੀਆਂ ਸੜਕਾਂ ਦੇ ਬੰਨੇ ਬੰਨੇ ਲੱਗੀਆਂ ਉਹ ਟਾਲੀਆਂ ਤੀਆਂ ਦੇ ਸੰਧਾਰੇ ਅਤੇ ਰੱਖੜੀ ਦੇ ਚਾਹ ਮਿਲਦੇ ਨਾ ਸਾਨੂੰ ਹੁਣ ਕਿਸੇ ਵੀ ਉਪਾਅ ਦੀਵਾਲੀ ਦੀਆਂ ਦੀਵਿਆਂ ਦੀ ਨਿੰਨੀ ਨਿੰਨੀ ਲੋ ਜਿਵੇਂ ਮੇਰੀ ਰੂਹ ਵਿੱਚ ਗਈਏ ਸਮੂਹ ਆਓ ਰਲ ਯਾਦਾਂ ਦੇ ਜਸ਼ਨ ਮਨਾ ਲਈਏ ਬੀਤੇ ਹੋਏ ਪਲਾਂ ਉਹ ਫਿਰ ਤੋਂ ਹੰਢਾ ਲਈਏ ਸੋ ਲਓ ਜੀ ਬੀਤੇ ਹੋਏ ਪਲਾਂ ਨੂੰ ਹੰਢਾਉਣ ਲਈ ਤੁਹਾਡੇ ਸਾਰਿਆਂ ਦੇ ਨਾਲ ਮੈਂ ਹਾਜ਼ਰ ਹਾਂ ਐਡੀਟੋਰ ਸਟੂਡੀਓ ਤੋਂ ਤੁਹਾਡੀ ਯਾਦਾਂ ਦੀ ਨੀਤ ਤੇ ਰੂਹ ਦਾ ਗੀਤ ਸੁਪ੍ਰੀਤ ਸੋ ਪ੍ਰੋਗਰਾਮ ਲਹਿਰਾਂ ਦੇ ਨਾਲ ਸੋ ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਤੁਹਾਡਾ ਸਾਥ ਤੇ ਪ੍ਰੋਗਰਾਮ ਲਹਿਰਾਂ ਹਫ਼ਤੇ ਦਾ ਵਿਚਕਾਰਲਾ ਦਿਨ ਜੀ ਹਾਂ ਬੁੱਧਵਾਰ ਬਹੁਤ ਖਾਸ ਹੁੰਦਾ ਮੇਰੇ ਲਈ ਕਿਉਂਕਿ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੁਹਾਡੇ ਸਾਰਿਆਂ ਦੇ ਨਾਲ ਹਫ਼ਤਾ ਦਰ ਹਫ਼ਤਾ ਮਹੀਨਾ ਦਰ ਮਹੀਨਾ ਤੇ ਸਾਲ ਦਰ ਸਾਲ ਗੁਜ਼ਰਦੇ ਜਾ ਰਹੇ ਨੇ ਤੇ ਆਪਣੇ ਪਿੱਛੇ ਛੱਡ ਕੇ ਜਾ ਰਹੇ ਨੇ ਯਾਦਾਂ ਦੀਆਂ ਲਹਿਰਾਂ ਤੇ ਬੁੱਧਵਾਰ ਦੀਆਂ ਲਹਿਰਾਂ ਨੂੰ ਅਸੀਂ ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਰੁਕ ਕੇ ਮਾਰਦੇ ਹਾਂ ਝਾਤ ਪਿਛਲੇ ਮੁਕਾਏ ਤੇ ਹੰਢਾਏ ਗਾਂਢੇ ਵੱਲ ਤੇ ਤੱਕਦੇ ਹਾਂ ਮਿਲ ਕੇ ਉਹਨਾਂ ਪੈੜਾਂ ਨੂੰ ਯਾਦਾਂ ਦੀਆਂ ਉਹਨਾਂ ਪੈੜਾਂ ਨੂੰ ਜੋ ਕੁਝ ਧੁੰਦਲੀਆਂ ਹੋ ਗਈਆਂ ਨੇ ਉਹਨਾਂ ਰਸਤਿਆਂ ਤੇ ਜਿਨ੍ਹਾਂ ਤੇ ਕੁਝ ਤੁਰਦੇ ਤੁਰਦੇ ਸਾਡੇ ਨਾਲ ਅੱਜ ਵੀ ਨਾਲ ਤੁਰੇ ਆਉਂਦੇ ਆ ਕੁਝ ਹੱਥ ਛੱਡ ਗਏ ਤੇ ਕੁਝ ਦੁਨੀਆਂ ਛੱਡ ਗਏ ਸੋ ਚਲੋ ਜੀ ਯਾਦਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸੋ ਸਭ ਤੋਂ ਪਹਿਲਾਂ ਯਾਦ ਕਰਦੇ ਹਾਂ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਤੇ ਅੱਜ ਦੀ ਸਵੇਰ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਹੌਸਲਿਆਂ ਤੇ ਬੁਲੰਦੇ ਲੈ ਹੌਸਲੇ ਤੇ ਬੁਲੰਦੀਆਂ ਲੈ ਕੇ ਆਵੇ ਤੇ ਸਾਰੀ ਲੁਕਾਈ ਵਿੱਚ ਉਸ ਸੱਚੇ ਪਿਤਾ ਨੂੰ ਦੇਖ ਤੇ ਮਹਿਸੂਸ ਕਰ ਸਕੀਏ ਸੋ ਚਲੋ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚਿਹਰੇ ਤੇ ਲਿਆ ਕੇ ਇੱਕ ਵੱਡੀ ਸਾਰੀ ਮੁਸਕੁਰਾਹਟ ਕਹਿੰਦੇ ਨੇ ਤੁਸੀਂ ਖੁਸ਼ ਹੁੰਦੇ ਹਾਂ ਤੇ ਤੁਹਾਡੇ ਚਿਹਰੇ ਦੀ ਖੁਸ਼ੀ ਦੇਖ ਕੇ ਤੁਹਾਡੇ ਚਿਹਰੇ ਦੀ ਸਮਾਈਲ ਦੇਖ ਕੇ ਦੂਸਰੇ ਦੇ ਚਿਹਰੇ ਤੇ ਵੀ ਮੁਸਕੁਰਾਹਟ ਆ ਜਾਂਦੀ ਹੈ ਸੋ ਆਓ ਇਸ ਦੁਨੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਹੋਰ ਸੋਹਣਾ ਤੇ ਹੋਰ ਖੁਸ਼ ਬਣਾਈਏ ਸੋ ਚਿਹਰੇ ਤੇ ਲੈ ਕੇ ਆਉਂਦੇ ਹਾਂ ਜੀ ਇਸ ਵੇਲੇ ਇੱਕ ਵੱਡੀ ਸਾਰੀ ਸਮਾਈਲ ਤੇ ਗੁਰਫਤਿਹ ਸਾਂਝੀ ਕਰਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਸਪੈਸ਼ਲ ਵਾਲਾ ਥੈਂਕਸ ਸਰਬਜੀਤ ਭਾਜੀ ਦਾ ਜੋ ਪਟਿਆਲਾ ਸਟੂਡੀਓ ਤੋਂ ਇਸ ਵੇਲੇ ਸਾਡੇ ਨਾਲ ਨੇ ਤਕਨੀਕੀ ਦੇਖ ਰੇਖ ਦੇ ਲਈ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਸੋ ਕੁਛ 2 ਘੰਟੇ ਦਾ ਸਫ਼ਰ ਸਾਡਾ ਲਹਿਰਾਂ ਤੇ ਰਹਿਣਾ ਹੈ ਜੀ, ਔਰ ਇਹਨਾਂ ਲਹਿਰਾਂ ਦੇ ਵਿੱਚ ਸਾਂਝੇ ਕਰਾਂਗੇ ਕੁਝ ਜਜ਼ਬਾਤ, ਕੁਝ ਵਿਚਾਰ, ਕੁਝ ਯਾਦਾਂ, ਗੀਤ ਸੰਗੀਤ ਤੁਹਾਡੀ ਤੇ ਸਾਡੀ ਫਰਮਾਇਸ਼ ਦਾ, ਸਾਡੀ ਪਸੰਦ ਦਾ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ ਜੀ। ਗੱਲਾਂ ਮੈਂ ਕਰਦੀ ਹੁੰਦੀ ਹਾਂ, ਹੁੰਗਾਰਾ ਤੁਸੀਂ ਭਰਦੇ ਹੁੰਦੇ ਆ, ਤੇ ਜਦੋਂ ਤੁਸੀਂ ਆਪਣੀਆਂ ਗੱਲਾਂ ਸੁਣਾਉਂਦੇ ਆ ਤੇ ਮੈਂ ਵੀ ਗੱਲ ਤੇ ਹੱਥ ਰੱਖ ਕੇ ਸੁਣਦੀ ਪੜ੍ਹਦੀ ਹੁੰਦੀ ਹਾਂ ਉਹਨਾਂ ਯਾਦਾਂ ਨੂੰ, ਉਹਨਾਂ ਗੱਲਾਂ ਨੂੰ। ਸੋ ਚਲੋ ਜੀ, ਆਹ ਵਾਲੇ 2 ਘੰਟੇ ਹੁਣ ਰਲ ਮਿਲ ਕੇ ਬੈਠਦੇ ਆ, ਮਾਰਦੇ ਆ ਗੱਲਾਂ ਬਾਤਾਂ ਤੇ ਕੀ ਸੁਣਨਾ ਚਾਹੁੰਦੇ ਹੋ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ। ਕੋਈ ਗੀਤ ਜਾਂ ਕੋਈ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸੋ ਸੁੱਖ ਸੁਨੇਹੇ ਆਪਣੇ ਪਹੁੰਚਾ ਸਕਦੇ ਹੋ ਜੇ ਤੁਸੀਂ ਹਰਮਨ ਰੇਡੀਓ ਤੇ ਈਮੇਲ ਰਾਹੀਂ ਜਾਂ ਫਿਰ ਟੈਲੀਗ੍ਰਾਮ ਰਾਹੀਂ। ਈਮੇਲ ਦਾ ਪਤਾ ਹੈ request@harmanradio.com ਤੇ ਟੈਲੀਗ੍ਰਾਮ ਤੇ @harmanradio ਰਾਹੀਂ ਤੁਸੀਂ ਆਪਣੇ ਮੈਸੇਜਸ, ਵੋਇਸ ਮੈਸੇਜਸ, ਫੋਟੋ ਮੈਸੇਜਸ ਮੇਰੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਸਵਾਹ ਰਲ ਮਿਲ ਕੇ ਲਾਉਂਦੇ ਹਾਂ ਜੀ ਰੌਣਕਾਂ ਫਿਰ, ਠੀਕ ਹੈ, ਤਿਆਰ ਹੋ ਸਾਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਕਰਦੇ ਹੁੰਦੇ ਹਾਂ ਜੀ ਇੱਕ ਪੋਜ਼ਿਟਿਵ ਨੋਟ ਤੋਂ, ਕਿਸੇ ਧਾਰਮਿਕ ਗੀਤ ਤੋਂ, ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ। ਸੋ ਚਲੋ ਸੁਣਦੇ ਹਾਂ ਜੀ ਇਹ ਵਾਲਾ ਗੀਤ, ਔਰ ਇਸ ਗੀਤ ਤੋਂ ਬਾਅਦ ਫਿਰ ਆਪਣੀਆਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ ਜੀ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਜੀ ਬਹੁਤ ਹੀ ਖੂਬਸੂਰਤ ਵਾਰ ਕਹਿ ਲੋ, ਇੱਕ ਵੀਰ ਰਸ ਦੇ ਨਾਲ ਪੂਰੀ ਉਭਰੀ ਹੋਈ ਜਿਹੜੀ ਵਾਰ ਹੈ ਉਹ ਅਸੀਂ ਸੁਣੀ ਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਉਮੀਦ ਹੈ ਸਾਰਿਆਂ ਨੇ ਪਸੰਦ ਕੀਤੀ ਹੋਣੀ ਹੈ ਜੀ ਤੁਸੀਂ। ਸੋ ਇਹੋ ਜਿਹੀ ਗਾਇਕੀ ਹੁਣ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ, ਪਰ ਫਿਰ ਵੀ ਸ਼ਾਬਾਸ਼ ਹੈ ਇਹਨਾਂ ਸਿੰਗਰਸ ਨੂੰ, ਇਹਨਾਂ ਆਰਟਿਸਟ ਨੂੰ ਜਿਹੜੇ ਅਜੇ ਵੀ ਇਹਨਾਂ ਚੀਜ਼ਾਂ ਨੂੰ ਜਿਉਂਦਾ ਰੱਖਣ ਲਈ ਆਪਣਾ ਹਰ ਹੀਲਾ ਲਗਾ ਰਹੇ ਨੇ। ਸੋ ਲਓ ਜੀ, ਐਡੀਲੇਡ ਦੇ ਵਿੱਚ ਅੱਜ ਬੜਾ ਸੋਹਣਾ ਜਿਹਾ ਦਿਨ ਚੜਿਆ ਇਸੇ, ਤੁਸੀਂ ਵੀ ਮੈਨੂੰ ਦੱਸਣਾ ਕਿ ਕਿਹੋ ਜਿਹੇ ਮੌਸਮ ਨੂੰ, ਕਿਹੋ ਜਿਹੇ ਦਿਨ ਨੂੰ ਅੱਜ ਇੰਜੋਏ ਕਰ ਰਹੇ ਹੋ। ਅੱਜ ਬੜਾ ਖੂਬਸੂਰਤ ਦਿਨ ਐਡੀਲੇਡ ਦੇ ਵਿੱਚ ਚੜਿਆ, ਪੂਰੀ ਧੁੱਪ ਜਿਹੜੀ ਹੈ ਅੱਜ ਚੜ੍ਹਨੀ ਹੈ, ਸੋ ਧੁੱਪ ਸੇਕਣ ਵਾਲਾ ਦਿਨ ਹੈ ਅੱਜ, ਤੇ ਮੌਸਮ ਅੱਜ ਬਿਲਕੁਲ ਸਾਫ਼ ਨਜ਼ਰ ਆ ਰਿਹਾ ਜੀ ਐਡੀਲੇਡ ਦਾ। ਤੇ ਸਮਾਂ ਇਸ ਵੇਲੇ ਐਡੀਲੇਡ ਦੇ ਵਿੱਚ 7:41 ਹੋ ਚੁੱਕੇ ਨੇ, ਤੇ ਸਿਡਨੀ ਸਮੇਂ ਦੇ ਮੁਤਾਬਿਕ ਜੇ ਮੈਂ ਗੱਲ ਕਰਾਂ ਤੇ ਆਸਟ੍ਰੇਲੀਆ ਦੇ ਵਿੱਚ 8:11 ਹੋ ਚੁੱਕੇ ਨੇ। ਚਹਿਲ ਪਹਿਲ ਇੱਕ ਜਿਹੜੀ ਸਵੇਰ ਵਾਲੀ ਹੁੰਦੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਵੈਸੇ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਅੱਜ ਕੱਲ੍ਹ, ਇੱਥੇ ਜਿਹੜੀ ਆਟਮ ਬ੍ਰੇਕ ਹੁੰਦੀ, ਵਿੰਟਰ ਬ੍ਰੇਕ ਜਿਹੜੀ ਉਹ ਚੱਲ ਰਹੀ ਹੈ, ਪਰ ਫਿਰ ਵੀ ਕੰਮਾਂ ਕਾਰਾਂ ਤੇ ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਦੀ ਦੌੜ ਭੱਜ ਬਰਕਰਾਰ ਹੋਣੀ ਹੈ ਜੀ। ਸੋ ਕੋਈ ਨੀ, ਤੁਸੀਂ ਜਿੱਥੋਂ ਕਿਤੋਂ ਵੀ ਕੰਮ ਕਰਦੇ ਜਾਂ ਘਰ ਬੈਠੇ ਕਿਸੇ ਵੀ ਤਰ੍ਹਾਂ ਪ੍ਰੋਗਰਾਮ ਨਾਲ ਸਾਂਝ ਬਣਾਈ ਹੋਈ ਹੈ, ਆਪਣੇ ਵਿਚਾਰ ਜਾਂ ਆਪਣੇ ਸੁਝਾਵ ਸਾਨੂੰ ਜ਼ਰੂਰ ਲਿਖ ਕੇ ਭੇਜਦੇ ਰਹੋ। ਮੌਸਮ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਜੀ ਕਿ ਐਡੀਲੇਡ ਦੇ ਵਿੱਚ ਅੱਜ ਬਿਲਕੁਲ ਸਾਫ਼ ਰਹਿਣਾ ਮੌਸਮ, ਔਰ ਧੁੱਪ ਵਧੀਆ ਚੜ੍ਹੀ ਰਹਿਣੀ ਹੈ, ਤੇ ਤਾਪਮਾਨ ਵੱਧ ਤੋਂ ਵੱਧ ਅੱਜ 16 ਤੱਕ ਜਾਣਾ। ਤੇ ਮੈਲਬਰਨ ਦੇ ਵਿੱਚ ਵੀ ਅੱਜ ਹਲਕੇ ਬੱਦਲਾਂ ਦੇ ਨਾਲ ਵੱਧ ਤੋਂ ਵੱਧ ਤਾਪਮਾਨ 14 ਤੱਕ ਜਾਊਗਾ, ਤੇ ਸਿਡਨੀ ਚ ਵੀ ਇਹੀ ਤਾਪਮਾਨ ਨਜ਼ਰ ਆ ਰਿਹਾ ਹੈ, ਵੱਧ ਤੋਂ ਵੱਧ ਲਗਭਗ 14 ਦੇ ਕਰੀਬ ਤਾਪਮਾਨ ਅੱਜ ਰਹਿਣਾ, ਤੇ ਬੱਦਲਵਾਈ ਸਿਡਨੀ ਦੇ ਵਿੱਚ ਬਣੀ ਰਹਿਣੀ ਹੈ। ਬ੍ਰਿਸਬੇਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ ਜੀ, ਤੇ ਤਾਪਮਾਨ 22 ਤੱਕ ਜਾਣਾ ਹੈ ਅੱਜ, ਤੇ ਕੈਨਬਰਾ ਦੇ ਵਿੱਚ ਵੀ ਹਲਕੇ ਬੱਦਲਾਂ ਦੇ ਨਾਲ ਅੱਜ ਠੰਡ ਦਾ ਜਿਹੜਾ ਬਣੀ ਰਹਿਣੀ ਹੈ, ਮੌਸਮ ਤਾਪਮਾਨ 12 ਸੋ ਠੰਡ ਵਾਲਾ ਦਿਨ ਆ ਜੀ ਕੈਨਬਰਾ ਦੇ ਵਿੱਚ। ਤੇ ਪਰਥ ਦੇ ਵਿੱਚ ਜ਼ਿਆਦਾਤਰ ਸਾਫ਼ ਹੈ ਅੱਜ ਮੌਸਮ, ਤੇ ਵੱਧ ਤੋਂ ਵੱਧ ਤਾਪਮਾਨ 18 ਤੇ ਪੰਜਾਬ ਦੇ ਵਿੱਚ ਜੀ ਵੱਧ ਤੋਂ ਵੱਧ 36 ਤਾਪਮਾਨ ਦੇ ਨਾਲ ਮੌਸਮ ਬਿਲਕੁਲ ਸਾਫ਼ ਨਜ਼ਰ ਆਉਣਾ। ਸੋ ਹਾੜ ਦਾ ਮਹੀਨੇ ਦਾ ਅੱਜ ਆਖਰੀ ਦਿਨ ਆ ਜੀ, ਤੇ ਹਾੜ ਦਾ ਮਹੀਨਾ ਚਲਾ ਜਾਣਾ, ਤੇ ਕੱਲ ਤੋਂ ਫਿਰ ਸਾਉਣ ਜਿਹੜਾ ਸ਼ੁਰੂ ਹੋ ਜਾਣਾ ਹੈ। ਔਰ ਸਾਉਣ ਦੇ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਸਾਉਣ ਦੀ ਗੱਲ ਆਉਂਦੇ ਯਾਦ ਆ ਜਾਂਦਾ ਬਹੁਤ ਕੁਝ ਜੀ, ਸਾਉਣ ਦੇ ਸ਼ਰਾਟੇ, ਉਹ ਪੀਂਘਾਂ, ਉਹ ਤੀਆਂ, ਰੱਖੜੀਆਂ, ਸੋ ਉਹਨਾਂ ਦੀ ਗੱਲ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਉਹੀ ਗੱਲ ਕਰਾਂਗੇ ਜਿਹੜੀ ਅਸੀਂ ਪਿਛਲੇ ਹਫ਼ਤੇ ਦੀ ਗੱਲ ਦੋਹਰੀ ਹੋਈ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜਿਸ ਵੀ ਆਉਣੇ ਸ਼ੁਰੂ ਹੋ ਗਏ ਆ ਜੀ, ਤੇ ਨਰਿੰਦਰ ਰਾਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੀ ਟੀਮ ਨੂੰ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਿੰਦਰ ਸਿੰਘ ਜੀ, ਕੀ ਹਾਲ ਚਾਲ ਹੈ। ਇਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਗੁਰਿੰਦਰ ਸਿੰਘ ਹੁਣਾਂ ਨੇ, ਬਹੁਤ ਹੀ ਪਿਆਰੀ ਤਸਵੀਰ ਆ, ਇਹਨਾਂ ਨੇ ਆਪਣੇ ਫਾਰਮ ਦੀਆਂ ਜਿਹੜੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ, ਬਹੁਤ ਹੀ ਸੋਹਣੀ ਜਗ੍ਹਾ ਤੇ ਰਹਿੰਦੇ ਹੋ ਜੀ ਤੁਸੀਂ। ਇਹਦੇ ਵਿੱਚ ਇੱਕ ਹਿਰਨ ਹੈ ਜਿਹੜਾ ਆੜੂਆਂ ਦਾ ਦਰਖਤ ਲੱਗਾ ਹੋਇਆ ਉਹਦੇ ਥੱਲੇ ਬੈਠਾ ਹੋਇਆ, ਤੇ ਇਹਨਾਂ ਨੇ ਲਿਖਿਆ ਇਹ ਆੜੂਆਂ ਦਾ ਦਰਖਤ ਹੈ, ਇੱਥੇ ਹਰ ਰੋਜ਼ ਹਿਰਨ ਆ ਕੇ ਮੂੰਹ ਮਿੱਠਾ ਕਰਦੇ ਨੇ। ਬਹੁਤ ਵਧੀਆ ਜੀ, ਮਿੱਠੇ ਮਿੱਠੇ ਆੜੂ ਵੀ ਲੱਗੇ ਹੋਏ ਆ, ਤੇ ਦੇਖੋ ਕਿੰਨੇ ਸੋਹਣੇ ਹਿਰਨ ਵੀ ਰਹਿੰਦੇ ਤੁਹਾਡੇ ਆਲੇ ਦੁਆਲੇ, ਮਜ਼ਾ ਆ ਗਿਆ। ਸੋ ਬਹੁਤ ਬਹੁਤ ਸ਼ੁਕਰੀਆ ਪਿਆਰੀ ਜੀ ਤਸਵੀਰ ਸਾਂਝੀ ਕਰਨ ਦੇ ਲਈ। ਤੇ ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਸਾਡੇ ਨਾਲ ਜੁੜਿਆ, ਸੋ ਉਹਨਾਂ ਨੂੰ ਲੈਣੇ ਆ ਜੀ ਪ੍ਰੋਗਰਾਮ ਦੇ ਵਿੱਚ। ਓਕੇ, ਦੁਬਾਰਾ ਕਾਲ ਤੁਸੀਂ ਕਰ ਸਕਦੇ ਹੋ ਜੀ ਜਿਨ੍ਹਾਂ ਨੇ ਵੀ ਸਾਡੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਸੋ ਜਲਦੀ ਪ੍ਰੋਗਰਾਮ ਦੇ ਵਿੱਚ ਸਾਨੂੰ ਫਿਰ ਜੁਆਇਨ ਕਰਨਗੇ ਉਹ। ਤੇ ਉਸ ਤੋਂ ਬਾਅਦ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਔਰ ਉਮੀਦ ਤੇ ਅਰਦਾਸ ਰਾਜੀ ਖੁਸ਼ੀ ਹੋਵੋਗੇ ਤੁਸੀਂ ਸਾਰੇ। ਤੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਯਾਦਾਂ ਸਾਂਝੀਆਂ ਕਰਨੀਆਂ ਜੀ, ਬਿਲਕੁਲ ਉਹੀ ਜੋ ਪਿਛਲੇ ਹਫ਼ਤੇ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਸੀ, ਪਰ ਰਹਿ ਗਈਆਂ ਸੀਗੀਆਂ ਕੁਝ ਯਾਦਾਂ ਸਾਡੀਆਂ। ਸੋ ਯਾਦਾਂ ਸਾਡੇ ਕਾਲਜ ਦੇ ਦਿਨਾਂ ਦੇ ਨਾਲ ਜੁੜੀਆਂ ਹੋਈਆਂ, ਜੋ ਉਹ ਗੋਲਡਨ ਡੇਜ਼ ਜੋ ਸਾਨੂੰ ਜ਼ਿੰਦਗੀ ਭਰ ਨਹੀਂ ਭੁੱਲਦੇ, ਹੈ ਨਾ। ਸੋ ਉਹ ਚੜ੍ਹਦੀ ਉਮਰ ਦੀਆਂ ਯਾਦਾਂ ਅੱਜ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ। ਫਿਰ ਜਦੋਂ ਸਕੂਲ ਤੋਂ ਬਾਅਦ ਅਸੀਂ ਕਾਲਜ ਦੇ ਵਿੱਚ ਜਾਂਦੇ ਹਾਂ, ਸੋ ਤੁਸੀਂ ਵੀ ਯਾਦ ਕਰੋ ਕਿਹੜੀਆਂ ਕਿਹੜੀਆਂ ਯਾਦਾਂ ਉਹ ਸੀ ਜਿਹੜੀਆਂ ਤੁਸੀਂ ਪਿਛਲੇ ਹਫ਼ਤੇ ਵੀ ਯਾਦ ਕੀਤੀਆਂ ਸੀ ਮੇਰੇ ਨਾਲ ਬੈਠ ਕੇ, ਪਰ ਸਾਂਝੀਆਂ ਕਰਨੀਆਂ ਰਹਿ ਗਈਆਂ ਸੀਗੀਆਂ, ਉਹ ਅੱਜ ਤੁਸੀਂ ਮੇਰੇ ਨਾਲ ਸਾਂਝ ਬਣਾ ਸਕਦੇ ਹੋ। ਕਾਲਜ ਦੀਆਂ ਤੇ ਯੂਨੀਵਰਸਿਟੀ ਦੀਆਂ ਯਾਦਾਂ ਅੱਜ ਯਾਦ ਕਰਾਂਗੇ। ਇਸ ਤੋਂ ਇਲਾਵਾ ਕੋਈ ਹੋਸਟਲ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਯਾਦਾਂ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਾਫੀ ਸਾਡੇ ਵਿੱਚ ਹੋਸਟਲ ਦੇ ਵਿੱਚ ਵੀ ਰਹੇ ਹੋਣੇ ਆ, ਪੜ੍ਹੇ ਹੋਣੇ ਆ, ਹਨਾ। ਸੋ ਉਸ ਸਮੇਂ ਦੀਆਂ ਸਾਰੀਆਂ ਯਾਦਾਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ, ਤੇ ਨਾਲ ਨਾਲ ਗੀਤ ਸੰਗੀਤ ਜਿਹੜਾ ਉਹ ਵੀ। ਸੋ ਕਾਲਰ ਸਾਡੇ ਨਾਲ ਜੁਆਇਨ ਕੀਤਾ ਹੋਇਆ, ਕੋਈ ਕਾਲ ਹੈ ਭਾਜੀ? ਜੀ ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਸੁਖਪ੍ਰੀਤ ਪੁੱਤਰ।
ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਮੌਲੀ ਆਂਟੀ?
ਹਾਲ ਬਹੁਤ ਵਧੀਆ, ਤੁਸੀਂ ਆਪਣਾ ਸੁਣਾਓ ਜੀ।
ਬਿਲਕੁਲ ਵਧੀਆ, ਠੀਕ ਠਾਕ।
ਹਾਂਜੀ, ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਸਾਡੇ ਜੋਲ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਸੀਂ ਤੁਹਾਨੂੰ। ਤੇ ਹੋਰ ਸੁਣਾਓ, ਕੀ ਹਾਲ ਚਾਲ ਹੈ? ਐਡੀਲੇਡ ਚ ਧੁੱਪ ਵਧੀਆ ਚੜ੍ਹਨੀ ਹੈ, ਫਿਰ ਧੁੱਪ ਸੇਕ ਰਹੇ ਅੱਜ ਮੈਨੂੰ ਲੱਗਦਾ।
ਨਹੀਂ ਜੀ, ਅਸੀਂ ਰਾਤੀ ਆ ਗਏ ਸੀਗੇ ਐਡੀਲੇਡ ਤੋਂ ਆਪਣੇ ਰਿਵਰਲੈਂਡ ਤੇ, ਅੱਜ ਸਾਡੇ ਤਾਂ ਸਵੇਰੇ ਇੱਥੇ ਕੋਰਾ ਬਹੁਤ ਪਿਆ ਆ, ਬਹੁਤ ਠੰਡ ਆ।
ਸਵੇਰੇ ਸਵੇਰੇ ਤੇ ਠੰਡ ਹੋਣੀ ਆ ਬਿਲਕੁਲ, ਜਿੱਦਣ ਦਿਨ ਥੋੜਾ ਖੁੱਲਾ ਹੁੰਦਾ ਉਦਣ ਕੋਰਾ ਪੈਂਦਾ ਹੀ ਆ, ਹਨਾ।
ਹਾਂਜੀ ਹਾਂਜੀ, ਕੋਰੇ ਤੋਂ ਬਾਅਦ ਤਾਂ ਫਿਰ ਮਗਰੋਂ ਤਾਂ ਧੁੱਪ ਨਿਕਲ ਕੇ ਦਿਨ ਬਹੁਤ ਸੋਹਣਾ ਹੋ ਜਾਂਦਾ।
ਬਿਲਕੁਲ ਸਹੀ ਗੱਲ ਆ। ਸੋ
ਤੇ ਬਾਕੀ ਸੁਖਪ੍ਰੀਤ, ਮੈਂ ਇੱਕ ਬਹੁਤ ਹੀ ਜਰੂਰੀ ਸੁਨੇਹਾ ਆਪਣੇ ਐਡੀਲੇਡ ਦੇ ਵਾਸੀਆਂ ਤਾਈ ਪਹੁੰਚਾਉਣਾ ਆ
ਜੀ।
ਆਪਣੀ ਆਇਨ ਵਧਾਓ ਤੇ ਆਪਣੇ ਦੋ ਖੇਤ ਕ੍ਰਿਗਮੋਰ ਵਾਲਾ ਜਿਹੜਾ ਆਪਣਾ ਵਿਨਯਾਰਡ ਆ, ਉੱਥੇ ਸਾਗ ਸਰੋਂ ਦਾ ਦੇਸੀ ਬਹੁਤ ਜਿਆਦਾ ਹੋਇਆ ਆ, ਪਿਛਲੇ ਸਾਲ ਬੀਜਿਆ ਸੀ ਤਾਂ ਬੀ ਉੜ ਕੇ ਨਾ ਉਹ ਸਾਰੇ ਤਕਰੀਬਨ ਦੋ ਖੇਤਾਂ ਚ ਸਰੋਂ ਦਾ ਸਾਗ ਦੇਸੀ ਆਪਣੇ ਹੋਇਆ ਆ, ਤੇ ਕੋਈ ਵੀ ਆਪਣਾ ਭੈਣ ਭਰਾ ਉਥੋਂ ਆ ਕੇ ਕ੍ਰਿਗਮੋਰ ਤੋਂ ਨਾਲੇ ਤਾਂ ਸਾਈਟ ਸੀਇੰਗ ਕਰ ਜਾਣ, ਵਿਨਯਾਰਡ ਦੇਖ ਜਾਣ ਤੇ ਨਾਲੇ ਆ ਕੇ ਸਾਗ ਲੈ ਜਾਣ, ਤੇ ਸਾਰੇ ਜਣੇ ਜੀ ਸਾਗ ਬਣਾਓ ਤੇ ਆਪਣੀ ਆਇਨ ਵਧਾਓ।
ਵਾਹ ਜੀ ਵਾਹ, ਤਾਂ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਸਵੇਰੇ ਸਵੇਰੇ ਹੈ। ਸੋ ਬਿਲਕੁਲ ਸਹੀ ਗੱਲ ਆ ਜੀ, ਦੇਸੀ ਸਾਗ ਕਿੱਥੇ ਲੱਭਦਾ ਇੱਥੇ ਵਿਦੇਸ਼ਾਂ ਦੇ ਵਿੱਚ। ਸੋ ਲਓ ਜੀ, ਜੇ ਕਿਸੇ ਨੇ ਦੇਸੀ ਸਾਗ ਲੈਣਾ ਤਾਂ ਤੁਸੀਂ ਥੋੜਾ ਦੱਸ ਦੋ ਕਿੱਥੇ ਕਾ ਕ੍ਰਿਗਮੋਰ ਦੇ ਵਿੱਚ ਕਿੱਥੋਂ ਲੈ ਸਕਦੇ ਆ?
ਹਾਂਜੀ, ਇਹ ਆਪਣਾ ਜਿੱਥੇ ਐਲਿਜ਼ਬੈਥ ਸ਼ੋਪਿੰਗ ਸੈਂਟਰ ਆ ਉਦੋਂ ਰਾਈਟ ਹੈਂਡ ਸਾਈਡ ਯੋਕ ਟਾਊਨ ਰੋਡ ਆ, ਤੇ ਉਹ ਹੈਗਾ ਕ੍ਰਿਗਮੋਰ ਆ, ਕ੍ਰਿਗਮੋਰ ਦੇ ਵਿੱਚ ਆ, ਕ੍ਰਿਗਮੋਰ ਸ਼ੋਪਿੰਗ ਲੰਘ ਕੇ ਤੇ ਖੱਬੇ ਪਾਸੇ ਪਹਿਲਾਂ ਹੀ ਵਿਨਯਾਰਡ ਖੱਬੇ ਪਾਸੇ ਤੇ ਉੱਥੇ ਚਿੱਟੀ ਪੀਪੀ ਰੱਖੀ ਪਲਾਸਟਿਕ ਦੀ, ਤੇ ਉੱਥੋਂ ਗੇਟ ਅੰਦਰ ਨੂੰ ਮੁੜਦਾ ਆ ਤੇ ਸਿੱਧੇ ਸਿੱਧੇ ਟਰੈਕ ਤੇ ਜਾ ਕੇ ਐਂਡ ਤੇ ਤੁਹਾਨੂੰ ਵੱਡਾ ਟਰਾਂਸਫਾਰਮਰ ਆ ਜਾਣਾ, ਤੇ ਉਹਦੇ ਸੱਜੇ ਪਾਸੇ ਸਾਗ ਹੀ ਸਾਗ ਆ ਦੋ ਖੇਤ, ਤੇ ਫੋਨ ਕਰ ਲੈਣ ਪਹਿਲਾਂ ਜਿੰਨੀ ਵੀ ਆਉਣਾ, ਨੰਬਰ ਹੈਗਾ ਮੇਰਾ ਮੌਲੀ ਜੋਲ 04-33-11-26-42।
ਠੀਕ ਹੈ ਠੀਕ ਹੈ ਜੀ। ਸੋ ਲਓ ਜੀ, ਜੇ ਕਿਸੇ ਨੇ ਸਾਗ ਖਾਣਾ ਬਣਾਉਣਾ ਹੈ ਸੋ ਸਰ ਤੇ ਜ਼ਰੂਰ। ਅੱਛਾ, ਤੇ ਸਾਨੂੰ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ, ਕਹਿ ਰਹੇ ਨੇ ਕਿ ਮੌਲੀ ਜੀ ਸਤਿ ਸ੍ਰੀ ਅਕਾਲ, ਕਹਿੰਦੇ ਅੱਜ ਕਿਹਦਾ ਆਚਾਰ ਪਾ ਰਹੇ ਹੋ ਫਿਰ?
ਸਤਿ ਸ੍ਰੀ ਅਕਾਲ ਜੀ, ਸਤਰੰਗਾ ਪਾਇਆ ਸੀ ਅੱਜ, ਮੇਰਾ ਖਿਆਲ ਮੈਂ ਮੂਲੀਆਂ ਦਾ ਆਚਾਰ ਪਾਉਂਗੀ, ਤੇ ਆਪਣੇ ਦੂਜੇ ਉਹ ਮੂੰਗਰੇ ਵੀ ਆਏ, ਮੇਰੇ ਕੋਲ ਮੂੰਗਰਿਆਂ ਦਾ ਤੇ ਮੂਲੀਆਂ ਦਾ ਪਾਉਂਗੀ ਅੱਜ ਆਚਾਰ। ਵਰਿੰਦਰ ਹੁਣਾਂ ਨੂੰ ਕਹਿਣਾ ਆ ਜਾਓ ਖਾ ਲਓ
ਆਚਾਰ, ਆ
ਉਹ ਚਾਰ ਤਾਂ ਹਰੇਕ ਚੀਜ਼ ਦਾ ਪੈ ਜਾਂਦਾ ਆ, ਤੁਹਾਨੂੰ ਦੱਸੀ ਤਾਂ ਸੀ ਸਟੋਰੀ ਪਿਛਲੀ ਵਾਰੀ।
ਹਾਂ, ਇਹ ਵੀ ਗੱਲ ਸਹੀ ਆ। ਠੀਕ ਹੈ ਠੀਕ ਹੈ। ਸੋ ਨਹੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ,
ਤੇ ਉਹ ਸੁਪਰਿਤ ਪ੍ਰੋਗਰਾਮ ਦੇ ਨੰਬਰ ਤੁਸੀਂ ਲਿਖ ਲਓ, ਰਿਪੀਟ ਕਰ ਦਿਓ, 04-33-11-26-42। ਸਾਗ ਵਾਸਤੇ ਫੋਨ ਕਰ ਲੈਣ ਪਹਿਲਾਂ
ਬਾਕੀ
ਹੋਰ ਅੱਜ ਕੀ ਆਪਣੀ ਗੱਲ ਬਾਤ ਚੱਲ ਰਹੀ ਅੱਜ ਬਚਪਨ ਦੀ ਯਾਦਾਂ ਚੱਲ ਰਹੀਆਂ ਜਾਂ ਅੱਜ ਆਪਣਾ ਸਬਜੈਕਟ ਬਦਲ ਗਿਆ
ਅੱਜ ਜਵਾਨੀ ਦੀਆਂ ਯਾਦਾਂ ਚੱਲ ਰਹੀਆਂ
ਵਾਹ
ਸੋ ਯਾਦਾਂ ਕਰ ਰਹੇ ਹਾਂ ਅੱਜ ਕਾਲਜ ਤੇ ਯੂਨੀਵਰਸਿਟੀਜ਼ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਡੀਆਂ ਯਾਦਾਂ ਸੀਗੀਆਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਸੋ ਬਿਲਕੁਲ ਜੇ ਤੁਹਾਨੂੰ ਵੀ ਕੋਈ ਯਾਦ ਆਵੇ ਸੁਣਦੇ ਤਾਂ ਸਾਨੂੰ ਜ਼ਰੂਰ ਦੱਸਿਓ ਤੁਸੀਂ
ਹਾਂ ਭੈਣੇ ਮੈਂ ਤਾਂ ਕਾਲਜ ਤਾਂ ਗਈ ਨੀ ਹਾਈ ਸਕੂਲ ਤਾਂ ਗਈ ਸੀ ਅੱਠਵੀਂ ਚ ਸੱਤਵੀਂ ਚ ਪੜ੍ਹਦੀ ਸੀ ਜਦੋਂ ਆਸਟ੍ਰੇਲੀਆ ਆ ਗਏ ਇੱਥੇ ਵੀ ਫਿਰ ਹਾਈ ਸਕੂਲ ਹੀ ਫਿਨਿਸ਼ ਕੀਤਾ ਕਾਲਜ ਤਾਂ ਗਏ ਨੀ ਪਰ ਇੰਡੀਆ ਦੀਆਂ ਸਕੂਲ ਦੀਆਂ ਯਾਦਾਂ ਦੱਸ ਦਿੰਦੇ ਆ ਵੀ ਅੱਧੀ ਛੁੱਟੀ ਵੇਲੇ ਸਾਈਕਲ ਦੀ ਰੇਸ ਲਾਈ ਦੀ ਸੀਗੀ ਹੈਨਾ ਤੇ ਅੱਡਾ ਖੱਡਾ ਖੇਲ ਲਈਦਾ ਸੀਗਾ ਤੇ ਬਸ ਆ ਗਏ ਦਰੋੜੇ ਖੇਲ ਲਈਦੇ ਸੀਗੇ ਤੁਰ ਕੇ ਤਿੰਨ ਕ ਕਿਲੋਮੀਟਰ ਸੀਗਾ ਤਿੰਨ ਚਾਰ ਕਿਲੋਮੀਟਰ ਤੁਰ ਕੇ ਇਕੱਠੀਆਂ ਹੋ ਕੇ ਸਹੇਲੀਆਂ ਨੇ ਸਕੂਲ ਚੱਲ ਜਾਣਾ ਮੁੜ ਕੇ ਵੀ ਗੱਲਾਂ ਬਾਤਾਂ ਮਾਰਦੀਆਂ ਨੇ ਆਉਣਾ ਤੇ ਉੱਥੇ ਅੱਧੀ ਛੁੱਟੀ ਵੇਲੇ ਉਹ ਸਮੋਸੇ ਦੀ ਲਾਈ ਹੁੰਦੀ ਸੀਗੀ ਸਕੂਲ ਦੇ ਬਾਹਰ ਸਾਈਕਲ ਤੇ ਉਹ ਭਾਈ ਆਉਂਦਾ ਹੁੰਦਾ ਸੀ ਸਮੋਸੇ ਵੇਚਣ ਤਾਂ ਉਹ ਖਾ ਲੈਂਦੇ ਸੀ ਬਹੁਤੀ ਵਾਰੀ ਘਰੋਂ ਹੀ ਟਿਫਨ ਪੈਕ ਹੁੰਦਾ ਸੀਗਾ
ਕਿੰਨੇ ਸਾਲ ਹੋ ਗਏ ਆਸਟ੍ਰੇਲੀਆ ਆਏ ਹੋਏ ਤੁਹਾਨੂੰ
ਮੈਨੂੰ 73 ਚ ਆਈ ਸੀ ਤੇ ਦੇਖ ਲੋ ਪਿਆ 47 ਸਾਲ ਹੋ ਜਾਣੇ ਆ ਦਸੰਬਰ ਦੇ ਵਿਚ
ਦੇਖੋ ਵੀ 47 ਸਾਲ ਪਹਿਲਾਂ ਦੀਆਂ ਹਨਾ ਯਾਦਾਂ ਜਿਹੜੀਆਂ ਉਹ ਵੀ ਤੁਸੀਂ ਅਜੇ ਵੀ ਸੀਨੇ ਨਾਲ ਲਾ ਕੇ ਰੱਖੀਆਂ ਹੋਈਆਂ ਅਜੇ ਵੀ ਤੁਹਾਨੂੰ ਉਹ ਵਾਲੀ ਮੌਲੀ ਯਾਦ ਆਉਂਦੀ ਹੋਣੀ ਆ ਜਿਹੜੀ ਅੱਡਾ ਖੱਡਾ ਖੇਡਦੀ ਸੀ ਜਿਹੜੀ ਗੇਂਦ ਗੀਟੇ ਖੇਡਦੀ ਸੀ ਸਾਈਕਲ ਤੇ ਸਕੂਲ ਜਾਂਦੀ ਸੀ ਜਾਂ ਪੈਦਲ ਹਨਾ ਤੁਰੇ ਉਹ ਸਾਰੀਆਂ ਰਾਹਾਂ ਉਹ ਸਾਰੇ ਪੰਧ ਉਹ ਸਾਰੀਆਂ ਗਲੀਆਂ ਜਿਹੜੀਆਂ ਅਸੀਂ ਬਚਪਨ ਚ ਇੱਕ ਵਾਰੀ ਜਿੱਥੋਂ ਤੁਰ ਲੈਂਦੇ ਆ ਉਹ ਸਾਰੀ ਉਮਰ ਸਾਡੇ ਨਾਲ ਰਸਤੇ ਤੁਰਦੇ ਰਹਿੰਦੇ ਆ
ਬਿਲਕੁਲ ਗੱਲ ਸਹੀ ਆ ਕਈ ਵਾਰੀ ਮੈਂ ਸੁਪਰੀ ਸੋਚਦੀ ਹੁੰਨੀ ਆ ਵੀ ਜਿਹੜੀਆਂ ਮੇਰੀਆਂ ਸਹੇਲੀਆਂ ਸੀ ਪਤਾ ਨੀ ਹੁਣ ਕਿਹੜੇ ਕਿਹੜੇ ਮੁਲਕਾਂ ਚ ਬੈਠੀਆਂ ਹੋਣੀਆਂ ਹਨਾ ਕਿੱਥੇ ਕਿੱਥੇ ਹੋਣਗੀਆਂ
ਬਿਲਕੁਲ ਸਹੀ ਗੱਲ ਆ ਦੇਖੋ ਜ਼ਿੰਦਗੀ ਬਦਲਦੀ ਰਹਿੰਦੀ ਆ ਔਰ ਜ਼ਿੰਦਗੀ ਦੇ ਨਾਲ ਨਾਲ ਬਹੁਤ ਸਾਰੇ ਰਿਸ਼ਤੇ ਜਾਂ ਜ਼ਿੰਦਗੀ ਦੇ ਨਾਲ ਜਿਹੜੇ ਤੁਰੇ ਹੁੰਦੇ ਆ ਤੁਹਾਡੇ ਉਹ ਲੋਕ ਉਹ ਚਿਹਰੇ ਵੀ ਜਿਹੜੇ ਬਦਲਦੇ ਰਹਿੰਦੇ ਆ ਉਹ ਚਿਹਰੇ ਪਤਾ ਨੀ ਕਈ ਵਾਰੀ ਜ਼ਿੰਦਗੀ ਦੀ ਦੌੜ ਚ ਕਿਤੇ ਗੁਆਚ ਜਾਂਦੇ ਆ ਜਿਨ੍ਹਾਂ ਤੋਂ ਬਗੈਰ ਲੱਗਦਾ ਹੁੰਦਾ ਕਿ ਜ਼ਿੰਦਗੀ ਤਾਂ ਸ਼ਾਇਦ ਜ਼ਿੰਦਗੀ ਰਹਿਣੀ ਨੀ ਪਰ ਨਹੀਂ ਜ਼ਿੰਦਗੀ ਕਦੀ ਰੁਕਦੀ ਨੀ ਕਿਸੇ ਤੋਂ ਵੀ ਬਿਨਾਂ ਹਰ ਰੂਪ ਆਪਣਾ ਰੂਪ ਬਦਲਦੀ ਰਹਿੰਦੀ ਆ ਆਪਣਾ ਰੰਗ ਬਦਲਦੀ ਰਹਿੰਦੀ ਹੈ ਔਰ ਉਹਦੇ ਨਾਲ ਸਾਨੂੰ ਹੱਸ ਕੇ ਤੁਰਨਾ ਪੈਂਦਾ ਔਰ ਇਹੀ ਜ਼ਿੰਦਗੀ ਆ ਜੀ ਸੋ ਬਿਲਕੁਲ ਅੱਜ ਸਾਰੇ ਯਾਦ ਕਰਦੇ ਆ ਫੇਰ ਆਪਣੀਆਂ ਯਾਦਾਂ ਸੋ ਜ਼ਰੂਰੀ ਨੀ ਕਾਲਜ ਯੂਨੀਵਰਸਿਟੀ ਦੀਆਂ ਗੱਲਾਂ ਕਰਾਂਗੇ ਸੋ ਬਿਲਕੁਲ ਜੇ ਕਿਸੇ ਨੂੰ ਤੁਹਾਨੂੰ ਕੋਈ ਹੋਰ ਯਾਦ ਵੀ ਆਉਂਦੀ ਹੈ ਜਿਹੜੀ ਤੁਹਾਨੂੰ ਲੱਗਦਾ ਭਈ ਸਾਂਝੀ ਕਰਨੀ ਬਣਦੀ ਹੈ ਸਾਰਿਆਂ ਨਾਲ ਉਹ ਤੁਸੀਂ ਅੱਜ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਮੋਲਦੀ ਆਂਟੀ ਤੁਹਾਡਾ ਔਰ
ਸਾਰਿਆਂ ਦਾ ਹਰਮਨ ਰੇਡੀਓ ਪਰਿਵਾਰ ਦਾ ਸਾਰੇ ਸਰੋਤਿਆਂ ਦਾ ਦਿਨ ਵਧੀਆ ਵਧੀਆ ਲੰਘੇ ਤੇ ਐਲਡ ਵਾਸੀਓ ਜੀ ਆਓ ਤਾਂ ਉੱਥੇ ਸਾਗ ਤੋੜ ਕੇ ਲਿਜਾਓ ਤਾਂ ਆਪਣੇ ਆਇਨ ਵਧਾਓ ਜੀ ਤੇ ਬੀਬੀਆਂ ਨੂੰ ਬੀਜੀ ਕਰੋ ਬੀਬੀਆਂ ਸਾਗ ਬਣਾਉਣ ਓਦਾਂ ਤਾਂ ਬਾਬੇ ਵੀ ਬਣਾ ਸਕਦੇ ਆ ਚੱਲ ਬਾਬੇ ਤੋੜ ਕੇ ਲਿਆ ਦੇਣ ਬੀਬੀਆਂ ਨੂੰ ਹਨਾ
ਹੋਰ ਬਿਲਕੁਲ ਸਹੀ ਗੱਲ ਆ ਇਹ ਵੱਡਾ ਕੰਮ ਆ
ਜਿੱਦਾਂ ਹੁਣ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਨਾਲੇ ਆਊਟਿੰਗ ਹੋ ਜਾਊਗੀ ਹਨਾ
ਆਊਟਿੰਗ ਹੋ ਜਾਊਗੀ ਹਾਂ ਬਿਲਕੁਲ ਸਹੀ ਗੱਲ ਆ ਕੋਈ ਗੱਲ ਨੀ ਜੀ
ਦੇਖਦੇ ਹੋਣਗੇ ਬਹੁਤ ਸੋਹਣਾ ਬੈਲੀ ਦਾ ਵਿਊ ਆ ਉੱਤੇ ਉਹ ਦੇਖ ਲੈਣਗੇ ਸਾਰਾ ਐਲਡ ਦਿਸਦਾ ਉਚਾਈ ਤੇ ਆ ਇਹ ਆਪਣਾ ਜਿਹੜਾ ਵਿਨਯਾਰਡ ਆ ਤੇ ਉੱਥੋਂ ਸਾਰਾ ਹੀ ਜਿੱਦਾਂ ਸਮੁੰਦਰ ਵੀ ਦਿਸਦਾ ਆ ਉੱਥੋਂ ਐਲਡ ਦਾ ਵਿਊ ਵੀ ਦਿਸਦਾ
ਹਾਂਜੀ ਹਾਂਜੀ ਬਹੁਤ ਸੋਹਣਾ ਵਿਊ ਆ
ਓਕੇ ਸੁਪ੍ਰੀਤ ਕੋਈ ਵਧੀਆ ਜਿਹਾ ਫਿਰ ਜਮਲੇ ਜੱਟ ਦਾ ਗਾਣਾ ਲਾ ਦੇ ਕੋਈ ਵੀ ਤੇਰੇ ਭਾਜੀ ਦੀ ਫਰਮਾਇਸ਼ ਦਾ
ਠੀਕ ਹੈ ਜੀ ਠੀਕ ਹੈ ਓਕੇ ਕੋਈ ਨੀ, ਤੁਸੀਂ ਦੱਸੋ ਕਿਹੜਾ ਗਾਣਾ
ਸੁਣਨਾ ਹੈ,
ਗਾਣਾ ਲੈ ਲੈਂਦੇ
ਅਗਲੇ ਹਫਤੇ ਫਿਰ ਆਪਾਂ ਗੱਲ ਕਰਦੇ।
ਠੀਕ ਹੈ ਜੀ, ਬਿਲਕੁਲ। ਸੋ ਲਓ ਜੀ, ਬਿਲਕੁਲ ਸਹੀ ਗੱਲ ਆ, ਮੈਂ ਕਹਿੰਦੀ ਨੀ ਹੁੰਦੀ ਰੇਡੂਆ ਨਹੀਂ ਜੀ, ਇਹ ਤੇ ਸਾਡਾ ਪਰਿਵਾਰ ਹੈ, ਬਿਲਕੁਲ ਸਾਡਾ ਪਰਾਰ ਹੀ ਹੈ। ਕਿਸੇ ਹੋਰ ਰੇਡੀਓ ਤੇ ਇਹ ਚੀਜ਼ ਹੋਣੀ ਹੈ ਭਈ ਸਾਗ ਲੈ ਜਾਓ ਤੁਸੀਂ, ਬਿਲਕੁਲ ਉਹ ਵਾਲੀ ਫੀਲਿੰਗ ਆ ਗਈ ਜਿੱਦਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੇ ਹੁੰਦਾ ਸੀ ਵੀ ਕਿਸੇ ਦੇ ਸਾਗ ਆ ਤਾਂ ਉਹਨੇ ਕਹਿਣਾ ਵੀ ਭਾਈ ਸਾਗ ਲੱਗਾ ਖੇਤ ਚੋਂ ਲੈ ਆਇਓ ਤੋੜ ਕੇ, ਜਾਂ ਕਿਸੇ ਨੇ ਸ਼ਲਗਮ ਲੱਗੀ ਆ ਤੇ ਉਹ ਦੇ ਜਾਣੇ, ਕਿਸੇ ਦੇ ਘੀਆ ਲੱਗੀਆਂ ਤੇ ਉਹ ਦੇ ਜਾਣੀਆਂ, ਕਿਸੇ ਦੇ ਗਾਜਰਾਂ ਪੁੱਟੀਆਂ ਉਹ ਫੜਾ ਜਾਣੀਆਂ, ਹੈ ਨਾ। ਔਰ ਇਹ ਆਪਣਾਪਨ ਹੁੰਦਾ ਆ, ਇਹ ਜਿਹੜਾ ਆਪਣਾਪਨ ਆ, ਇਹ ਲੈਣ ਦੇਣ ਆ, ਇਹ ਜਿਹੜੇ ਕਾਰ ਵਿਹਾਰ ਆ, ਇਹ ਵੀ ਸਾਡੇ ਵਿਰਸੇ ਦਾ ਬਹੁਤ ਹੀ ਅਟੁੱਟ ਹਿੱਸਾ, ਇਹਨਾਂ ਨੂੰ ਇਸੇ ਤਰ੍ਹਾਂ ਬਣਾ ਕੇ ਰੱਖੀਏ। ਔਰ ਚਲੋ ਜੀ, ਗਾਣਾ ਸੁਣਦੇ ਆ ਇੱਕ ਪ੍ਰੋਗਰਾਮ ਦੇ ਵਿੱਚ ਇਹ ਵਾਲਾ, ਤੇ ਉਸ ਤੋਂ ਬਾਅਦ ਅੱਗੇ ਤੁਰਦੇ ਆ। ਔਰ ਤੁਹਾਨੂੰ ਵੀ ਗੁਜ਼ਾਰਿਸ਼ ਹੈ ਭਈ ਪ੍ਰੋਗਰਾਮ ਦੇ ਵਿੱਚ ਜੋ ਵੀ ਦਿਲ ਵਿੱਚ ਖਿਆਲ ਆਵੇ, ਜੋ ਵੀ ਯਾਦ ਆਵੇ, ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰ ਲਿਆ ਕਰੋ। ਸੋ ਇਸ ਗਾਣੇ ਤੋਂ ਬਾਅਦ ਸਾਂਝੀਆਂ ਕਰਦੇ ਹਾਂ ਜੀ ਆਪਣੀਆਂ ਯਾਦਾਂ।
ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀਂ ਵੇ, ਜੋ ਅਲੜਪਣੇ ਵਿੱਚ ਲਾਈਆਂ ਤੋੜਨ ਵਾਵੀਂ ਵੇ, ਮੈਂ ਤੇਰੀ ਤੂੰ ਮੇਰਾ ਹੰਸ ਹੰਸਨੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ, ਹੰਸ ਹੰਸਨੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ, ਤੇਰੇ ਬਾਜੋਂ ਸੋਲਜ ਕੋਰੀ ਦੀ ਖੁਸਾਂ ਵਿਛੋੜਾ, ਚੰਨ ਹੋ ਅੱਖੀਆਂ ਤੋਂ ਓਲੇ ਨਾ ਤੜਪਾਵੀ ਵੇ, ਜੋ ਅਲੜਪਣੇ ਵਿੱਚ ਲਾਈਆਂ ਤੋੜਨ ਵਾਵੀ ਵੇ, ਮੈਂ ਤੇਰੀ ਤੂੰ ਮੇਰਾ ਪਿਆਰ ਤੇਰੇ ਵਿੱਚ ਸੁਣ ਵੇ ਜੱਟਾ ਮੈਂ ਹੋ ਗਈ ਦੀਵਾਨੀ, ਪਿਆਰ ਤੇਰੇ ਵਿੱਚ ਸੁਣ ਵੇ ਜੱਟਾ ਮੈਂ ਹੋ ਗਈ ਦੀਵਾਨੀ, ਅੱਗੇ ਜ਼ਖਮ ਬਥੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ, ਮੈਨੂੰ ਜ਼ਖਮ ਮਛੋੜਾ ਤੇਰਾ ਮਰਮਾਲਾ ਵੀ ਵੇ, ਜੋ ਅਲੜਪਣੇ ਵਿੱਚ ਲਾਈਆਂ ਤੋੜਨ ਵਾਵੀ ਵੇ, ਮੈਂ ਤੇਰੀ ਤੂੰ ਮੇਰਾ, ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ, ਜੋ ਅਲੜਪਣੇ ਵਿੱਚ ਲਾਈਆਂ ਤੋੜਨ ਵਾਵੀ ਵੇ।
ਲਓ ਜੀ, ਲਾਲ ਚੰਦ ਯਮਲਾ ਜੱਟ ਹੁਣਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਸੀਂ, ਔਰ ਫਰਮਾਇਸ਼ ਕੀਤੀ ਸੀ ਮੌਲੀ ਚੋਹਲ ਹੁਣਾਂ ਨੇ ਰਿਵਰਲੈਂਡ ਤੋਂ। ਸੋ ਜ਼ਰੂਰ ਜੀ, ਇਹਨਾਂ ਨੇ ਗੀਤ ਲਵਾਇਆ ਸੀਗਾ ਆਪਣੇ ਜੋਹਲ ਸਾਹਿਬ ਲਈ, ਤੇ ਮੈਨੂੰ ਲੱਗਦਾ ਭਾਈ ਪਸੰਦ ਆਇਆ ਹੁਣ ਆਇਆ ਜੀ ਜੋਹਲ ਭਾਜੀ ਹੁਣਾਂ ਨੂੰ ਵੀ ਇਹ ਗੀਤ। ਸੋ ਗੁਰਿੰਦਰ ਸਿੰਘ ਹੁਣਾਂ ਨੇ ਮੌਲੀ ਆਂਟੀ ਨੂੰ ਕਿਹਾ, ਕਹਿੰਦੇ ਕੋਈ ਗੱਲ ਨੀ ਮੌਲੀ ਜੀ, ਮੇਰਾ ਵੀ ਪਹਿਲੇ ਦਿਨ ਹੀ ਸਾਈਕਲ ਚੋਰੀ ਹੋ ਗਿਆ ਸੀਗਾ। ਅੱਛਾ, ਜਿਹੜਾ ਸਾਈਕਲ ਚੋਰੀ ਹੁੰਦਾ ਸੀ ਜਿਹੜੀ, ਉਸ ਤੋਂ ਬਾਅਦ ਘਰੋਂ ਗਾਲਾਂ ਪੈਂਦੀਆਂ ਸੀਗੀਆਂ ਉਹਨਾਂ ਦਾ, ਦੱਸੋ ਭਾਈ ਕੀ ਕਰਦੇ ਹੁੰਦੇ ਸੀ, ਹੈ ਨਾ। ਅੱਛਾ, ਆਪਣੇ ਟਾਈਮ ਚ ਇਹ ਬਹੁਤ ਗੱਲ ਹੁੰਦੀ ਸੀ, ਇੱਕ ਤਾਂ ਸਾਡੇ ਨਾਲ ਵਿਚਾਰਿਆਂ ਨੂੰ ਕੋਈ ਬੱਚਿਆਂ ਨਾਲ ਕੁਛ ਮਾੜੀ ਹੋ ਜਾਂਦੀ ਸੀ ਤੇ ਉੱਪਰੋਂ ਆ ਕੇ ਘਰਦਿਆਂ ਤੋਂ ਗਾਲਾਂ ਵੀ ਪੈਂਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਸੋ ਕਿਤੇ ਡਿੱਗ ਵੀ ਪੈਣਾ ਤੇ ਤਾਂ ਵੀ ਕਈ ਵਾਰੀ ਦੱਸਣਾ ਨੀ ਵੀ ਗਾਲਾਂ ਪੈ ਜਾਣੀਆਂ, ਹੈ ਨਾ, ਜਾਂ ਕੋਈ ਇਹੋ ਜਿਹੀ ਸਾਈਕਲ ਚੋਰੀ ਹੋ ਜਾਂਦਾ ਸੀਗਾ, ਤੇ ਫਿਰ ਉਸ ਤੋਂ ਬਾਅਦ ਕੀ ਬੀਤੀ ਸੀ ਗੁਰਿੰਦਰ ਜੀ, ਉਹ ਸਾਨੂੰ ਜ਼ਰੂਰ ਦੱਸਿਓ ਤੁਸੀਂ, ਹੈ ਨਾ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ ਹੁਣ ਅਸੀਂ ਆਪਣੇ ਕਾਲਜ ਦੀਆਂ ਯਾਦਾਂ ਦਾ। ਪਿਛਲੀ ਵਾਰੀ ਅਸੀਂ ਕਾਲਜ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਯਾਦ ਕਰ ਰਹੀਆਂ ਸੀ, ਜਿਨ੍ਹਾਂ ਦੇ ਵਿੱਚ ਸੀ ਕਿ, ਹੈ ਨਾ, ਜਿਹੜੇ ਬੱਸਾਂ ਦੇ ਝੰਝਟ ਹੁੰਦੇ ਸੀ ਵੀ ਬੱਸਾਂ ਨੀ ਰੁਕਦੀਆਂ ਹੁੰਦੀਆਂ ਸੀਗੀਆਂ ਸਕੂਲ ਕਾਲਜ ਜਾਣ ਦੇ ਲਈ, ਉਸ ਤੋਂ ਬਾਅਦ ਕੈਂਟੀਨ ਦੀ ਗੱਲ ਕੀਤੀ ਸੀਗੀ, ਕੈਂਟੀਨ ਤੋਂ ਬਾਅਦ ਗੱਲ ਕੀਤੀ ਸੀ ਹੋਰ ਕਿਹੜੀਆਂ ਕਿਹੜੀਆਂ ਰੇਹੜੀਆਂ ਜਾਂ ਇਹੋ ਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਕਾਲਜ ਦੇ ਆਲੇ ਦੁਆਲੇ ਹੁੰਦੀਆਂ ਸੀਗੀਆਂ, ਉਹਨਾਂ ਬਾਰੇ ਵੀ ਸਾਰਿਆਂ ਨੇ ਆਪਣੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸੀ। ਅੱਛਾ, ਉਸ ਤੋਂ ਬਾਅਦ ਕਾਲਜ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ ਸੀਗੀਆਂ, ਹੈ ਨਾ, ਲੜਾਈਆਂ ਵੀ ਤੁਰੀਆਂ ਰਹਿੰਦੀਆਂ ਹੁੰਦੀਆਂ ਸੀ। ਹੁਣ ਪਤਾ ਨੀ, ਮੈਨੂੰ ਲੱਗਦਾ ਮੁੰਡਿਆਂ ਦੇ ਵਿੱਚ ਜ਼ਿਆਦਾ ਇਹ ਲੜਾਈਆਂ ਹੁੰਦੀਆਂ ਹੋਣਗੀਆਂ। ਸੋ ਤੁਹਾਨੂੰ ਜ਼ਿਆਦਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹੋ। ਪਰ ਸਹੀ ਗੱਲ ਆ, ਕਾਲਜਿਸ ਦੇ ਵਿੱਚ ਤਲਵਾਰਾਂ ਚੁੱਕ ਕੇ ਦੌੜਦੇ ਮੁੰਡੇ ਵੀ ਜਿਹੜੇ ਦੇਖੇ ਹੋਏ ਆ, ਹਨਾ। ਸੋ ਲੜਾਈਆਂ ਜਿਹੜੀਆਂ ਕਾਲਜਿਸ ਦੇ ਵਿੱਚ ਉਹ ਵੀ ਬਹੁਤ ਚੱਲਦੀਆਂ ਹੁੰਦੀਆਂ ਸੀ। ਤੁਸੀਂ ਕੀਤੀਆਂ ਹੋਈਆਂ ਕੋਈਆਂ ਤਾਂ ਜ਼ਰੂਰ ਦੱਸਿਓ। ਪਿਛਲੇ ਹਫ਼ਤੇ ਅਸ਼ਮੱਲੀ ਹੋਣਾ ਨੇ ਇਸ ਬਾਰੇ ਥੋੜੀ ਜਿਹੀ ਸਾਡੇ ਨਾਲ ਜੋ ਪੋਲੀਟਿਕਸ ਹੁੰਦੀ ਹੈ ਕਾਲਜਿਸ ਦੇ ਵਿੱਚ ਉਹਦੇ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸੀ। ਅੱਛਾ, ਤੇ ਉਸ ਤੋਂ ਇਲਾਵਾ ਅਸੀਂ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਸੀਗੀਆਂ ਕਾਲਜ ਦੀਆਂ, ਮੈਨੂੰ ਯਾਦ ਕਰਵਾ ਦਿਓ। ਦੇਖ ਲਓ ਜੀ, ਮੇਰੀਆਂ ਵੀ ਨਾ ਸ਼ੋਰਟ ਟਰਮ ਮੈਮਰੀ ਲੋਸ ਹੋਈ ਜਾਂਦਾ ਮੇਰਾ, ਜੇ ਘਰ ਵਿੱਚ ਕੋਈ ਚੀਜ਼ ਰੱਖੀ ਭੁੱਲ ਜਾਂਦੀ ਹੁੰਦੀ ਆ ਨਾ, ਤੇ ਮੈਨੂੰ ਸਭ ਤੋਂ ਵੱਡਾ ਮਿਹਣਾ ਇਹ ਵੱਜਦਾ ਹੁੰਦਾ ਆ ਵੀ ਰੇਡੀਓ ਤੇ ਤਾਂ ਤੂੰ ਇੰਨੀਆਂ ਪੁਰਾਣੀਆਂ ਪੁਰਾਣੀਆਂ ਯਾਦਾਂ ਕੱਢ ਕੇ ਸਾਂਝੀਆਂ ਕਰਦੀਆਂ, ਏਦਾਂ ਸੀ ਮੈਂ, ਏਦਾਂ ਸੀ ਇਹ ਹੋ ਗਿਆ, ਤੇ ਘਰ ਵਿੱਚ ਰੱਖੀ ਕੋਈ ਚੀਜ਼ ਤੈਨੂੰ ਯਾਦ ਨੀ ਰਹਿੰਦੀ, ਕਿੱਥੇ ਰੱਖ ਦਿੱਤੀ। ਸੋ ਇਹ ਹੋ ਰਿਹਾ ਜੀ ਮੇਰੇ ਨਾਲ ਅੱਜ ਕੱਲ, ਇਸ ਕਰਕੇ ਕਹਿ ਰਹੀ ਆ ਕਿ ਪਿਛਲੇ ਹਫ਼ਤੇ ਅਸੀਂ ਕੀ ਕੀ ਗੱਲਾਂ ਯਾਦ ਕੀਤੀਆਂ ਸੀ ਉਹ ਵੀ ਤੁਸੀਂ ਮੈਨੂੰ ਯਾਦ ਕਰਾ ਸਕਦੇ ਹੋ। ਬਿਲਕੁਲ ਗੁਰਿੰਦਰ ਸਿੰਘ ਉਹਨਾਂ ਨੇ ਕਿਹਾ ਫੇਰ ਕੀ ਹੋਣਾ ਸੀ, ਪਹੁੰਚ ਗਏ ਭੂਆ ਦੇ ਪਿੰਡ। ਤੁਸੀਂ ਦੱਸਿਆ ਸੀਗਾ, ਹਾਂ ਮੈਨੂੰ ਯਾਦ ਆ ਗਿਆ, ਬਿਲਕੁਲ ਜੀ। ਅੱਛਾ, ਉਸ ਤੋਂ ਬਾਅਦ ਕਾਲਜਿਸ ਦੇ ਵਿੱਚ ਪ੍ਰੋਕਸੀਆਂ ਕਿੰਨੇ ਕਿੰਨੇ ਮਾਰੀਆਂ ਹੋਈਆਂ ਇੱਕ ਦੂਜੇ ਦੀਆਂ, ਉਹ ਬਹੁਤ ਲੱਗਦੀਆਂ ਹੁੰਦੀਆਂ ਸੀਗੀਆਂ, ਹਨਾ, ਕਿਉਂਕਿ ਅਟੈਂਡੈਂਸ ਬੜੀ ਜ਼ਰੂਰੀ ਹੁੰਦੀ ਸੀ ਕਾਲਜਿਸ ਦੇ ਵਿੱਚ, ਕਿ ਏਦਾਂ ਜੇ ਲੈਕਚਰ ਸ਼ਾਰਟ ਹੋ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਫਿਰ ਤੁਸੀਂ ਰੋਲ ਨੰਬਰ ਨਹੀਂ ਮਿਲਦਾ ਹੁੰਦਾ ਸੀਗਾ, ਤੁਹਾਨੂੰ ਤੁਸੀਂ ਪੇਪਰ ਨਹੀਂ ਦੇ ਸਕਦੇ ਹੁੰਦੇ ਸੀ, ਐਗਜ਼ਾਮ ਦੇ ਵਿੱਚ ਬੈਠ ਨਹੀਂ ਸਕਦੇ ਹੁੰਦੇ ਸੀ, ਇਸ ਕਰਕੇ ਫਿਰ ਜਦੋਂ ਕਿਤੇ ਬੰਕ ਮਾਰਨਾ ਹੁੰਦਾ ਸੀ ਤਾਂ ਫਿਰ ਯਾਰ ਦੋਸਤ ਨੂੰ ਕਹਿ ਦਿੰਦੇ ਹੁੰਦੇ ਸੀਗੇ ਕਿ ਤੂੰ ਮੇਰੀ ਪ੍ਰੋਕਸੀ ਲਾ ਰਹੀ, ਹੈ ਨਾ। ਸੋ ਪ੍ਰੋਕਸੀਆਂ ਬਹੁਤ ਮਾਰਦੇ ਹੁੰਦੇ ਸੀ ਇੱਕ ਦੂਜੇ ਦੀਆਂ। ਉਸ ਤੋਂ ਬਾਅਦ ਇੱਕ ਜਿਹੜੀ ਖਾਸ ਚੀਜ਼ ਕਾਲਜ ਲਾਈਫ ਦੀ, ਜਿਹੜੀ ਪਿਛਲੇ ਹਫ਼ਤੇ ਮੇਰੇ ਤੋਂ ਨਹੀਂ ਗੱਲ ਹੋਈ ਸੀ, ਉਹ ਸੀ ਕਾਲਜ ਦੇ ਟ੍ਰਿਪ, ਕਾਲਜ ਦੇ ਟੂਰ, ਹੈ ਨਾ। ਚਾਹ ਚੜ ਜਾਂਦਾ ਹੁੰਦਾ ਸੀਗਾ ਪਹਿਲਾਂ ਤੇ ਪਲਾਨ ਹੋਣੇ ਤੇ ਕਿੱਥੇ ਜਾਣਾ ਕਿੱਦਾਂ ਹੋਣਾ, ਔਰ ਜਦੋਂ ਕਾਲਜ ਦਾ ਟ੍ਰਿਪ ਦਾ ਬਣਨਾ ਫਾਈਨਲ ਹੋਣਾ ਤੇ ਕਿੰਨਾ ਚਾਹ ਚੜ ਜਾਂਦਾ ਹੁੰਦਾ ਸੀ ਸਾਰਿਆਂ ਨੇ ਇਕੱਠੇ ਹੋ ਕੇ ਕਾਲਜ ਟੂਰ ਤੇ ਜਾਣਾ, ਕਿੱਥੇ ਕਿੱਥੇ ਗਏ ਹੋਏ ਹੋ ਤੁਸੀਂ। ਸੋ ਜਿੱਥੋਂ ਤੁਸੀਂ ਕਾਲਜ ਟੂਰ ਤੇ ਜਾਂਦੇ ਹੁੰਦੇ ਉੱਥੇ ਦੀਆਂ ਕੁਝ ਖਾਸ ਯਾਦਾਂ ਹੁੰਦੀਆਂ, ਸੋ ਤੁਹਾਡੇ ਨਾਲ ਵੀ ਕੋਈ ਇਹੋ ਜਿਹੀ ਯਾਦ ਹੋਵੇ ਤਾਂ ਉਹ ਮੈਨੂੰ ਦੱਸ ਸਕਦੇ ਹੋ ਤੁਸੀਂ। ਸੋ ਕਾਲਜ ਟੂਰ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਬੱਸ ਦੇ ਵਿੱਚ ਬੈਠ ਕੇ ਜਦੋਂ ਜਾਣਾ ਤੇ ਉਹ ਬੱਸ ਦੇ ਵਿੱਚ, ਉਹ ਬੱਸ ਦਾ ਸਫ਼ਰ ਹੀ ਆਪਣੇ ਵਿੱਚ ਬੜਾ ਮਜ਼ੇਦਾਰ ਹੁੰਦਾ ਸੀਗਾ। ਗਾਣੇ ਗਾਉਣੇ, ਅੰਤਾਕਸ਼ਰੀ ਖੇਡਣੀ, ਔਰ ਇੱਕ ਦੂਜੇ ਨੂੰ ਜ਼ਿਆਦਾ ਜਾਣਨ ਦਾ, ਸਮਝਣ ਦਾ ਜਿਹੜਾ ਮੌਕਾ ਮਿਲਦਾ ਹੁੰਦਾ ਸੀਗਾ, ਹੈ ਨਾ। ਔਰ ਫਿਰ ਜਿੱਥੇ ਕਿਤੇ ਵੀ ਜਾਈਦਾ ਹੁੰਦਾ ਸੀਗਾ ਵਧੀਆ। ਮੈਨੂੰ ਯਾਦ ਆ ਸਾਡੇ ਕਾਲਜ ਤੋਂ ਟ੍ਰਿਪ ਗਿਆ ਸੀਗਾ ਖਜਿਆਰ ਤੇ ਡਲਹੌਜ਼ੀ, ਸੋ ਬੜਾ ਇੰਜੋਏ ਕੀਤਾ ਸੀਗਾ ਉਦੋਂ। ਉਸ ਤੋਂ ਬਾਅਦ ਜੇ ਕਾਲਜ ਦੀ ਮੈਂ ਗੱਲ ਕਰਾਂ ਤੇ ਕਾਲਜ ਦੇ ਵਿੱਚ ਜਿਹੜੇ ਯਾਰ ਦੋਸਤ ਬਣਦੇ ਆ, ਜਿਹੜੀਆਂ ਸਹੇਲੀਆਂ ਜਾਂ ਦੋਸਤ ਬਣਦੇ ਆ, ਵੈਸੇ ਤੇ ਸਕੂਲ ਡੇਸ ਦੇ ਜਿਹੜੇ ਦੋਸਤ ਹੁੰਦੇ ਉਹ ਵੀ ਅੱਗੇ ਤੱਕ ਚੱਲਦੇ, ਪਰ ਇਸ ਉਮਰ ਤੱਕ ਆਉਂਦੇ ਹੁੰਦੇ ਤੁਸੀਂ ਥੋੜੇ ਮੈਚਿਓਰ ਹੋ ਗਏ ਹੁੰਦੇ, ਤੁਹਾਨੂੰ ਪਤਾ ਹੁੰਦਾ ਕਿ ਤੁਹਾਡੇ ਨਾਲ ਕਿਹੋ ਜਿਹਾ ਅੰਡਰਸਟੈਂਡਿੰਗ ਕਿੱਦਾਂ ਦੇ ਲੋਕਾਂ ਨਾਲ ਹੋਣੀ ਹੈ, ਕਿਹੋ ਜਿਹੇ ਯਾਰ ਦੋਸਤ ਤੁਸੀਂ ਬਣਾਉਣੇ ਆ। ਸੋ ਇੱਥੋਂ ਦੀ ਜਿਹੜੀ ਦੋਸਤੀ ਹੁੰਦੀ ਹੈ, ਜਿਹੜੀ ਫਰੈਂਡਸ਼ਿਪ ਕਾਲਜਿਸ ਦੀ ਹੁੰਦੀ ਹੈ, ਉਹ ਬੜੀ ਦੂਰ ਤੱਕ ਜਾਂਦੀ ਹੈ, ਹੈ ਨਾ। ਸੋ ਕਿਹੜੇ ਕਿਹੜੇ ਇਹੋ ਜਿਹੇ ਦੋਸਤ ਅਜੇ ਤੁਹਾਡੇ ਨਾਲ ਹੈਗੇ ਆ, ਜਿਨ੍ਹਾਂ ਨੂੰ ਤੁਸੀਂ ਅਜੇ ਵੀ ਮਿਲਦੇ ਵਰਤਦੇ ਹੋ, ਜਿਹੜੇ ਤੁਹਾਡੇ ਕਾਲਜ ਡੇਜ਼ ਦੇ ਵਿੱਚ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀਗੇ, ਸੋ ਉਹਨਾਂ ਨੂੰ ਵੀ ਅੱਜ ਯਾਦ ਕਰ ਸਕਦੇ ਆ। ਉਹਨਾਂ ਦੀ ਕੋਈ ਖਾਸ ਚੀਜ਼ ਜਿਹੜੀ ਤੁਹਾਨੂੰ ਯਾਦ ਹੋਵੇ, ਉਹਨਾਂ ਦੀ ਆਦਤ ਕੋਈ ਖਾਸ ਯਾਦ ਹੋਵੇ, ਉਹ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਸੋ ਉਹਨਾਂ ਨੂੰ ਯਾਦ ਕਰ ਸਕਦੇ ਆ ਪ੍ਰੋਗਰਾਮ ਦੇ ਵਿੱਚ ਅੱਜ, ਤੇ ਨਾਲ ਨਾਲ ਸੁਣਾਂਗੇ ਪ੍ਰੋਗਰਾਮ ਦੇ ਵਿੱਚ ਗੀਤ ਵੀ। ਸੋ ਇੱਕ ਗੀਤ ਸੁਣਦੇ ਆ ਜੀ, ਗੀਤ ਤੋਂ ਬਾਅਦ ਕਰਦੇ ਆ ਜਿਹੜੀਆਂ ਕੁਝ ਹੋਰ ਯਾਦਾਂ ਤੁਹਾਡੇ ਨਾਲ ਸਾਂਝੀਆਂ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਜ਼ਿੰਦਗੀ ਦੇ ਸਭ ਤੋਂ ਸੁਨਹਿਰੇ ਤੇ ਹਸੀਨ ਪਲ, ਚੜ੍ਹਦੀ ਜਵਾਨੀ ਦੇ ਸਰੂਰ ਯਾਦ ਆਉਣਗੇ, ਯਾਰਾਂ ਦੀਆਂ ਮਹਿਫਿਲਾਂ ਦੇ ਹਾਸੇ ਨਹੀਂ ਓ ਭੁੱਲਣੇ ਕਾਲਜ ਦੇ ਹਾਣੀ ਤਾਂ ਜ਼ਰੂਰ ਯਾਦ ਆਉਣਗੇ ਸੱਜ ਤੱਜ ਕੇ ਰਹਿਣਾ ਲਾਗੇ ਪੂਰੀਆਂ ਟਾਰ ਸ਼ਕੀਨੀਆਂ
ਕਾਲਜ ਦੇ ਦਿਨ ਚਾਰ ਕਿਸੇ ਨੂੰ ਨਹੀਂ ਭੁੱਲਣੇ ਸੋ ਬਿਲਕੁਲ ਜੀ ਇਹ ਦਿਨ ਕਿਸੇ ਨੂੰ ਨਹੀਂ ਭੁੱਲਣੇ ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਜਨਦੀਪ ਹੁਣਾਂ ਨੇ ਸਾਂਝ ਬਣਾਈ ਹੈ ਸੋ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਦੇਖਦੇ ਹਾਂ ਕਾਲਜ ਦੇ ਦਿਨਾਂ ਦਾ ਉਹਨਾਂ ਨੂੰ ਕੀ ਕੀ ਯਾਦ ਆਇਆ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਸ ਵਧੀਆ
ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
ਠੀਕ ਹੈ ਰਾਜਨਦੀਪ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਹੈ ਨਾ ਕਾਲ ਤੁਸੀਂ ਅੱਜ ਫਸਟ ਟਾਈਮ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਅੱਛਾ ਕੋਈ
ਮੈਂ ਸੁਣਦਾ ਹੁੰਦਾ ਜੀ
ਮੈਂ ਹੁਣੇ ਕਿਹਾ ਕਿ ਹੱਟੀਆਂ ਵੀ ਮੇਰੀ ਸ਼ਾਰਟ ਟਰਮ ਮੈਮਰੀ ਲਾਸ ਹੋ ਰਿਹਾ
ਠੀਕ ਗਜਨੀ ਬਣ ਗਿਆ
ਮੈਂ ਗਜਨੀ ਬਣ ਜਾਣਾ ਮੈਨੂੰ ਲੱਗਦਾ ਸੱਚੀ ਗੱਲ ਆ ਫੇਰ ਹਰ ਹਫਤੇ ਜਾ ਕੇ ਤੁਹਾਨੂੰ ਯਾਦ ਕਰਾਉਣਾ ਪਿਆ ਕਰਨਾ ਵੀ ਭਾਈ ਆਹ ਬੋਲਦਾ ਮੈਂ ਆਹ ਬੋਲਦਾ। ਸੋ ਹੋਰ ਸੁਣਾਓ ਕੀ ਹਾਲ ਚਾਲ
ਹੈ?
ਛੁੱਟੀ
ਕਰੋ ਕੋਈ ਨੀ ਜਾਊਗਾ ਕਾਲਜ ਸੂਏ ਤੇ ਨਹਾਉਣ ਜਾਂਦੇ ਹੁੰਦੇ ਸੀ ਨਾ ਤੇ ਇੱਕ ਉਸ ਟਾਈਮ ਮੈਂ ਤਾਂ ਇੱਕ ਮੈਂ ਤੇ ਮੇਰੇ ਫਰੈਂਡ ਹੁੰਦੇ ਸੀ ਅਸੀਂ ਜਾ ਕੇ ਨਾ ਵਿਆਹ ਬੜੇ ਖਾਏ ਸੀ ਬਹੁਤ ਭੰਗੜੇ ਪਾਏ ਲੋਕਾਂ ਦੇ ਵਿਆਹ ਚ ਨਾ ਜਾ ਕੇ ਤਿਆਰ ਹੋਏ ਹੁੰਦੇ ਸੀ ਵਿਆਹ ਚ ਮਰ ਜਾਣਾ ਬਸ ਆਪ ਹੀ ਕਹਿ ਤਸੱਲੀ ਕਰਕੇ ਪੂਰਾ ਭੰਗੜਾ ਪਾ ਕੇ ਆਉਣਾ ਇਹਨਾਂ ਸਾਥੀਆਂ ਦੇ ਨਾਲ ਕੇ ਜਿਹੜੇ ਵੀ ਹੁਣ ਸਟੇਜ ਤੇ ਬਹੁਤ ਭੰਗੜਾ ਪਾਇਆ ਜੀ ਸਾਰਾ। ਫਿਰ ਦੁਬਾਰਾ ਮੈਂ ਪਟੇਲ ਆ ਗਿਆ ਸੀ ਬੈਕ ਨਾ ਫਾਈਨਲ ਈਅਰ ਲਈ ਤੇ ਬੜੇ ਵਧੀਆ ਦਿਨ ਕੋਈ ਪਰਵਾਹ ਨੀ ਹੁੰਦੀ ਸੀ ਬੇਪਰਵਾਹ ਚਲੋ ਜੀ ਇਧਰ ਨੂੰ ਚਲੋ ਜੀ ਹਨਾ
ਜਦੋਂ ਮਸਤੀਆਂ ਮਾਰੀਆਂ ਸੀ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਹੰਡਾਉਂਦੇ ਹੁੰਦੇ ਆ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਹੰਡਾਉਂਦੇ ਹੁੰਦੇ ਆ ਕਦੀ ਲੱਗਦਾ ਵੀ ਨੀ ਹੁੰਦਾ ਵੀ ਇਹ ਦਿਨ ਸਾਡੇ ਲਈ ਇੰਨੇ ਪ੍ਰੀਸ਼ੀਅਸ ਹੋ ਜਾਣੇ ਇੰਨੇ ਅਨਮੋਲ ਹੋ ਜਾਣੇ ਸਾਡੇ ਲਈ ਵੀ ਅਸੀਂ ਇਹਨਾਂ ਨੂੰ ਬੈਠ ਬੈਠ ਕੇ ਯਾਦ ਕਰ ਕਰਕੇ ਖੁਸ਼ ਹੋਇਆ ਕਰਾਂਗੇ ਹੈਨਾ।
ਨਹੀਂ ਉਹ ਤਾਂ ਹੈਗੀ ਹੁਣ ਇੱਥੇ ਮੈਂ ਸਟੂਡੈਂਟ ਆਇਆ ਸੀ ਆਸਟ੍ਰੇਲੀਆ ਚ ਵੀ ਇੱਥੇ ਵੀ ਉਹ ਦਿਨ ਵੀ ਬੜੇ ਵਧੀਆ ਸੀ ਸਟੂਡੈਂਟ ਦੀ ਬੇਸ਼ੱਕ ਪੈਸੇ ਨਹੀਂ ਹੁੰਦੇ ਸੀ ਪਰ ਜਿਹੜੀਆਂ ਹੁੰਦੇ ਮਸਤੀਆਂ ਮਾਰਦੇ ਹੁੰਦੇ ਸੀ ਸਟੂਡੈਂਟ ਲਾਈਫ ਚ ਉਹ ਵੀ ਅਲੱਗ ਹੁੰਦੀ ਸੀ ਨਾ ਵਧੀਆ ਹੁੰਦੀਆਂ ਸੀ ਸਾਡੀਆਂ ਹਨਾ।
ਇੰਡੀਆ ਦਾ ਜਿਹੜੀ ਕਾਲਜ ਲਾਈਫ ਤੇ ਇੱਥੇ ਦੀ ਕਾਲਜ ਲਾਈਫ ਦੇ ਵਿੱਚ ਕੀ ਫਰਕ ਹੈ ਤੇ ਕੀ ਸਿਮਿਲੈਰਿਟੀਜ਼ ਹੈ?
ਮੇਰੇ ਖਿਆਲ ਤੇ ਥੋੜਾ ਆਪਣਾ ਲਾਈਫ ਜੀਣ ਦਾ ਸਟਾਈਲ ਹੈ ਨਾ, ਜਿਹਨੇ ਖੁਸ਼ ਰਹਿਣਾ ਉਹ ਜਿਹੋ ਜਿਹੇ ਮਰਜ਼ੀ ਹਾਲਾਤ ਤੇ ਰਹੇ ਉਹ ਖੁਸ਼ ਰਹੂਗਾ ਨਾ, ਜਿਹਨੇ ਕੰਪਲੇਂਟਸ ਕਰਨੀਆਂ ਉਹ ਸਾਰੀ ਉਮਰ ਕੰਪਲੇਂਟਸ ਤੇ ਕਰਦਾ ਰਹਿੰਦਾ ਲਾਈਫ ਤੋਂ ਨਾ। ਹੁਣ ਮੇਰੇ ਨਾਲ ਮੁੰਡਾ ਬਿੱਲਾ ਹੁੰਦਾ ਸੀ ਨਾਮ ਸੀ ਨਾ, ਉਹ ਜਾਣੀ ਕੇ ਬੜਾ ਬੇਪਰਵਾਹ ਨੀ ਹੁੰਦਾ, ਜਿਹਨੂੰ ਪਰਵਾਹ ਹੀ ਨੀ ਹੈਗੀ ਸੀ ਜਾਣੀ ਕਿ ਬਿਲਕੁਲ ਹੈ ਨਾ। ਉਹ ਮੁੰਡਾ ਹੁਣ ਕੈਨੇਡਾ ਚੱਲੂ ਹੋ ਗਿਆ, ਸੈੱਟ ਹੋ ਗਿਆ, ਉਹਦਾ ਵਿਆਹ ਹੋ ਗਿਆ ਕੈਨੇਡਾ।
ਮੈਨੂੰ
ਚੰਗਾ ਨੀ ਲੱਗਦਾ ਸੀ ਉਹ ਬੰਦਾ ਵੀ, ਫਿਰ ਵੀ ਉਹਨੂੰ ਯਾਦ ਕਰਨਾ ਯਾਰ ਵੀ ਵਧੀਆ ਦਿਨ ਸੀ ਕਿਉਂਕਿ ਅਸੀਂ ਗਾਣੇ ਲਾ ਕੇ ਪੁੱਠੇ ਪੁੱਠੇ ਸਟਾਈਲ ਬਣਾ ਕੇ ਨੱਚਣਾ ਨਾ, ਭੰਗੜੇ ਪਾਣੇ ਦੀ ਵੀਡੀਓ ਬਣਾਈ ਗਿਆ, ਹੁਣ ਵੀ ਓਦਾਂ ਦੀ ਵੀਡੀਓ ਸਾਡੇ ਕੋਲ ਪਈਆਂ ਨਾ, ਦੇਖ ਕੇ ਯਾਦ ਆ ਜਾਂਦੀ ਕੀ ਲੈ
ਗਿਆ
ਉਹ ਵਧੀਆ ਚੀਜ਼। ਵਟਸਐਪ ਰੁੱਕ ਪੈਣ ਜੀ
ਅੱਛਾ ਤੇ ਉਸ
ਕਰੋ ਕਿਸੇ ਹੋਰ ਨੂੰ ਆਪਣਾ ਵਿਚਾਰ ਸਾਂਝੇ। ਹਾਂਜੀ ਹਾਂ
ਹਾਂ ਬਿਲਕੁਲ। ਅੱਛਾ ਇੱਕ ਇਹ ਚੀਜ਼ ਦੱਸੋ ਵੀ ਜਿਹੜੀ ਤੁਸੀਂ ਉੱਥੇ ਦੀ ਜਿਹੜੀ ਕਾਲਜ ਲਾਈਫ ਸੀ ਤੇ ਇੱਥੇ ਦੀ ਕਾਲਜ ਲਾਈਫ ਦੇ ਵਿੱਚ ਸਭ ਤੋਂ ਵੱਡਾ ਕੀ ਫਰਕ ਲੱਗਦਾ ਤੁਹਾਨੂੰ?
ਭੈਣ ਜੀ ਉੱਥੇ ਦੇਖੋ ਪਹਿਲਾਂ ਸੁਖਨਾ ਵਿੱਚ ਚੰਗੇ ਟੱਬਰ ਚੰਗੇ ਘਰ ਚੋਂ ਸੀ ਹੈ ਨਾ, ਮੈਂ ਜਿਸ ਤਰ੍ਹਾਂ ਕਾਲਜ ਤੇ ਗਿਆ ਮੈਨੂੰ ਪਹਿਲੇ ਬੁਲਟ ਅੱਗੇ ਕਾਰ ਵਗੈਰਾ ਸਭ ਕੁਛ ਮਿਲ ਗਿਆ ਸੀ, ਸਾਨੂੰ ਤੱਕ ਦਾ ਮੁਕਾਬਲੇ ਕੁਛ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ। ਇੱਥੇ ਆਇਆ ਇੱਥੋਂ ਮੈਂ ਨਾਲ ਕੰਮ ਕਰਨਾ ਨਾਲ ਸਟੱਡੀ ਕਰਨੀ ਹੈ ਨਾ, ਇੱਥੇ ਸਾਰੀ ਸਟਰਗਲ ਦੀ ਲਾਈਫ ਸੀ ਹੈ ਨਾ, ਸਭ ਤੋਂ ਵੱਡਾ ਡਿਫਰੈਂਸ ਇੱਥੇ ਆ ਕੇ ਕੰਮ। ਪਰ ਮੈਂ ਕਦੇ ਇਹ ਨੀ ਸੋਚਿਆ ਵੀ ਮੈਂ ਕੰਮ ਸਟਾਰਟ ਕਰਨਾ ਵੀ ਮੈਂ ਛੋਟਾ ਜਾਂ ਵੱਡਾ ਹੈ ਨਾ, ਮੈਂ ਸ਼ੁਰੂ ਤੋਂ ਪਹਿਲਾਂ ਕਾਰੋਬਾਰ ਸਟਾਰਟ ਕੀਤਾ, ਉਹਦੇ ਬਾਅਦ ਕਲੀਨਿੰਗ ਲੱਗ ਗਿਆ ਤੇ ਮੈਂ ਕਲੀਨਰ ਹੁੰਦਾ ਸੀ ਨਾ, ਜਦੋਂ ਮੇਰੇ ਰਿਸ਼ਤਾ ਵਗੈਰਾ ਦੀ ਗੱਲ ਚੱਲੀ ਨਾ ਹਨਾ, ਮੈਨੂੰ ਕਹਿੰਦੇ ਵੀ ਮੁੰਡਾ ਕੀ ਕਰਦਾ, ਮੈਂ ABC ਚੈਨਲ ਇੱਥੇ ਆਪਣੇ ਸਿਡਨੀ ਨਾ, ਮੈਂ ਉਹਦੇ ਵਿੱਚ ਕਲੀਨਿੰਗ ਕਰਦਾ ਹੁੰਦਾ ਸੀ ਨਾ, ਉਹ ਕਰਦੇ ਨੇ ਕਿਸੇ ਕਹਿਣਾ ਕਹਿੰਦਾ ਮੁੰਡਾ ਸਾਡੇ ABC ਚੈਨਲ ਤੇ ਕਹਿੰਦਾ ਪੰਜਾਬੀ ਨਿਊਜ਼ ਹੁੰਦਾ ਆਸਟ੍ਰੇਲੀਆ ਚ ਨਾ, ਉਹ ਮਜ਼ਾਕ ਕਰਦੇ ਹੋਣੇ ਨਾ ਚਲੋ ਮੈਨੂੰ ਮੇਰੀ ਵਾਈਫ ਨਾਲ ਜਦੋਂ ਗੱਲ ਹੋਈ ਮੈਨੂੰ ਕਹਿੰਦੇ ਵੀ ਤੁਸੀਂ ਕੀ ਕਰਦੇ ਹੋ ਜੀ ਹਾਜੀ ਮੈਂ ਤਾਂ ਆਪਣਾ ਟੋਇਲਟਾਂ ਸਾਫ਼ ਕਰਦਾ ਕਲੀਨਿੰਗ ਕਰਦਾ ਹਨਾ ਮੈਂ ਤਾਂ ਸੱਚ ਬੋਲਿਆ ਸੀ ਉਹ ਕਹਿੰਦੇ ਪਰੋਣਾ ਮਜ਼ਾਕ ਕਰਦਾ ਮੈਂ ਤਾਂ ਕਲੀਨਿੰਗ ਕਰਦਾ ਉਹ ਕਹਿੰਦੇ ਮਜ਼ਾਕ ਕਰਦਾ ਹਨਾ ਕਿਉਂਕਿ ਜ਼ਿਆਦਾਤਰ ਜਿੱਦਾਂ ਰਿਸ਼ਤਾ ਯਾਰ ਮੈਂ ਇਹੀ ਦੱਸਦੇ ਵੀ ਤਾਂ ਮੈਨੇਜਰ ਆ ਜੀ ਮੁੰਡਾ ਫੇਰ ਫੋਟੋ ਖਿਚਾਉਣਾ ਹੰਗਰੀ ਜੈਕ ਤੇ ਲੱਗਿਆ ਹੋਇਆ ਫਲਾਣਾ ਮੈਨੇਜਰ ਲੱਗਿਆ ਵਾ ਉਹ ਮੈਂ ਸੱਚ ਦੱਸਿਆ ਉਹ ਮਜ਼ਾਕ ਕਰਦਾ ਕਹਿੰਦੇ ਹਨਾ
ਹਾਂ ਬਿਲਕੁਲ ਸਹੀ ਗੱਲ ਆ ਇਹ ਇੰਡੀਆ ਦੀ ਇੰਡੀਆ ਚ ਸਾਡੀ ਵੀ ਇਹ ਮੈਂਟੈਲਿਟੀ ਸ਼ਾਇਦ ਹੁੰਦੀ ਸੀ ਲੈ ਜੀ ਉਧਰ ਆ ਕੰਮ ਕਰਦੇ ਆ ਕਰਦੇ ਆ ਪਰ ਇੱਧਰ ਆ ਕੇ ਇੱਕ ਚੀਜ਼ ਇਹ ਜ਼ਰੂਰ ਸਿੱਖੀ ਆ ਕਿ ਕੰਮ ਦੀ ਕਦਰ ਜਿਹੜੀ ਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਔਰ ਕੋਈ ਤੁਹਾਡੇ ਨਾਲ ਉਹੋ ਜਿਹਾ ਵਰਤਾਵ ਵੀ ਨਹੀਂ ਕਰਦਾ ਵੀ ਜੇ ਤੁਸੀਂ ਕੋਈ ਵੀ ਕੰਮ ਕਰਦੇ ਆ ਤੁਹਾਡੀ ਰਿਸਪੈਕਟ ਹੋਣੀ ਆ
ਹਾਂਜੀ ਹਾਂ ਉਹ ਤੇ ਤਾਂ ਹੈਗੀ ਹੈ ਜੀ ਚਲੋ ਠੀਕ ਆ ਭੈਣ ਜੀ ਕੋਈ ਹੋਰ ਸੋਚ ਤਾਂ ਵੀ ਸ਼ਾਮਿਲ ਹੋਣਾ ਵਿਚਾਰ ਸਾਂਝੇ
ਕਰਨ ਬਹੁਤ ਬਹੁਤ ਸ਼ੁਕਰੀਆ ਹਾਂਜੀ
ਸੁਣਦੇ ਹਾਂ
ਚਲੋ ਠੀਕ ਹੈ ਰਾਜਨ ਜੀ ਬਹੁਤ ਬਹੁਤ ਸ਼ੁਕਰੀਆ ਓਕੇ ਸਤਿ ਸ਼੍ਰੀ ਅਕਾਲ ਸੋ ਬਿਲਕੁਲ ਜੀ ਤੁਰਦੇ ਤੁਰਦੇ ਜ਼ਿੰਦਗੀ ਦੀਆਂ ਰਾਹਾਂ ਤੇ ਕੋਈ ਨਾ ਕੋਈ ਯਾਦ ਇਹੋ ਜਿਹੀ ਆ ਜਾਂਦੀ ਹੈ ਜਿਹੜੀ ਹੁੰਦਾ ਵੀ ਕਿਸੇ ਦੇ ਨਾਲ ਸਾਂਝੀ ਕਰੀਏ ਹੈਨਾ ਅੱਜ ਕੱਲ ਜੇ ਅਸੀਂ ਇੱਥੇ ਦੀ ਗੱਲ ਕਰੀਏ ਤੇ ਕੰਮ ਬਹੁਤ ਹੈ ਜ਼ਿੰਦਗੀ ਵੀ ਥੋੜੀ ਜ਼ਿਆਦਾ ਮੁਸ਼ਕਿਲ ਹੋਈ ਹੋਈ ਹੈ ਔਰ ਕੋਈ ਨਹੀਂ ਲੱਭਦਾ ਜੋ ਸਾਡੀਆਂ ਵਿਹਲੀਆਂ ਗੱਲਾਂ ਸੁਣ ਸਕੇ ਜਾਂ ਜਿਹਨੂੰ ਅਸੀਂ ਆਪਣੀਆਂ ਵਿਹਲੀਆਂ ਗੱਲਾਂ ਦੱਸ ਸਕੀਏ ਸੋ ਇਸੇ ਕਰਕੇ ਮੈਨੂੰ ਲੱਗਦਾ ਹੁੰਦਾ ਆਪਣਾ ਇਹ ਪ੍ਰੋਗਰਾਮ ਬਹੁਤ ਵਧੀਆ ਅਸੀਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਸਕਦੇ ਹਾਂ ਕੋਈ ਵੀ ਯਾਦ ਜਾਂ ਕੋਈ ਵੀ ਉਹ ਗੱਲ ਜਿਹੜੀ ਸਾਨੂੰ ਲੱਗਦਾ ਤੇ ਕਿਸੇ ਕੋਲ ਸੁਣਨ ਲਈ ਟਾਈਮ ਨਹੀਂ ਅਸੀਂ ਇੱਥੇ ਇੱਕ ਦੂਜੇ ਨਾਲ ਕਰ ਸਕਦੇ ਹਾਂ ਤੇ ਰਾਜਨਦੀਪ ਹੁਣਾਂ ਨੇ ਜਿਹੜੀ ਗੱਲ ਕਹੀ ਵੀ ਵਿਆਹਾਂ ਚ ਜਾ ਕੇ ਕਰਨ ਦੀ ਇਹ ਬੜੀ ਵਧੀਆ ਹੁੰਦੀ ਸੀਗੀ ਹਨਾ ਸਹੀ ਗੱਲ ਆ ਮੈਨੂੰ ਵੀ ਯਾਦ ਆ ਮੇਰੇ ਕਜ਼ਨ ਜਿਹੜੇ ਹੁੰਦੇ ਸੀਗੇ ਮੇਰੇ ਭੂਆ ਜੀ ਦੇ ਬੇਟਾ ਹੁੰਦਾ ਸੀਗਾ ਉਹਨਾਂ ਨੇ ਉਹ ਤੇ ਉਹਦਾ ਇੱਕ ਦੋਸਤ ਹੁੰਦਾ ਸੀ ਉਹਨਾਂ ਨੇ ਵੀ ਬੁਲਟ ਤੇ ਬੱਸ ਸਾਰਾ ਦਿਨ ਇਧਰੋਂ ਉਧਰ ਉਧਰੋਂ ਇਧਰ ਤੇ ਉਹ ਵੀ ਐਂ ਆ ਕੇ ਉਹਨਾਂ ਨੇ ਸਾਨੂੰ ਦੱਸਣਾ ਪਿਆ ਅੱਜ ਅਸੀਂ ਫਲਾਨੇ ਦਾ ਵਿਆਹ ਖਾ ਕੇ ਆਏ ਹਾਂ ਅੱਜ ਅਸੀਂ ਇਹਦਾ ਵਿਆਹ ਖਾ ਕੇ ਆਏ ਹਾਂ ਤੇ ਅਸੀਂ ਕਹਿਣਾ ਤੁਸੀਂ ਏਦਾਂ ਹੀ ਵੜ ਜਾਂਦੇ ਉਹਨਾਂ ਨੇ ਕਹਿਣਾ ਲੈ ਹੋਰ ਵਿਆਹ ਤੇ ਜਾਣ ਲਈ ਕੀ ਚਾਹੀਦਾ ਚੰਗੇ ਕੱਪੜੇ ਚਾਹੀਦੇ ਉਹ ਅਸੀਂ ਪਾਏ ਹੁੰਦੇ ਆ ਤੇ ਬਸ ਵੀ ਅਸੀਂ ਨਾਲੇ ਵਿਆਹ ਵੀ ਖਾਈਦਾ ਤੇ ਨਾਲੇ ਰੋਟੀ ਖਾਈਦੀ ਹੈ ਨਾਲੇ ਭੰਗੜਾ ਪਾਇਆ ਸੋ ਇਹ ਚੀਜ਼ਾਂ ਜੀ ਸੋ ਜੀ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਹਿੰਦੇ ਮੇਰੇ ਕਾਲਜ ਦੇ ਦੋਸਤ ਤਾਂ ਨਹੀਂ ਪਰ ਪਿੰਡ ਦੀ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਪੜ੍ਹਦੇ ਪਿੰਡ ਸਾਨੀ ਦੇ ਨਾਲ ਲੱਗਦੇ ਪਿੰਡਾਂ ਦੇ ਵਿਦਿਆਰਥੀਆਂ ਦਾ ਵਟਸਐਪ ਤੇ ਗਰੁੱਪ ਬਣਿਆ ਹੋਇਆ ਹੈ ਬਸ ਜਦ ਕੋਈ ਸ਼ੁਰੂਆਤ ਕਰ ਦਿੰਦਾ ਤਾਂ ਫਿਰ ਘੰਟੇ ਬੀਤ ਜਾਂਦੇ ਆ ਬਿਲਕੁਲ ਸਹੀ ਗੱਲ ਆ ਇੱਕ ਜਦੋਂ ਵੀ ਤੁਸੀਂ ਆਪਣੇ ਫਰੈਂਡਸ ਨਾਲ ਗੱਲ ਕਰਦੇ ਹੋ ਇੱਕ ਤਾਂ ਗੱਲ ਇਹ ਆ ਕਿ ਤੁਹਾਡੀ ਉਮਰ ਜਿੰਨੀ ਮਰਜ਼ੀ ਹੋ ਜਾਵੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਨਾ ਤੇ ਫਿਰ ਉਸੇ ਉਮਰ ਚ ਹੀ ਪਹੁੰਚ ਜਾਂਦੇ ਹੋ ਜਦੋਂ ਅਸੀਂ ਉਹਨਾਂ ਨਾਲ ਮਿਲੇ ਹੁੰਦੇ ਹਾਂ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ ਉਸੇ ਉਮਰ ਦੇ ਹੋ ਜਾਂਦੇ ਔਰ ਅਸੀਂ ਉਸੇ ਅੰਦਾਜ਼ ਦੇ ਵਿੱਚ ਉਹਨਾਂ ਨਾਲ ਗੱਲ ਕਰਦੇ ਹਾਂ ਅੱਛਾ ਜਦੋਂ ਅਸੀਂ ਕਿਤੇ ਤਹਿਜ਼ੀਬ ਦੇ ਨਾਲ ਗੱਲ ਕਰੀਏ ਨਾ ਆਪਣੇ ਫਰੈਂਡਸ ਦੇ ਨਾਲ ਤੇ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਕੋਲ ਬੈਠਾ ਹੈ ਕੋਈ ਸੋ ਇਹ ਜਿਹੜੀ ਚੀਜ਼ ਹੁੰਦੀ ਆ ਇਹ ਫਰੈਂਡਸ ਇੱਕਦਮ ਭਾਵ ਲੈਂਦੇ ਵੀ ਜੇ ਤੁਸੀਂ ਬੜੀ ਚੰਗੀ ਤਰ੍ਹਾਂ ਬੜੀ ਰਿਸਪੈਕਟਫੁਲੀ ਗੱਲ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਮੇਰੀ ਫਰੈਂਡਸ ਤਾਂ ਹੀ ਕਹਿੰਦੀ ਹੁੰਦੀ ਆ ਉਹਨੇ ਕਹਿਣਾ ਵੀ ਤੇਰੇ ਲਾਗੇ ਬੈਠਾ ਹੈ ਕੋਈ ਆਪ ਤੇਰੀ ਸਿਹਤ ਠੀਕ ਆ ਤੂੰ ਦਵਾਈ ਦਵੂਈ ਲੈ ਲਾ ਮੈਨੂੰ ਲੱਗਦਾ ਠੀਕ ਨਹੀਂ ਹੈਗੀ ਸੋ ਇਹ ਚੀਜ਼ਾਂ ਹੁੰਦੀਆਂ ਤੇ ਨਰਿੰਦਰ ਠੌਰ ਹੁਣਾਂ ਨੇ ਕਿਹਾ ਕਹਿੰਦੇ ਬਾਈ ਜੀ ਮੈਂ ਵੀ ਪਟੇਲ ਕਾਲਜ ਰਾਜਪੁਰਾ ਚ 2006 ਚ ਫਸਟ ਈਅਰ ਕੀਤਾ ਤੇ ਕੀਤਾ ਸੀ ਤੇ ਕਹਿੰਦੇ ਮੈਨੇਜਮੈਂਟ ਕਾਲਜ ਚ ਬਾਈ ਜੀ ਕਿਸ ਈਅਰ ਚ ਸੀ ਸੋ ਲਓ ਜੀ ਰਾਜਨਦੀਪ ਮੈਨੂੰ ਲੱਗਦਾ ਰਠੌਰ ਸਾਹਿਬ ਹੁਣਾਂ ਨਾਲ ਨਿਕਲ ਆਉਣੀ ਕੋਈ ਨਾ ਕੋਈ ਦੋਸਤੀ ਤੁਹਾਡੀ ਪਿਛਲੀ ਸੋ ਨਰਿੰਦਰ ਠੌਰ ਹੁਣੀ ਕਹਿ ਰਹੇ ਕਿ 2006 ਚ ਇਹ ਰਾਜਪੁਰਾ ਚ ਹੀ ਸੀ ਪਟੇਲ ਕਾਲਜ ਦੇ ਵਿੱਚ ਸੋ ਤੁਸੀਂ ਵੀ ਜ਼ਰੂਰ ਦੱਸੋ ਵੀ ਤੁਸੀਂ ਕਿਹੜੇ ਈਅਰ ਚ ਪਾਸ ਆਊਟ ਕੀਤੀ ਆ ਉੱਥੋਂ ਚਲੋ ਜੀ ਗਾਣਾ ਸੁਣਦੇ ਆ ਇੱਕ ਗੀਤ ਵੀ ਸੁਣੀ ਜਾਈਏ ਨਾਲ ਨਾਲ ਕਿਉਂਕਿ ਸੰਗੀਤ ਜਾਂ ਗੀਤ ਜਿਹੜੇ ਇਹੋ ਜਿਹੀ ਅਹਿਮ ਚੀਜ਼ ਆ ਭਾਈ ਗੀਤਾਂ ਦੇ ਨਾਲ ਨਾਲ ਅਸੀਂ ਆਪਣੇ ਆਪ ਨੂੰ ਰਿਲੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਹਨਾ ਜੇ ਉਹ ਕਿਸੇ ਵੀ ਤਰ੍ਹਾਂ ਦਾ ਗੀਤ ਆ ਅਸੀਂ ਸੁਣਦੇ ਹਾਂ ਤਾਂ ਉਹਦੇ ਨਾਲ ਆਪਣੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਰਿਲੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਸੋ ਆਓ ਸੁਣਦੇ ਹਾਂ ਇਹ ਗੀਤ ਤੇ ਦੇਖਦੇ ਹਾਂ ਇਸ ਗੀਤ 'ਚ ਸਾਨੂੰ ਕੀ ਯਾਦ ਆਉਂਦਾ ਹੈ ਜੀ Thank you.
ਪੜਦੀਆਂ ਮੈਂ ਤੇਰੇ ਕੀ ਬਾਤੇ ਕਾਲਜ ਵਿੱਚ ਪੜਦੀਆਂ ਮੈਂ ਤੇਰੇ ਕੀ ਬਾਤੇ ਲੋਕਾਂ ਨਾਲ ਲੜਦੀਆਂ ਮੈਂ ਤੇਰੇ ਕੀ ਬਾਤੇ ਤੂੰ ਨਾ ਫੜਾਵੇ ਸਾਨੂੰ ਪੱਲਾ ਬੇ ਪੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਖੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਖੱਲਾ ਮੈਂ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਖੱਲਾ ਮੇਰੀਆਂ ਸਹੇਲੀਆਂ ਨੇ ਵੱਟੀਆਂ ਚਲਾਕਣਾ ਤੇਰਾ ਮੇਰਾ ਤਵਾ ਨਿੱਤ ਲਾਉਂਦੀਆਂ ਮਜ਼ਾਕਣਾ ਚਲਾਕਣਾ ਜਿਹੜਾ ਮੇਰਾ ਤਵਾ ਨਿੱਤ ਲਾਉਂਦੀਆਂ ਮਜ਼ਾਕਣਾ ਨਿੱਤ ਲਾਉਂਦੀਆਂ ਮਜ਼ਾਕਣਾ ਸਭਨਾ ਦੀਆਂ ਜਰਦੀਆਂ ਮੈਂ ਤੇਰੇ ਕੀ ਵਾਸਤੇ ਕੁੱਟ ਕੁੱਟ ਕੇ ਮਰਦੀਆਂ ਮੈਂ ਤੇਰੇ ਕੀ ਵਾਸਤੇ ਤੂੰ ਨਾ ਫੜਾਵੇ ਸਾਨੂੰ ਪੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਨਿਸ਼ਾਨੀ ਸਾਡੀ ਥੱਲਾ ਤੇਰੇ ਕਹਿਰੇ ਨੱਥ ਫੇਰੇ ਮੈਂ ਨਾ ਪਛਾਣਦੀ ਫਿਰ ਤੇਰੇ ਪਿੱਛੇ ਮੇਰੀ ਜੁੱਤੀ ਨਾ ਸਿਆਣਦੀ ਪਛਾਣਦੀ ਫਿਰ ਦਿਨ ਪਿੱਛੇ ਮੇਰੀ ਜੁੱਤੀ ਨਾ ਸਿਆਣਦੀ ਵੇ ਮੇਰੀ ਜੁੱਤੀ ਨਾ ਸਿਆਣਦੀ ਮੈਂ ਤਾਂ ਬਸ ਮਰਦੀਆਂ ਦੇ ਤੇਰੇ ਕੀ ਵਾਸਤੇ ਪੀਰੀਟ ਮਿਸ ਕਰਦੀਆਂ ਮੈਂ ਤੇਰੇ ਕੀ ਵਾਸਤੇ ਤੂੰ ਨਾ ਫੜਾਵੇ ਸਾਨੂੰ ਪੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਨਿਸ਼ਾਨੀ ਸਾਡੀ ਥੱਲਾ ਕੱਲ ਮੇਰੀ ਮਾਂ ਨੇ ਜਦੋਂ ਕਾਪੀਆਂ ਫਰੋਲੀਆਂ ਡਿੱਗ ਪਈਆਂ ਵਿੱਚੋਂ ਕੰਪੋਜ਼ ਦੀਆਂ ਗੋਲੀਆਂ ਫਰੋਲੀਆਂ ਡਿੱਗ ਪਈਆਂ ਵਿੱਚੋਂ ਕੰਪੋਜ਼ ਦੀਆਂ ਗੋਲੀਆਂ ਕੰਪੋਜ਼ ਦੀਆਂ ਗੋਲੀਆਂ ਨਸ਼ਿਆਂ ਵਿੱਚ ਪੈ ਗਈਆਂ ਮੈਂ ਤੇਰੇ ਕੀ ਵਾਸਤੇ ਤੇਲੇ ਦੀ ਰਹਿ ਗਈਆਂ ਮੈਂ ਤੇਰੇ ਕੀ ਵਾਸਤੇ ਤੂੰ ਨਾ ਫੜਾਵੇ ਸਾਨੂੰ ਪੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਮੈਂ ਨਿਸ਼ਾਨੀ ਸਾਡੀ ਥੱਲਾ ਬੰਦਾ ਚੰਗਾ ਬੋਲਦੀ ਹੈ ਮੈਨੂੰ ਮੇਰੀ ਮਾਂ ਵੇ ਕਿੰਨੇ ਵਾਰੀ ਕਾਲ ਜੋ ਕਟਾਇਆ ਮੇਰਾ ਨਾਂ ਵੇ ਮੈਨੂੰ ਮੇਰੀ ਮਾਂ ਵੇ ਕਿੰਨੇ ਵਾਰੀ ਕਾਲ ਜੋ ਕਟਾਇਆ ਮੇਰਾ ਨਾਂ ਵੇ ਕਟਾਇਆ ਮੇਰਾ ਨਾਂ ਵੇ ਚੀਠਾਂ ਵਿੱਚ ਆਉਂਦੀਆਂ ਮੈਂ ਤੇਰੇ ਹੀ ਵਾਸਤੇ ਫਿਰ ਵੀ ਮੁਸਕਾਉਂਦੀਆਂ ਮੈਂ ਤੇਰੇ ਹੀ ਵਾਸਤੇ ਤੂੰ ਨਾ ਫੜਾਵੇ ਸਾਨੂੰ ਪੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਮੈਂ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਕੱਲ ਤੇਰਾ ਬਾਹ ਉੱਤੇ ਨਾ ਕੀ ਲਿਖਾ ਲਿਆ ਮਰ ਜਾਣੇ ਮਨ
ਨਾ ਸਾਰਾ ਜੱਗ ਵੈਰ ਪਾ ਲਿਆ ਚੱਲ ਤੇਰਾ ਬਾਹ ਉੱਤੇ ਨਾ ਕੀ ਲਿਖਾ ਲਿਆ ਮਰ ਜਾਣੇ ਮਾਨਾ ਸਾਰਾ ਜੱਗ ਵੈਰ ਪਾ ਲਿਆ ਸਾਰਾ ਜੱਗ ਵੈਰ ਪਾ ਲਿਆ ਦੁਨੀਆਂ ਤੋਂ ਡਰਦੀਆਂ ਮੈਂ ਤੇਰੇ ਹੀ ਵਾਸਤੇ ਜਿਉਂਦੀ ਨਾ ਮਰਦੀਆਂ ਮੈਂ ਤੇਰੇ ਹੀ ਵਾਸਤੇ ਤੂੰ ਨਾ ਫੜਾਵੇਂ ਸਾਨੂੰ ਪੱਲਾ ਬੇ ਪੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ ਬੇ ਸੋਹਣਿਆ ਮੋੜ ਤੇ ਨਿਸ਼ਾਨੀ ਸਾਡੀ ਛੱਲਾ
ਲਓ ਜੀ ਗੱਲ ਕਰ ਰਹੇ ਸੀ ਤੇ ਗਾਣਾ ਸੁਣ ਕੇ ਦੇਖਦੇ ਕਿਹਨੂੰ ਕੀ ਯਾਦ ਆਉਂਦਾ ਤੇ ਹੁਣ ਤੁਸੀਂ ਇਹ ਵੀ ਮੈਨੂੰ ਦੱਸ ਸਕਦੇ ਹੋ ਕਿ ਛੱਲੇ ਮੁੰਦੀਆਂ ਕਿੰਨੇ ਕਿੰਨੇ ਵਟਾਏ ਆ ਇਹਨਾਂ ਦਿਨਾਂ ਦੇ ਵਿੱਚ ਕਾਲਜ ਡੇਸ ਦੇ ਵਿੱਚ ਹੈਨਾ ਸੋ ਚਲੋ ਇਹ ਤੁਹਾਡੀ ਮਰਜ਼ੀ ਹੈ ਕਈ ਗੱਲਾਂ ਕੁਝ ਜ਼ਿਆਦਾ ਪਰਸਨਲ ਹੁੰਦੀਆਂ ਪਰ ਜੇ ਕਿਸੇ ਨੇ ਇਹ ਵੀ ਯਾਦ ਸਾਂਝੀ ਕਰਨੀ ਹੋਵੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਸੋ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨਹੀਂ ਨਹੀਂ ਜੀ ਇਹੋ ਜਿਹੀ ਗੱਲ ਨਹੀਂ ਮੈਨੂੰ ਤਾਂ ਪਹਿਲਾਂ ਇਹ ਪੁੱਛਿਆ ਜਾਂਦਾ ਵੀ ਲੱਗਦਾ ਭਾਬੀ ਕੋਲ ਬੈਠੀ ਹੋਈ ਹੈ ਠੀਕ ਹੈ ਜੀ ਜਦੋਂ ਫੋਨ ਆਉਂਦਾ ਹੈ ਪਹਿਲਾਂ ਇਹ ਪੁੱਛਦੇ ਆ ਵੀ ਲੱਗਦਾ ਭਾਬੀ ਕੋਲ ਬੈਠੀ ਆ ਫੇਰ ਇਹਦਾ ਮਤਲਬ ਤੁਸੀਂ ਭਾਬੀ ਜੀ ਕੋਲ ਜ਼ਿਆਦਾ ਹੀ ਵਧੀਆ ਆਰਾਮ ਨਾਲ ਗੱਲ ਕਰਦੇ ਹੋ ਹਨਾ ਤੇ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ ਪਰ ਕਿੱਥੇ ਜੀ ਗੱਲਾਂ ਹੀ ਹੁੰਦੀਆਂ ਇਹ ਭਾਬੀ ਵਾਲੀਆਂ ਕੋਈ ਨੀ ਡਰਦਾ ਡੁਰਦਾ ਹੁੰਦਾ ਸੋ ਅੱਛਾ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਗੱਲ ਕਰਦੀ ਆ ਮੈਂ ਨਾ ਯੂਨੀਵਰਸਿਟੀ ਦੇ ਦਿਨਾਂ ਦੀਆਂ ਯੂਨੀਵਰਸਿਟੀ ਦੀ ਗੱਲ ਕਰਾਂ ਤੇ ਮੈਨੂੰ ਯਾਦ ਹੈ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚ ਪਹਿਲੇ ਦਿਨ ਗਈ ਸੀ ਮੈਨੂੰ ਵੀ ਅੱਜ ਵੀ ਜਿਉਂ ਦਾ ਤਿਉਂ ਯਾਦ ਹੈ ਇੱਕ ਡਰੀ ਡਰੀ ਜਿਹੀ ਸਹਿਮੀ ਜਿਹੀ ਕਿਉਂਕਿ ਇੱਕ ਪਿੰਡ ਚੋਂ ਨਿਕਲ ਕੇ ਚਲੋ ਪਹਿਲਾਂ ਤੇ ਉੱਥੇ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦੇ ਲਈ ਲੁਧਿਆਣੇ ਕੀਤੀ ਮੈਂ ਪੋਸਟ ਗ੍ਰੈਜੂਏਸ਼ਨ ਉੱਥੇ ਵੀ ਹੋਸਟਲ 'ਚ ਪੜ੍ਹਦੀ ਰਹੀ ਬਹੁਤ ਸਾਰੀਆਂ ਯਾਦਾਂ ਉੱਥੋਂ ਵੀ ਬਣੀਆਂ ਉਸ ਤੋਂ ਬਾਅਦ ਜਦੋਂ ਪੋਸਟ ਐਮਫਿਲ ਦੇ ਲਈ ਫਿਰ ਮੈਂ ਯੂਨੀਵਰਸਿਟੀ 'ਚ ਗਈ ਤੇ ਇੱਕ ਚੀਜ਼ ਕਵੀ ਸੀ ਹੈਨਾ ਕਿਉਂਕਿ ਸਾਡੇ ਪਿੰਡਾਂ ਵਾਲਿਆਂ ਲਈ ਚੰਡੀਗੜ੍ਹ ਬਹੁਤ ਵੱਡਾ ਸ਼ਹਿਰ ਸੀ ਵੱਡਾ ਕਹਿ ਲਓ ਵੀ ਬਹੁਤਾ ਆਏ ਗਏ ਨੀ ਸੀ ਅਸੀਂ ਤੇ ਆਪਣੇ ਲਾਗੇ ਛਾਗੇ ਦੇ ਜਿਹੜੇ ਸ਼ਹਿਰ ਆ ਜਲੰਧਰ ਹੋ ਗਿਆ ਜਾਂ ਆਪਣੇ ਇਹਨਾਂ ਕੁ ਲੁਧਿਆਣੇ ਤੱਕ ਇਹਨਾਂ ਕੁ ਸ਼ਹਿਰਾਂ ਤੱਕ ਹੀ ਪਹੁੰਚ ਹੁੰਦੀ ਸੀ ਆਉਂਦੇ ਜਾਂਦੇ ਸੀ ਬਾਕੀ ਸਿੰਪਲ ਜੇ ਸਾਦੇ ਜੇ ਐਂ ਲੱਗਦਾ ਸੀ ਵੀ ਪਤਾ ਨੀ ਉੱਥੇ ਜਾ ਕੇ ਕਿੱਦਾਂ ਐਡਜਸਟਮੈਂਟ ਹੋਊਗੀ ਕਿੱਦਾਂ ਹੋਊਗਾ ਤੇ ਮੈਨੂੰ ਯਾਦ ਆ ਮੈਂ ਆਪਣੀਆਂ ਨਾ ਥੋੜੀ ਸਿੱਲੀ ਗੱਲ ਆ ਪਰ ਮੈਂ ਆਪਣੀਆਂ ਨਾ ਭੈਣਾਂ ਨੂੰ ਕਹਿੰਦੀ ਹੁੰਦੀ ਸੀ ਵੀ ਜੇ ਮੈਂ ਚੰਡੀਗੜ੍ਹ ਜਾ ਕੇ ਬਦਲ ਗਈ ਜੇ ਮੈਂ ਤੇ ਤੁਸੀਂ ਮੈਨੂੰ ਦੱਸ ਦਿਓ ਵੀ ਤੂੰ ਬਦਲ ਗਈ ਆ ਮੈਂ ਬਦਲਣਾ ਨੀ ਚਾਹੁੰਦੀ ਹੁੰਦੀ ਸੀ ਮੈਨੂੰ ਲੱਗਦਾ ਸੀ ਮੈਂ ਜਿੱਦਾਂ ਦੀ ਹੈਗੀ ਆ ਮੈਂ ਇੱਦਾਂ ਦੀ ਰਹਿਣਾ ਤੇ ਅੱਜ ਵੀ ਹੱਸਦੀ ਹੁੰਦੀ ਆ ਮੈਂ ਉਹਨਾਂ ਨਾਲ ਯਾਦ ਕਰਕੇ ਵੀ ਲਓ ਹੁਣ ਤੇ ਆਸਟ੍ਰੇਲੀਆ ਆ ਗਈ ਪਰ ਮੈਂ ਫਿਰ ਵੀ ਉੱਦਾਂ ਦੀ ਉੱਦਾਂ ਹੀ ਆ ਬਦਲੀ ਨੀ ਤੇ ਚਲੋ ਮੈਨੂੰ ਯਾਦ ਆ ਮੈਨੂੰ ਡੈਡੀ ਲੈ ਕੇ ਗਏ ਯੂਨੀਵਰਸਿਟੀ ਤੇ ਮੈਂ ਯੂਨੀਵਰਸਿਟੀ ਦਾ ਜਿਹੜਾ ਗੇਟ ਆ ਉੱਥੋਂ ਐਂਟਰ ਹੋਈ ਤੇ ਏਡਾ ਵੱਡਾ ਇੱਕ ਪੂਰੇ ਦਾ ਪੂਰਾ ਸੈਕਟਰ ਯੂਨੀਵਰਸਿਟੀ ਦਾ ਤੁਹਾਡੇ ਕਈ ਸੁਪਨੇ ਤੁਹਾਡੀਆਂ ਕਈ ਖਾਹਿਸ਼ਾਂ ਨਾਲ ਦੀ ਨਾਲ ਔਰ ਜੋ ਤੁਸੀਂ ਕੀਤਾ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਈ ਕੁਛ ਤੁਹਾਡੇ ਦਿਮਾਗ 'ਚ ਉਸ ਵੇਲੇ ਆ ਜਾਂਦਾ ਤੇ ਨਾਲ ਆ ਜਾਂਦੀ ਹੈ ਇੱਕ ਝਿਜਕ ਥੋੜ੍ਹੀ ਨਰਵਸਨੈਸ ਵੀ ਕਿੱਦਾਂ ਹੋਊਗਾ ਮੈਨੂੰ ਕੋਈ ਜਾਣਦਾ ਨਹੀਂ ਉੱਥੇ ਮੈਂ ਕਿੱਦਾਂ ਐਡਜਸਟ ਕਰੂੰਗੀ ਕਿਉਂਕਿ ਮੇਰੀ ਹੋਰ ਕੋਈ ਵੀ ਪਿਛਲੀ ਫਰੈਂਡ ਜਿਹੜੀ ਆ ਉਹ ਨਹੀਂ ਸੀ ਮੇਰੇ ਨਾਲ ਇੱਥੇ ਤੱਕ ਅੱਛਾ ਉਸ ਤੋਂ ਬਾਅਦ ਮੈਨੂੰ ਯਾਦ ਆ ਵੀ ਜਦੋਂ ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਜੋ ਵੀ ਫਾਰਮੈਲਿਟੀਜ਼ ਕਰਨੀਆਂ ਸੀ ਡੈਡੀ ਨਾਲ ਕੀਤੀਆਂ ਤੇ ਹੋਸਟਲ ਦੇ ਵਿੱਚ ਜਦੋਂ ਜਿਹੜਾ ਸਰੋਜਨੀ ਹੋਸਟਲ ਸੀ ਉੱਥੇ ਦਾ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਉੱਥੇ ਗਈ ਤੇ ਉੱਥੇ ਦੋ ਕੁੜੀਆਂ ਜਿਹੜੀਆਂ ਸੀਗੀਆਂ ਜਿਹੜੀਆਂ ਮਿਊਜ਼ਿਕ ਡਿਪਾਰਟਮੈਂਟ ਵਿੱਚ ਹੀ ਸੀਗੀਆਂ ਉਹ ਆਈਆਂ ਤੇ ਮੈਨੂੰ ਯਾਦ ਹੈ ਉਹਨਾਂ ਵਿੱਚੋਂ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਦਾ ਨਾਮ ਸ਼ਮਿੰਦਰ ਔਰ ਉਹਨਾਂ ਨੂੰ ਦੇਖ ਕੇ ਮੇਰੇ ਡੈਡੀ ਨੂੰ ਤਸੱਲੀ ਜਿਹੀ ਹੋਈ ਤੇ ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਇਕੱਠੀਆਂ ਆਈਆਂ ਉਹ ਦੋਨੇ ਪਹਿਲਾਂ ਇਕੱਠੀਆਂ ਹੀ ਪਟਿਆਲੇ ਤੋਂ ਆਈਆਂ ਹੋਈਆਂ ਸੀਗੀਆਂ ਤੇ ਮੈਂ ਇਕੱਲੀ ਸੀਗੀ ਤੇ ਡੈਡੀ ਨੇ ਉਹਨਾਂ ਨੂੰ ਕਿਹਾ ਵੀ ਹਾਂ ਕੋਈ ਨੀ ਤੁਸੀਂ ਇਕੱਠੇ ਰਹੋ ਹਨਾ ਇੱਕ ਦੂਜੇ ਦਾ ਖਿਆਲ ਰੱਖਿਓ ਤੇ ਹਾਂਜੀ 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 ਤੇ ਮੈਨੂੰ ਵੀ ਥੋੜੀ ਤਸੱਲੀ ਹੋਈ ਉਹਨਾਂ ਨੂੰ ਮਿਲ ਕੇ ਔਰ ਉਸ ਦਿਨ ਤੋਂ ਬਾਅਦ ਅੱਜ ਤੱਕ ਉਹਨਾਂ ਨਾਲ ਇੰਨੀ ਪਿਆਰੀ ਦੋਸਤੀ ਹੈ ਇੰਨੀ ਯਾਨੀ ਇੱਕ ਕਹਿੰਦੇ ਹੁੰਦੇ ਆ ਨਾ ਭਈ ਹਾਂ ਜਿਹਨੂੰ ਦੋਸਤੀ ਕਹਿ ਸਕਦੇ ਆ ਇੱਕ ਤਾਂ ਹੁੰਦਾ ਵੀ ਬਸ ਸਿੰਪਲ ਮਿਲਣਾ ਖਿੜਨਾ ਹੱਸਣਾ ਖਿੜਨਾ ਪਰ ਇੱਕ ਜਿਹੜੀ ਹੁੰਦੀ ਆ ਦਿਲਾਂ ਦੀ ਸਾਂਝ ਪੈ ਜਾਂਦੀ ਹੈ ਉਹ ਜੀ ਸਾਂਝ ਉਦੋਂ ਤੋਂ ਪਈ ਅੱਜ ਤੱਕ ਵੀ ਚੱਲੀ ਹੋਈ ਹੈ ਔਰ ਬਹੁਤ ਸੋਹਣੇ ਸੋਹਣੇ ਰਿਸ਼ਤੇ ਜਿਹੜੇ ਤੁਹਾਨੂੰ ਆ ਬਣਾਉਂਦੇ ਹੋ ਤੁਸੀਂ ਆਪਣੇ ਇਸ ਕਾਲਜ ਲਾਈਫ ਦੇ ਵਿੱਚ, ਇਸ ਯੂਨੀਵਰਸਿਟੀ ਲਾਈਫ ਦੇ ਵਿੱਚ, ਜੋ ਉਮਰਾਂ ਤੱਕ ਤੁਹਾਡਾ ਸਾਥ ਨਿਭਾਉਂਦੇ ਆ। ਸੋ ਬਿਲਕੁਲ, ਔਰ ਉੱਥੋਂ ਸ਼ੁਰੂ ਹੋਇਆ ਮੇਰਾ ਯੂਨੀਵਰਸਿਟੀ ਦਾ ਸਫ਼ਰ। ਸੋ ਯੂਨੀਵਰਸਿਟੀ ਦੇ ਵਿੱਚ ਅੱਗੇ ਹੋਰ 2 ਸਾਲ ਜਿਹੜੇ ਉੱਥੇ ਕੱਟੇ, ਉਹਦੇ ਵਿੱਚ ਬਹੁਤ ਸਾਰੀਆਂ ਯਾਦਾਂ ਬਣਾਈਆਂ ਮੈਂ ਆਪਣੀਆਂ, ਔਰ ਉਹ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ। ਪ੍ਰੋਗਰਾਮ ਦੇ ਵਿੱਚ ਅੱਗੇ ਕੀ ਕਰਦੇ ਹੁੰਦੇ ਸੀ, ਉਹ ਸਟੂਡੈਂਟ ਸੈਂਟਰ ਜਾਣਾ, ਉਹ ਲਾਅ ਡਿਪਾਰਟਮੈਂਟ ਦੇ ਆਡੀਟੋਰੀਅਮ ਦੇ ਵਿੱਚ ਪਰਫਾਰਮੈਂਸਿਸ ਹੋ ਗਈਆਂ, ਚਾਹੇ ਉੱਥੇ ਦੀ 15 ਦੀ ਮਾਰਕੀਟ ਦੀ ਗੱਲ ਜਿਹੜੀ ਕੀਤੀ ਸੀ ਪਿਛਲੀ ਵਾਰੀ ਭਾਜੀ ਨੇ, ਜਗਤਾਰ ਭਾਜੀ ਨੇ, ਉਹ ਵੀ ਸਾਂਝੀ ਕਰੂੰਗੀ। ਸੋ ਜਗਤਾਰ ਭਾਜੀ ਅਜੇ ਤੱਕ ਨਹੀਂ ਆਇਆ, ਹੋ ਸਕਦਾ ਉਹ ਵੀ ਜਲਦੀ ਆ ਜਾਣ, ਤੇ ਫਿਰ ਅਸੀਂ, ਕਿਉਂਕਿ ਉਹ ਵੀ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਯਾਦਾਂ ਹੋਣ, ਤੇ ਆਓ ਇਕੱਠੇ ਮਿਲ ਕੇ ਯਾਦਾਂ ਸਾਂਝੀਆਂ ਕਰਾਂਗੇ ਆਉਣ ਵਾਲੇ 1 ਘੰਟੇ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇਸ ਵੇਲੇ ਹੋ ਗਿਆ ਇੱਕ ਬ੍ਰੇਕ ਦਾ ਟਾਈਮ, ਬ੍ਰੇਕ ਲੈਂਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਆਪਣੀਆਂ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਫਿਰ ਜੀ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਮਿੱਠੀਆਂ ਪੈਂਟਾਂ ਪਾਉਂਦੇ, 2 ਬਟਨ ਕਮੀਜ਼ ਦੇ ਲਾਏ ਹੁੰਦੇ ਨੇ, ਲੈ ਕੇ ਆਉਂਦੇ ਲੰਡੀ ਜੀ ਕਾਪੀ ਜਿਵੇਂ ਕਾਲਜ ਨਾਲ ਹਿਸਾਬ ਕਰਨ ਆਏ ਹੁੰਦੇ ਨੇ, ਘਰੋਂ ਪੜ੍ਹਨ ਵਾਸਤੇ ਫੀਸਾਂ ਲੈ ਕੇ ਆਉਂਦੇ ਨੇ, ਜਾ ਕੇ ਸ਼ਹਿਰ ਸਿਨੇਮੇ ਦੀ ਆਮਦਨ ਵਧਾਉਂਦੇ ਨੇ। ਚੱਲ ਛੱਡ ਯਾਰ ਅੰਗਰੇਜ਼ੀ ਦਾ ਪੀੜ ਕੀ ਲਾਵਾਂਗੇ, ਲੱਗੀ ਫਿਲਮ ਸ਼੍ਰੀ ਦੇਵੀ ਦੀ ਅੱਜ ਦੇਖ ਕੇ ਆਵਾਂਗੇ। ਇਹਨਾਂ ਚੋਂ ਕੋਈ ਨੀ ਭਗਤ ਤੇ ਰਾਜਗੁਰੂ ਨੂੰ ਜਾਣਦਾ, ਇਹਨਾਂ ਨੂੰ ਸਾਰਾ ਪਤਾ ਸ਼ੋਲੇ ਚ ਕੀ ਰੋਲ ਸੀ ਅਮਜਦ ਖਾਨ ਦਾ। ਓਏ ਹਿੰਦੀ ਵਾਲੀ ਮੈਡਮ ਨੇ ਹਾਜ਼ਰੀ ਲਾਉਣੀ ਨੀ, ਚੱਲ ਵੇਖੀਏ ਲੰਬੂ ਦੀ ਫਿਲਮ ਸ਼ਹਿਰ ਚ ਦੁਬਾਰੇ ਆਉਣੀ। ਕਈ ਆਸ਼ਕਾਂ ਨੇ ਆਸ਼ਕੀ ਦੇ ਵਿੱਚ ਹੱਡ ਪੈਰ ਕਟਾਏ ਹੁੰਦੇ ਨੇ, ਲੈ ਕੇ ਆਉਂਦੇ ਲੜੀ ਜੀ ਕਾਪੀ ਜਿਵੇਂ ਕਾਲਜ ਨਾਲ ਹਿਸਾਬ ਕਰਨ ਆਏ ਹੁੰਦੇ ਨੇ। ਉਹ ਯਾਰ ਤੜਕੀ ਤੜਕੀ ਅੰਗਰੇਜ਼ੀ ਵਾਲਾ ਪ੍ਰੋਫੈਸਰ ਆਉਂਦਾ। ਚੱਲ ਛੱਡ ਯਾਰ ਇਹਨੂੰ ਕੀ ਨਵਾਸਤੇ ਬੁਲਾਉਣੀ ਹੈ, ਇਹਨੇ ਕਿਹੜਾ ਆਪਣੀ ਸਿਨੇਮੇ ਚ ਗਿਆਂ ਦੀ ਹਾਜ਼ਰੀ ਲਾਉਣੀ ਹੈ। ਕਾਲਜ ਦਾ ਇੱਕ ਮੁੰਡਾ ਆਪਣੇ ਦੋਸਤ ਦੇ ਕੋਲ ਗਿਆ, ਕਹਿੰਦਾ ਹਿੰਦੀ ਵਾਲੀ ਮੈਡਮ ਨੂੰ ਕੀ ਪਤਾ ਲੱਗਦਾ ਕੌਣ ਕਿਹਦੀ ਹਾਜ਼ਰੀ ਬੋਲ ਗਿਆ। ਮੈਂ ਕੰਮ ਜਾ ਕੇ ਆਉਣਾ, ਤੂੰ ਆਵਾਜ਼ ਬਦਲ ਕੇ ਮੈਡਮ ਦੇ ਕੰਨਾਂ ਚ ਮਿੱਟੀ ਘੋਲ ਦੇ, ਮੇਰੇ ਰੋਲ ਨੰਬਰ ਤੇ ਵੀ ਤੂੰ ਹੀ ਹਾਜ਼ਰੀ ਬੋਲ ਦੇ।
ਰੋਲ ਨੰਬਰ 52।
ਯੈਸ ਮੈਡਮ।
53।
ਯੈਸ ਮੈਡਮ। ਦੋ ਕੁ ਗੱਲਾਂ ਹੁਣ ਤੁਹਾਨੂੰ ਕੁੜੀਆਂ ਬਾਰੇ ਵੀ ਸੁਣਾ ਦੇਵਾਂ, ਇਹਨਾਂ ਦੀ ਆਪਣੀ ਪਸੰਦ ਤੇ ਵੀ ਕੁਝ ਚਾਨਣਾ ਪਾ ਦੇਵਾਂ। ਨਾ ਨਹੀਂ ਪਤਾ ਕਈਆਂ ਨੂੰ ਦੇਸ਼ ਦੀ ਰਾਜਧਾਨੀ ਦਾ, ਵਾਲਾਂ ਦਾ ਸਟਾਈਲ ਪੁੱਛ ਲੋ ਭਾਵੇਂ ਅਰਨਾ ਇਰਾਨੀ ਦਾ। ਇਹਨਾਂ ਨੂੰ ਕੋਈ ਨੀ ਪਤਾ ਟੈਗੋਰ ਜੰਮਿਆ ਸੀ ਕਦੋਂ ਬੰਗਾਲ ਦੇ ਵਿੱਚ, ਇਹਨਾਂ ਨੂੰ ਸਾਰਾ ਪਤਾ ਰਜੇਸ਼ ਖੰਨਾ ਜੰਮਿਆ ਸੀ ਕਿਹੜੇ ਸਾਲ ਦੇ ਵਿੱਚ। ਹੇਮਾ ਮਾਲਨੀ ਦੇ ਸੈਂਡਲਾਂ ਦੀ ਮਿਣਤੀ ਵੀ ਜਾਣਦੀਆਂ ਨੇ, ਰੇਖਾ ਦੇ ਵਿਆਹਾਂ ਦੀ ਗਿਣਤੀ ਵੀ ਜਾਣਦੀਆਂ ਨੇ। 5-6 ਕੁੜੀਆਂ ਦਾ ਜਿੱਥੇ ਇਕੱਠ ਹੁੰਦਾ, ਰੇਲ ਗੱਡੀ ਤੇ ਸਟੇਸ਼ਨ ਤੇ ਵਿਧਣ ਰੌਲਾ ਘੱਟ ਹੁੰਦਾ। ਚਿੜੀਆਂ ਵਾਂਗੂ ਰੌਲਾ ਪਾਉਂਦੀਆਂ, ਕਾਤਵਾਂ ਵਾਂਗੂ ਲੜਦੀਆਂ ਨੇ, ਉਹ ਫਸਟ ਸੈਕਿੰਡ ਫੇਰ ਆ ਜਾਂਦੀਆਂ, ਪਤਾ ਨੀ ਕਿਹੜੇ ਵੇਲੇ ਪੜ੍ਹਦੀਆਂ ਨੇ। ਪੇਪਰਾਂ ਦੇ ਦਿਨ ਜਿਉਂ ਜਿਉਂ ਨੇੜੇ ਆਉਂਦੇ ਨੇ, ਕਈ ਮੁੰਡੇ ਜੰਗੀ ਪੱਧਰ ਤੇ ਪਰਚੀਆਂ ਬਣਾਉਂਦੇ ਨੇ। ਪੇਪਰਾਂ ਦੇ ਲਈ ਕਈ ਰੱਟੇ ਲਾ ਕੇ ਆਉਂਦੇ ਨੇ, ਕਈ ਬੂਟ ਜਰਾਬਾਂ ਦੇ ਵਿੱਚ ਪਰਚੀਆਂ ਪਾ ਕੇ ਆਉਂਦੇ ਨੇ। ਕਈ ਹੋਣ ਹਾਰ ਤਾਂ ਲੱਕ ਚ ਕਿਤਾਬ ਹੀ ਸਾਰੀ ਪਾ ਲੈਂਦੇ, ਕਈ ਪੈਸੇ ਵਾਲੇ ਸੁਪਰਡੈਂਟ ਨਾਲ ਰਿਸ਼ਤੇਦਾਰੀ ਪਾ ਲੈਂਦੇ। ਜਿਨ੍ਹਾਂ ਨੂੰ ਸਾਰਾ ਸਾਲ ਨਾ ਆਉਂਦਾ ਇਲ ਤੋਂ ਕੁੱਕੜੇ, ਉਹਨਾਂ ਨੂੰ ਮੌਜ ਬਣ ਗਈ, ਕਿਉਂਕਿ ਸੁਪਰਡੈਂਟ ਉਹਨਾਂ ਦੀ ਭੂਆ ਦੇ ਮੁੰਡੇ ਦੀ ਮਾਮੀ ਦੀ ਕੁੜੀ ਦੇ ਮਾਸੀ ਦੇ ਫੁੱਫੜ ਦਾ ਫੁੱਫੜੇ। ਕਈ ਮੇਰੇ ਵਰਗੇ ਪੇਪਰਾਂ ਚ ਕਰਦੇ ਨੇ ਮਨ ਮਰਜ਼ੀ, ਪੇਪਰ ਹੁੰਦਾ ਇੰਗਲਿਸ਼ ਦਾ ਚੇਪ ਦਿੰਦੇ ਪੰਜਾਬੀ ਦੀ ਅਰਜ਼ੀ। ਇਹਨਾਂ ਦੀ ਹਜ਼ਰ ਦਿਮਾਗੀ ਦਾ ਤੂੰ ਹੋਰ ਨਜ਼ਾਰਾ ਦੇਖ, ਪੇਪਰ ਹੋਇਆ ਹਿਸਟਰੀ ਦਾ, ਲਿਖਤਾ ਪੰਜਾਬੀ ਦਾ ਲੇਖ। ਕਈਆਂ ਨੇ ਪੇਪਰਾਂ ਦੇ ਪਿੱਛੇ ਜਾ ਕੇ ਨੰਬਰ ਵਧਾਏ ਨੇ, ਜਿਹੜੇ ਫਿਲਮਾਂ ਦੇਖਦੇ ਰਹਿੰਦੇ ਸੀ ਉਹ ਫਸਟ ਸੈਕੰਡ ਵੀ ਆਏ ਨੇ, ਆਉਣ ਵੀ ਕਿਉਂ ਨਾ, ਉਹਨਾਂ ਨੇ ਇੰਡੀਆ ਦੇ ਅੰਨੇ ਢਾਂਚੇ ਚੋਂ ਖੁੱਲੇ ਗੱਫੇ ਲਾਏ ਨੇ। ਰਿਜ਼ਲਟ ਆ ਗਿਆ, ਸਾਰਾ ਸਾਲ ਜਿਹੜੇ ਪੜ੍ਹਦੇ ਰਹੇ ਉਹਨਾਂ ਬੂਥੀਆਂ ਲਟਕਾਈਆਂ ਬਈ, ਮੇਰੇ ਵਰਗੇ ਨਲਾਇਕਾਂ ਨੂੰ ਪਾਸ ਹੋਣ ਦੀਆਂ ਮਿਲਣ ਵਧਾਈਆਂ ਬਈ। ਮਾਨ ਦੀ ਗੱਲ ਸੁਣ ਕੇ ਦੁਨੀਆਂ ਦੀਆਂ ਸਰਕਾਰਾਂ ਹੱਸੀਆਂ ਨੇ, ਸਾਡੇ ਦੇਸ਼ ਦੀ ਵਿਦਿਆ ਨੀਤੀ ਦੀਆਂ ਮੈਂ ਸਿਫਤਾਂ ਦੱਸੀਆਂ ਨੇ, ਸਾਡੇ ਦੇਸ਼ ਦੇ ਵਿਦਿਅਕ ਢਾਂਚੇ ਦੀਆਂ ਮੈਂ ਸਿਫਤਾਂ ਦੱਸੀਆਂ।
ਲਓ ਜੀ, ਭਗਵੰਤ ਮਾਨ ਦੀਆਂ ਖਰੀਆਂ ਖਰੀਆਂ ਸੁਣ ਕੇ ਮੈਨੂੰ ਲੱਗਦਾ ਸਾਰਿਆਂ ਨੂੰ ਆਪਣੀਆਂ ਆਪਣੀਆਂ ਯਾਦਾਂ ਜ਼ਰੂਰ ਆ ਗਈਆਂ ਹੋਣੀਆਂ। ਬਿਲਕੁਲ ਸਹੀ ਗੱਲ ਆ, ਉਹ ਪ੍ਰੋਕਸੀ ਆ, ਉਹ ਬੰਕ ਮਾਰਨੇ, ਉਹ ਫਿਲਮਾਂ ਦੇਖਣ ਜਾਣਾ, ਤੇ ਉਹ ਸਾਰਾ ਕੁਝ ਜੋ ਅਸੀਂ ਆਪਣੇ ਕਾਲਜ ਡੇਜ਼ ਦੇ ਵਿੱਚ ਕੀਤਾ ਹੋਇਆ ਸੀ। ਤੇ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ ਸੀ, ਕਹਿੰਦੇ ਗੁਰਦਾਸ ਮਾਨ ਦੇ ਇਸ ਗੀਤ ਨੇ ਨਵੀਂ ਨਵੀਂ ਲਈ ਟੇਪ ਰਿਕਾਰਡ ਯਾਦ ਕਰਵਾ ਦਿੱਤੀ। ਬਿਲਕੁਲ ਸਹੀ ਗੱਲ ਆ। ਉਹ ਅੱਛਾ ਜਿਹੜੀ ਟੇਪ, ਅੱਛਾ ਤੁਸੀਂ ਕੋਈ ਵੀ ਗੱਲ ਯਾਦ ਕਰਦੇ ਉਹਦੇ ਨਾਲ ਚਾਰ ਗੱਲਾਂ ਤੁਹਾਨੂੰ ਹੋਰ ਯਾਦ ਆ ਜਾਂਦੀਆਂ ਜਦੋਂ ਅਸੀਂ ਯਾਦ ਕਰਨ ਬੈਠੀਏ ਤਾਂ। ਨਵੀਆਂ ਨਵੀਆਂ ਜਦੋਂ ਟੇਪ ਰਿਕਾਰਡ ਆਈਆਂ ਸੀਗੀਆਂ ਤੇ ਕਿੰਨਾ ਚਾਅ ਹੁੰਦਾ ਸੀਗਾ। ਉਸ ਤੋਂ ਬਾਅਦ ਫਿਰ ਉਹ ਜਿਹੜੀ ਕੈਸੇਟ ਆਉਂਦੀ ਹੁੰਦੀ ਸੀਗੀ, ਏ ਤੇ ਬੀ ਸਾਈਡ, ਹਨਾ, ਇੱਕ ਹੀ ਦੋ ਫਿਲਮਾਂ ਦੇ ਗੀਤ ਹੁੰਦੇ ਸੀਗੇ, ਏ ਸਾਈਡ ਤੇ ਇੱਕ ਫਿਲਮ ਦੇ, ਬੀ ਤੇ ਦੂਸਰੀ ਦੇ। ਅੱਛਾ ਉਸ ਤੋਂ ਬਾਅਦ ਫਿਰ ਸਿਲਸਿਲਾ ਸ਼ੁਰੂ ਹੋਇਆ ਗਾਣੇ ਭਰਵਾਉਣ ਦਾ, ਫਿਰ ਉਹ ਲਿਸਟ ਜਿਹੀ ਜਾ ਕੇ ਦੇ ਦੇਣੀ ਵੀ ਆਹ ਗਾਣੇ ਭਰ ਕੇ ਦੇ ਦੋ। ਸੋ ਇਹ ਇੱਕ ਹੀ ਟੇਪ ਜਿਹੜੀ ਹੁੰਦੀ ਸੀਗੀ ਉਹ ਕਿੰਨੀ ਕਿੰਨੀ ਵਾਰੀ ਸੁਣ ਲਈ ਦੀ ਹੁੰਦੀ ਸੀਗੀ, ਕਿੰਨੀ ਕਿੰਨੀ ਵਾਰੀ ਘਸਾਈ ਦੀ ਹੁੰਦੀ ਸੀਗੀ, ਉਹ ਵੀ ਸੁਣੀ ਜਾਣਾ। ਸੋ ਹੌਲੀ ਹੌਲੀ ਹੁਣ ਯਾਦ ਕਰੋ ਤੇ ਲੱਗਦਾ ਅੱਛਾ ਇੰਨੀਆਂ ਵੀ ਸਦੀਆਂ ਨੀ ਬੀਤੀਆਂ, ਟਾਈਮ ਕਿੰਨਾ ਬਦਲ ਗਿਆ, ਕਿੰਨੀ ਛੇਤੀ ਸਾਰਾ ਕੁਛ ਚੇਂਜ ਆਇਆ, ਕਿੰਨੀ ਛੇਤੀ ਇਹ ਸਾਰੀਆਂ ਲਗਜ਼ਰੀ ਦੇ ਸੁੱਖ ਸੁਵਿਧਾਵਾਂ ਨੇ ਆਪਣੇ ਪੈਰ ਪਸਾਰ ਲੈ ਕੇ, ਬਸ ਹਰ ਚੀਜ਼ ਹੁਣ ਛੋਟੀ ਲੱਗਦੀ ਹੈ। ਕੋਈ ਵੀ ਚੀਜ਼ ਫੜ ਲਓ ਲੱਗਦਾ ਨਾ ਉਹਦਾ ਕੋਈ ਫਾਇਦਾ ਨੀ, ਸਾਲ ਬਾਅਦ ਉਸ ਤੋਂ ਉੱਪਰ ਦੀ ਕੋਈ ਹੋਰ ਚੀਜ਼ ਆ ਜਾਂਦੀ ਹੈ, ਹਨਾ। ਹਰ ਕੁਛ ਬਹੁਤ ਜਲਦੀ ਜਲਦੀ ਅਪਡੇਟ ਹੁੰਦਾ ਜਾ ਰਿਹਾ ਹੈ। ਤੇ ਅੱਛਾ ਚਲੋ ਜੀ, ਜਗਤਾਰ ਭਾਜੀ ਵੀ ਆ ਗਏ। ਲਓ ਜੀ, ਯਾਦ ਹੀ ਕਰਦੇ ਸੀ ਜਗਤਾਰ ਭਾਜੀ ਤੁਹਾਨੂੰ, ਅਸੀਂ 15 ਦੀ ਮਾਰਕੀਟ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਤੋਂ ਸੁਣਨੀਆਂ ਅੱਜ, ਫਿਰ ਹੁਣ ਤੁਸੀਂ ਤਿਆਰ ਹੋ ਜਾਓ। ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੋਹਣੀ ਤਸਵੀਰ ਭੇਜੀ ਹੈ, ਬਹੁਤ ਹੀ ਖੂਬਸੂਰਤ ਤਸਵੀਰ। ਹਾਂਗਕਾਂਗ ਦੀਆਂ ਬਿਲਡਿੰਗਸ ਆ ਜੀ, ਉਹਦੇ ਅੱਗੇ ਧੁੱਪ ਛਾਂ ਜੀ ਚੜੀ ਹੋਈ ਹੈ, ਤੇ ਪਿੱਛੇ ਜਿਹੜੇ ਬੱਦਲ ਹੈ ਤੇ ਬੱਦਲਾਂ ਦੇ ਵਿੱਚੋਂ ਪਿੱਛੇ ਜਿਹੜਾ ਚੰਦ ਦਿਸ ਰਿਹਾ ਹੈ। ਬਹੁਤ ਸੋਹਣੀ ਤਸਵੀਰ ਲਿਖਿਆ, ਹਰ ਰੋਜ਼ ਸਵੇਰੇ ਦੁਆ ਸਲਾਮ ਕਰਨਾ ਇੱਕ ਰੀਤ ਨਹੀਂ ਹੈ, ਇਹ ਤਾਂ ਹਰ ਰੋਜ਼ ਸਵੇਰੇ ਆਪਣਿਆਂ ਦੇ ਦਿਲ ਚ ਵੜਨ ਦੀ ਗੱਲ ਹੁੰਦੀ ਹੈ। ਬਹੁਤ ਵਧੀਆ ਵਿਚਾਰ ਭਾਜੀ, ਸਹੀ ਗੱਲ ਆ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਬਿਲਕੁਲ ਆਪਣਿਆਂ ਦੇ ਦਿਲਾਂ ਦੇ ਵਿੱਚ ਵੜਦੇ ਹੋ, ਵੜਦੇ ਹੀ ਨਹੀਂ ਹੋ, ਰਾਜ ਵੀ ਕਰਦੇ ਹੋ। ਉਸ ਤੋਂ ਬਾਅਦ ਜੀ ਲਓ ਜੀ, ਹਰਜਿੰਦਰ ਘੁੰਮਣ ਅੰਕਲ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪੜ੍ਹਾਈ ਤੇ ਪਾਣੀ ਨੇ ਆਪਣੇ ਆਪ ਰਾਸਤਾ ਲੱਭਣਾ ਹੈ, ਉਸੇ ਪੜ੍ਹਾਈ ਕਰਕੇ ਤੁਸੀਂ ਬਾਹਰ ਬੈਠੇ ਹੋ। ਬਿਲਕੁਲ ਜੀ, ਜਿਹੜੀ ਕੀਤੀ ਪੜ੍ਹਾਈ ਹੁੰਦੀ ਆ ਉਹ ਤੇ ਹਮੇਸ਼ਾ ਨਾਲ ਹੀ ਰਹਿੰਦੀ ਹੈ ਤੁਹਾਡੀ, ਹਨਾ। ਕੁਛ ਵੀ ਤੁਸੀਂ ਜ਼ਿੰਦਗੀ 'ਚ ਜੋ ਸਿੱਖਿਆ ਹੁੰਦਾ ਕਿਤੇ ਨਾ ਕਿਤੇ ਕੰਮ ਤੁਹਾਡੇ ਜ਼ਰੂਰ ਆ ਜਾਂਦਾ ਹੈ। ਅੱਛਾ, ਤੇ ਦੀਪਜੋਤ ਸਿੰਘ ਸੋਈ ਹੁਣਾਂ ਨੇ ਸਿਡਨੀ ਤੋਂ ਮੈਸੇਜ ਕੀਤਾ ਹੈ, ਕਹਿੰਦੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਆਪ ਜੀ ਨੂੰ ਅਤੇ ਸਾਰੇ ਸਰੋਤਿਆਂ ਨੂੰ ਵੀ। ਤੁਸੀਂ ਕਿਹੜੇ ਸਾਲ 'ਚ ਪਾਸ ਆਊਟ ਹੋਏ ਸੀ? ਮੈਂ ਵੀ ਪੰਜਾਬ ਯੂਨੀਵਰਸਿਟੀ 1999-94 ਤੱਕ 4 ਸਾਲ ਬਿਤਾਏ ਨੇ ਈਵਨਿੰਗ ਡਿਪਾਰਟਮੈਂਟ ਤੇ ਪੰਜਾਬੀ ਡਿਪਾਰਟਮੈਂਟ ਵਿੱਚ। ਠੀਕ ਹੈ ਜੀ, ਬਹੁਤ ਵਧੀਆ ਵਧੀਆ ਲੱਗਦਾ ਹੁੰਦਾ ਜਦੋਂ ਕੋਈ ਯੂਨੀਵਰਸਿਟੀ ਦੀ ਗੱਲ ਹੀ ਕਰੇ ਤੇ ਚਿਹਰਾ ਖਿੜ ਜਾਂਦਾ ਵੀ ਹਾਂ ਮੈਂ ਪਾਸ ਆਊਟ ਕੀਤਾ ਜੀ। ਮੈਂ ਕੀਤੀ ਆ 2000 ਦੇ ਵਿੱਚ ਐਮ ਫਿਲ, 2000-2001 ਦੇ ਵਿੱਚ ਮੈਂ ਪਾਸ ਆਊਟ ਕੀਤੀ ਆ ਐਮ ਫਿਲ। ਤੇ ਪਰ ਯੂਨੀਵਰਸਿਟੀ 'ਚ ਤੁਸੀਂ ਜਦੋਂ ਵੀ ਜਾਂਦੇ ਹੋ ਨਾ ਤੁਹਾਨੂੰ ਆਪਣੀ ਆਪਣੀ ਲੱਗਦੀ ਹੈ, ਜਦੋਂ ਵੀ ਤੁਸੀਂ ਜਾਇਓ ਆਪਣੀ ਆਪਣੀ ਲੱਗਦੀ ਹੈ। ਬੇਸ਼ੱਕ ਉੱਥੇ ਚਿਹਰੇ ਜਿਹੜੇ ਉਹ ਨਵੇਂ ਨਵੇਂ ਫਿਰਦੇ ਹੋਣ ਜੋ ਵੀ ਹੈ, ਪਰ ਫਿਰ ਵੀ ਉਹ ਕੰਧਾਂ, ਉਹ ਡਿਪਾਰਟਮੈਂਟ, ਉਹ ਹੋਸਟਲ, ਉੱਥੇ ਜਾ ਕੇ ਜਦੋਂ ਤੁਸੀਂ ਖੜੇ ਹੀ ਹੁੰਦੇ ਹੋ ਨਾ ਤਾਂ ਤੁਸੀਂ ਉੱਥੇ ਨਹੀਂ ਹੁੰਦੇ, ਉਦੋਂ ਤੁਸੀਂ ਆਪਣੇ ਪਾਸਟ ਵਿੱਚ ਹੁੰਦੇ ਆ। ਬੇਸ਼ੱਕ ਅਸੀਂ ਕਹਿੰਦੇ ਹਾਂ ਵੀ ਜਿੱਥੇ ਹਾਂ ਜੋ ਹਾਂ ਉਸ ਮੂਮੈਂਟ ਨੂੰ ਜਿਉਣਾ ਚਾਹੀਦਾ, ਪਰ ਮੈਨੂੰ ਲੱਗਦਾ ਹੁੰਦਾ ਜਦੋਂ ਵੀ ਤੁਸੀਂ ਆਪਣੇ ਕਾਲਜ ਜਾਂ ਯੂਨੀਵਰਸਿਟੀ 'ਚ ਜਾਂਦੇ ਆ ਤਾਂ ਤੁਸੀਂ ਉਸ ਵੇਲੇ ਉਸ ਮੂਮੈਂਟ 'ਚ ਨਹੀਂ ਹੁੰਦੇ, ਬਲਕਿ ਉਸ ਮੂਮੈਂਟ 'ਚ ਹੁੰਦੇ ਆ ਜਦੋਂ ਤੁਸੀਂ ਕਦੀ ਉਸ ਯੂਨੀਵਰਸਿਟੀ 'ਚ ਜਾਂ ਉਸ ਕਾਲਜ 'ਚ ਪੜ੍ਹਦੇ ਹੁੰਦੇ ਸੀ, ਹਨਾ। ਤੇ ਦੀਪਜੋਤ ਹੁਣੀ ਕਹਿ ਰਹੇ, ਕਹਿੰਦੇ ਸਾਰਾ ਸਾਰਾ ਦਿਨ ਸਟੂਡੈਂਟ ਸੈਂਟਰ ਲਾਇਬ੍ਰੇਰੀ ਲਾ ਡਿਪਾਰਟਮੈਂਟ ਘੁੰਮਦੇ ਰਹਿਣਾ। ਬਿਲਕੁਲ ਜੀ, ਉਹ ਕੁਝ ਅਸੀਂ ਕਰੀਦਾ ਹੁੰਦਾ ਸੀ ਜੋ ਤੁਸੀਂ ਸਾਡੇ ਤੋਂ 8-10 ਸਾਲ ਪਹਿਲਾਂ ਕੀਤਾ ਆ, ਅਸੀਂ 8-10 ਸਾਲ ਬਾਅਦ ਕੀਤਾ। ਤੇ ਮੈਨੂੰ ਲੱਗਦਾ ਅੱਜ ਵੀ ਜੋ ਉੱਥੇ ਕਰਦੇ ਹੋਣੇ ਆ ਇਹੀ ਚੀਜ਼ਾਂ ਕਰਦੇ ਹੋਣੇ, ਉਹੀ ਸਟੂਡੈਂਟ ਸੈਂਟਰ, ਉਹੀ ਲਾਇਬ੍ਰੇਰੀ, ਉਹ ਲਾਅ ਡਿਪਾਰਟਮੈਂਟ, ਸਾਰਾ ਕੁਝ ਉਹੀ ਹੈ ਨਾ। ਸੋ ਬਿਲਕੁਲ ਜੀ, ਸਾਡਾ ਜਿਹੜਾ ਮਿਊਜ਼ਿਕ ਡਿਪਾਰਟਮੈਂਟ ਹੁੰਦਾ ਸੀਗਾ ਉਹ ਤੇ ਛੋਟਾ ਹੀ ਹੁੰਦਾ ਸੀ, ਬਹੁਤ ਵੱਡਾ ਨਹੀਂ ਹੁੰਦਾ ਸੀਗਾ, ਛੋਟਾ ਜਿਹਾ ਹੁੰਦਾ ਸੀ। ਬਟ ਜਿੱਦਾਂ ਹੀ ਤੁਸੀਂ ਉਸ ਡਿਪਾਰਟਮੈਂਟ 'ਚ ਐਂਟਰ ਕਰਦੇ ਸੀਗੇ ਤੇ ਉਹ ਤਾਨਪੁਰੇ ਦੀਆਂ ਆਵਾਜ਼ਾਂ ਔਰ ਉਹ ਜਿਹੜੇ ਰਿਆਜ਼ ਕਰਦੇ ਜਿਹੜੇ ਸਟੂਡੈਂਟਸ, ਉਹਨਾਂ ਦੀਆਂ ਆਵਾਜ਼ਾਂ ਇੱਕ ਵੱਖਰਾ ਜਿਹਾ ਮਾਹੌਲ ਬਣਾ ਦਿੰਦੇ ਹੁੰਦੇ ਸੀ। ਸਿਰਫ ਮਸਤੀ ਕਰਨਾ ਜਾਂ ਉਹ ਚੀਜ਼ਾਂ ਹੀ ਨਹੀਂ ਹੁੰਦੀਆਂ ਯੂਨੀਵਰਸਿਟੀਜ਼ ਦੇ ਵਿੱਚ, ਉਸ ਤੋਂ ਇਲਾਵਾ ਇੱਕ ਜਿਹੜੀ ਤੁਸੀਂ ਆਪਣੇ ਸਬਜੈਕਟ 'ਚ ਪਰਪੱਕ ਹੁੰਦੇ ਆ ਨਾ, ਉਹ ਚੀਜ਼ ਤੁਸੀਂ ਕਾਲਜਿਸ ਦੇ ਵਿੱਚ ਨਹੀਂ ਕਰਦੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਸੀਰੀਅਸਲੀ ਤੁਸੀਂ ਆਪਣਾ ਜਿਹੜਾ ਸਬਜੈਕਟ ਹੁੰਦਾ ਉਹਦੇ ਵਿੱਚ ਉਤਰਦੇ ਆ ਯੂਨੀਵਰਸਿਟੀਜ਼ 'ਚ ਜਾ ਕੇ। ਔਰ ਅੱਛਾ ਮੈਂ ਤੁਹਾਨੂੰ ਆਪਣੇ ਡਿਪਾਰਟਮੈਂਟ ਦੀ ਗੱਲ ਦੱਸਦੀ ਆ। ਮੈਨੂੰ ਬੜਾ ਪੁਰਾਣਾ ਜੇ ਪੁਰਾਣੀ ਬਿਲਡਿੰਗ ਸੀਗੀ, ਕੋਈ ਨਵਾਂ ਨੀ ਸੀਗਾ। ਕਿਸੇ ਵੇਲੇ ਸਾਨੂੰ ਲੱਗਦਾ ਵੀ ਹੁੰਦਾ ਸੀ ਉਸ ਟਾਈਮ ਤੇ ਮਿਊਜ਼ਿਕ ਡਿਪਾਰਟਮੈਂਟ ਨਾਲ ਇਹ ਸਹੀ ਨੀ ਹੈਗਾ, ਹਨਾ, ਕਿੰਨੀ ਪਾਰਸ਼ਿਅਲਿਟੀ ਆ ਕਿ ਬਾਕੀ ਡਿਪਾਰਟਮੈਂਟ ਸਾਰੇ ਨਵੇਂ ਨਵੇਂ ਤੇ ਸਾਨੂੰ ਪੁਰਾਣੀ ਬਿਲਡਿੰਗ ਦਿੱਤੀ ਹੈ। ਔਰ ਉੱਥੇ ਇੱਕ ਅੰਬਾਂ ਦਾ ਬੂਟਾ ਹੁੰਦਾ ਸੀ, ਬਹੁਤ ਵੱਡਾ ਅੰਬ ਹੁੰਦਾ ਸੀਗਾ, ਬੜਾ ਪੁਰਾਣਾ ਜਿਹਾ ਬੂਟਾ ਹੁੰਦਾ ਸੀ। ਔਰ ਉਹਦੇ ਤੇ ਗਲਹਿਰੀਆਂ ਰਹਿੰਦੀਆਂ ਹੁੰਦੀਆਂ ਸੀ, ਕਾਟੋ ਜਿਹਨੂੰ ਅਸੀਂ ਕਹਿੰਦੇ ਹਾਂ, ਸਕਰਲ, ਹਨਾ, ਉਹ ਉੱਥੇ ਰਹਿੰਦੀਆਂ ਹੁੰਦੀਆਂ ਸੀ। ਉਹ ਮੈਨੂੰ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀ। ਜਦੋਂ ਮੈਂ ਅੰਦਰ ਬੈਠੀ ਰਿਆਜ਼ ਨਹੀਂ ਕਰਦੀ ਹੁੰਦੀ ਸੀ ਤੇ ਮਾਂ ਬਾਹਰ ਆ ਕੇ ਬੈਠ ਜਾਂਦੀ ਹੁੰਦੀ ਸੀ ਤੇ ਉਹਨਾਂ ਨੂੰ ਦੇਖਦੀ ਰਹਿਣਾ, ਉਹ ਕਾਟੋ ਜਿਹੜੀਆਂ ਹੁੰਦੀਆਂ ਸੀਗੀਆਂ, ਉਹਨਾਂ ਨੇ ਚੜ੍ਹਨਾ, ਉਤਰਨਾ, ਖਾਣਾ, ਇਹਨੀ ਲੱਗੀਆਂ ਹੀ ਰਹਿੰਦੀਆਂ ਹੁੰਦੀਆਂ ਸੀਗੀਆਂ, ਇੰਨੀਆਂ ਬਿਜ਼ੀ ਰਹਿੰਦੀਆਂ ਹੁੰਦੀਆਂ ਸੀ। ਔਰ ਉਸ ਤੋਂ ਇਲਾਵਾ ਉਸ ਡਿਪਾਰਟਮੈਂਟ ਵਿੱਚ ਸਾਰਿਆਂ ਨੇ ਬੈਠ ਜਾਣਾ ਸੀ, ਆਪਣੇ ਆਪ ਜਿਹੜੇ ਫੈਸਟੀਵਲਸ ਹੁੰਦੇ ਸੀ ਉਹ ਵੀ ਡਿਪਾਰਟਮੈਂਟ 'ਚ ਇਕੱਠੇ ਸਾਰੇ ਮਨਾਈ ਦੇ ਹੁੰਦੇ ਸੀ, ਚਾਹੇ ਲੋਹੜੀ ਹੁੰਦੀ ਸੀ ਜਾਂ ਹੋਲੀ ਹੁੰਦੀ ਸੀ, ਇਹੋ ਜਿਹੇ ਜਿਹੜੇ ਸਾਡੇ ਫੈਸਟੀਵਲਸ ਹੁੰਦੇ ਸੀ ਉਹ ਵੀ ਸਾਰੇ ਇਕੱਠੇ ਮਨਾਉਂਦੇ ਹੁੰਦੇ ਸੀ ਅਸੀਂ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ, ਕਹਿੰਦੇ ਯੂਨੀਵਰਸਿਟੀ ਅੰਦਰ ਦਾਖਲ ਹੋਣ ਦਾ ਮਾਣ ਮੈਨੂੰ ਉਦੋਂ ਪ੍ਰਾਪਤ ਹੋਇਆ ਜਦੋਂ ਮੇਰੀ ਵੱਡੀ ਬੇਟੀ ਨੂੰ 3 ਵੱਖ ਵੱਖ ਨਾਮਵਰ ਯੂਨੀਵਰਸਿਟੀਆਂ ਵਿੱਚੋਂ ਸਕਾਲਰਸ਼ਿਪ ਮਿਲੀ ਤੇ ਅਸੀਂ ਉੱਥੇ ਜਾ ਕੇ ਟੂਰ ਲਗਾਇਆ ਤੇ ਉੱਥੋਂ ਦਾ ਮਾਹੌਲ ਹੀ ਵੱਖਰਾ ਸੀ ਜੀ। ਤੇ ਹੁਣ ਮੇਰੀ ਬੇਟੀ VCU ਯੂਨੀਵਰਸਿਟੀ ਰਿਚਮੰਡ ਵਰਜੀਨੀਆ ਵਿਖੇ 2 ਸਾਲ ਦੀ ਵਿਦਿਆਰਥਣ ਹੈ। ਬਹੁਤ ਵਧੀਆ, ਦੇਖ ਲਓ ਕਦੋਂ ਤੁਸੀਂ ਆਪਣੀ ਉਮਰ ਦਾ ਉਹ ਵੇਲਾ ਯਾਦ ਕਰਦੇ ਕਰਦੇ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਅੱਛਾ ਉਸ ਦੌਰ ਤੇ ਹੁਣ ਸਾਡੇ ਬੱਚੇ ਆ ਕੇ ਖੜੇ ਹੋ ਗਏ ਤੇ ਫਿਰ ਅਸੀਂ ਆਪਣੇ ਬੱਚਿਆਂ ਵਿੱਚੋਂ ਆਪਣਾ ਉਹ ਬਚਪਨ, ਆਪਣੀ ਉਹ ਜਵਾਨੀ ਜਿਹੜੀ ਲੱਭਣੀ ਸ਼ੁਰੂ ਕਰ ਦਿੰਦੇ ਹਾਂ, ਹੈਨਾ। ਸੋ ਕਿੰਨੀ ਸੋਹਣੀ ਜ਼ਿੰਦਗੀ ਆ, ਕਿੰਨੇ ਸੋਹਣੇ ਰਿਸ਼ਤੇ, ਔਰ ਕਿੰਨਾ ਕੁਛ ਜ਼ਿੰਦਗੀ 'ਚ ਸਾਨੂੰ ਮਾਣਨ ਲਈ ਮਿਲਿਆ ਹੋਇਆ। ਜੇ ਅਸੀਂ ਇੱਕ ਚੀਜ਼ ਦੇਖੀਏ, ਜੋ ਚੀਜ਼ਾਂ ਅਸੀਂ ਜ਼ਿੰਦਗੀ 'ਚ ਆਪ ਹੰਡਾਉਂਦੇ ਹਾਂ, ਆਪ ਮਾਣਦੇ ਹਾਂ, ਉਸ ਤੋਂ ਬਾਅਦ ਸਾਡੇ ਬੱਚੇ ਆ ਜਾਂਦੇ ਆ ਔਰ ਅਸੀਂ ਬੱਚਿਆਂ ਦੇ ਵਿੱਚ ਆਪਣੀ ਜ਼ਿੰਦਗੀ ਦੇਖਣੀ ਸ਼ੁਰੂ ਕਰਦੇ ਹਾਂ। ਸੋ ਥੋੜ੍ਹਾ ਜਿਹਾ ਸੌਫਟ ਸਾਨੂੰ ਬੱਚਿਆਂ ਦੇ ਨਾਲ ਵੀ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਹਰ ਉਮਰ ਦੀਆਂ ਆਪਣੀਆਂ ਪਰੇਸ਼ਾਨੀਆਂ ਹੁੰਦੀਆਂ ਆ, ਹਰ ਉਮਰ ਦੀਆਂ ਆਪਣੀਆਂ ਖੁਸ਼ੀਆਂ ਹੁੰਦੀਆਂ ਆ, ਹਰ ਉਮਰ ਦੇ ਆਪਣੇ ਜਜ਼ਬਾਤ ਹੁੰਦੇ ਆ। ਔਰ ਅਸੀਂ ਜਦੋਂ ਉਹ ਉਮਰ ਲੰਘਾ ਆਉਂਦੇ ਹਾਂ ਤੇ ਸਾਨੂੰ ਲੱਗਦਾ ਵੀ ਨਾ ਉਹ ਕੋਈ ਉਹ ਤਾਂ ਛੋਟੀਆਂ ਗੱਲਾਂ, ਉਹ ਕੋਈ ਵੱਡੀਆਂ ਗੱਲਾਂ ਨਹੀਂ, ਪਰ ਉਹਨਾਂ ਬੱਚਿਆਂ ਦੇ ਲਈ ਉਹ ਗੱਲਾਂ ਓਨੀਆਂ ਹੀ ਵੱਡੀਆਂ, ਓਨੀਆਂ ਹੀ ਇੰਪੋਰਟੈਂਟ ਹੁੰਦੀਆਂ ਆ। ਯਾਦ ਕਰੋ ਜਦੋਂ ਕਾਲਜਾਂ ਦੇ ਵਿੱਚ ਪੜ੍ਹਦੇ ਸੀ ਜਾਂ ਯੂਨੀਵਰਸਿਟੀ 'ਚ ਹੁੰਦੇ ਸੀ ਤੇ ਜਦੋਂ ਫਰੈਂਡਸ ਨਾਲ ਕਹਾ ਸੁਣੀ ਹੋ ਜਾਂਦੀ ਹੁੰਦੀ ਸੀ, ਇੱਕ ਦੂਜੇ ਨਾਲ ਬੋਲਣਾ ਨਹੀਂ ਜਾਂ ਕਿਸੇ ਗੱਲ ਤੋਂ ਮਨ ਮੁਟਾਵ ਹੋ ਜਾਣਾ ਤੇ ਕਿੰਨਾ ਉਦਾਸ ਹੋ ਜਾਈਦਾ ਹੁੰਦਾ ਸੀ, ਲੱਗਦਾ ਹੁੰਦਾ ਸੀ ਵੀ ਬਹੁਤ ਵੱਡੀ ਪ੍ਰੋਬਲਮ ਆ ਜ਼ਿੰਦਗੀ ਦੀ, ਇਸ ਤੋਂ ਵੱਡੀ ਪ੍ਰੋਬਲਮ ਹੋਰ ਜ਼ਿੰਦਗੀ 'ਚ ਕੀ ਹੋ ਸਕਦੀ ਆ। ਪਰ ਜ਼ਿੰਦਗੀ 'ਚ ਅੱਗੇ ਤੁਰੇ ਤੇ ਲੱਗਿਆ ਨਹੀਂ, ਜ਼ਿੰਦਗੀ 'ਚ ਹੋਰ ਵੀ ਬਹੁਤ ਸਾਰੀਆਂ ਤਕਲੀਫਾਂ, ਮੁਸ਼ਕਲਾਂ ਹੁੰਦੀਆਂ, ਉਹ ਤਾਂ ਬਹੁਤ ਛੋਟੀ ਸੀ। ਜ਼ਿੰਦਗੀ ਦੇ ਰਾਹਾਂ ਤੇ ਜਿੱਦਾਂ ਜਿੱਦਾਂ ਤੁਸੀਂ ਅੱਗੇ ਵੱਧਦੇ ਜਾਂਦੇ ਹੋ ਨਾ, ਤੁਹਾਨੂੰ ਆਪਣੀਆਂ ਤਕਲੀਫਾਂ, ਆਪਣੀਆਂ ਪ੍ਰੋਬਲਮਸ ਛੋਟੀਆਂ ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਯਾਦ ਕਰੋ ਸਾਡੀ ਉਹ ਤਕਲੀਫ, ਉਹ ਜਜ਼ਬਾਤ ਜਦੋਂ ਸਾਡੇ ਗੁਬਾਰਾ ਜਿਹੜਾ ਸਾਡੇ ਹੱਥ 'ਚ ਹੁੰਦਾ ਸੀ ਉਹ ਫਟ ਜਾਂਦਾ ਹੁੰਦਾ ਸੀ, ਕਿੰਨੇ ਮਾਯੂਸ ਹੋ ਜਾਈਦਾ ਸੀ, ਲੱਗਦਾ ਸੀ ਵੀ ਬਸ ਖਤਮ ਹੋ ਗਿਆ ਸਾਰਾ ਕੁਝ, ਸਾਰੀ ਜ਼ਿੰਦਗੀ, ਸਾਰੀਆਂ ਖੁਸ਼ੀਆਂ ਤਾਂ ਉਸ ਗੁਬਾਰੇ ਨਾਲ ਹੀ ਸੀ, ਉਸ, ਹਨਾ, ਬਲੂਨ ਦੇ ਨਾਲ ਹੀ ਜੁੜੀਆਂ ਸੀ। ਸੋ ਉਸੇ ਤਰ੍ਹਾਂ ਹੁਣ ਜ਼ਿੰਦਗੀ ਤੇ ਜਿੱਦਾਂ ਜਿੱਦਾਂ ਅਸੀਂ ਅੱਗੇ ਵਧੀ ਜਾਂਦੇ ਹਾਂ ਤੇ ਸਾਨੂੰ ਆਪਣੀਆਂ ਪੁਰਾਣੀਆਂ ਪਿਛਲੀਆਂ ਪ੍ਰੋਬਲਮਸ ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਪਰ ਉਹ ਸਾਡੇ ਲਈ ਛੋਟੀਆਂ ਹੋਈਆਂ, ਸਾਡੇ ਬੱਚਿਆਂ ਲਈ ਨਹੀਂ। ਉਹਨਾਂ ਦੇ ਲਈ ਅਜੇ ਵੀ ਉਹਨਾਂ ਦੇ ਗੁਬਾਰੇ ਦਾ ਫਟਣਾ ਓਨਾ ਹੀ ਔਖਾ ਆ, ਉਹਨਾਂ ਦਾ ਅਜੇ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਮਨ ਮੁਟਾਵ ਹੋਣਾ ਓਨਾ ਹੀ ਔਖਾ ਆ, ਹੈਨਾ। ਸੋ ਉਹਨਾਂ ਚੀਜ਼ਾਂ ਨੂੰ ਜ਼ਰੂਰ ਸਮਝੀਏ, ਉਹਨਾਂ ਦੀ ਗੱਲ ਜਦੋਂ ਸੁਣਦੇ ਹੁੰਦੇ ਹਾਂ ਉਦੋਂ ਆਪਣੇ ਆਪ ਨੂੰ ਉੱਥੇ ਲੈ ਜਾਈਏ ਜਦੋਂ ਅਸੀਂ ਉਹਨਾਂ ਦੀ ਉਮਰ ਦੇ ਸੀ, ਤੇ ਮੈਨੂੰ ਲੱਗਦਾ ਫਿਰ ਅਸੀਂ ਉਹਨਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਆ ਵਧੀਆ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਸੋ ਬਹੁਤ ਵਧੀਆ ਗੁਰਿੰਦਰ ਜੀ, ਤੁਸੀਂ ਆਪਣੀ ਬੇਟੀ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਤਰੱਕੀਆਂ ਕਰਨ ਜੀ ਬੱਚੇ, ਜ਼ਰੂਰ ਜੋ ਵੀ ਜ਼ਿੰਦਗੀ 'ਚ ਬਣਨਾ ਚਾਹੁੰਦੇ ਉਹਨਾਂ ਨੂੰ ਅਸੀਂ ਖੁਦ ਦੇ ਸਕਦੇ, ਉਹਨਾਂ ਨੂੰ ਦੇ ਸਕਦੇ ਅਸੀਂ ਬਹੁਤ ਸਾਰਾ ਪਿਆਰ ਤੇ ਆਪਣਾ ਕੁਆਲਿਟੀ ਟਾਈਮ। ਮੈਨੂੰ ਲੱਗਦਾ ਇਹ ਅਸੀਂ ਸਭ ਤੋਂ ਜ਼ਿਆਦਾ 2 ਚੀਜ਼ਾਂ ਇੰਪੋਰਟੈਂਟ ਆ ਜਿਹੜੀਆਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ। ਤੇ ਅੱਛਾ, ਉਸ ਤੋਂ ਬਾਅਦ ਜੀ ਨਰਿੰਦਰ ਰਾਠੌਰ ਹੁਣਾਂ ਨੇ ਕੀਤਾ, ਅਸੀਂ ਤਾਂ ਜੀ ਕਹਿੰਦੇ ਕੰਪਿਊਟਰ ਲੈਬ ਬੰਕ ਕਰਕੇ ਕੁੜੀਆਂ ਦੇ ਲੰਚ ਖਾਂਦੇ ਹੁੰਦੇ ਸੀ। ਠੀਕ ਆ ਜੀ, ਠੀਕ ਹੈ, ਕੁੜੀਆਂ ਵਿਚਾਰੀਆਂ ਦੇ ਲੰਚ ਖਾਂਦੇ ਹੁੰਦੇ ਸੀ, ਹੈ ਨਾ, ਦੱਸ। ਪਰ ਉਹ ਗੱਲਾਂ ਅਜੇ ਵੀ ਯਾਦ ਆਉਂਦੀਆਂ। ਸੋ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਆ, ਸੋ ਸੁਣਦੇ ਆ ਉਹਨਾਂ ਨੂੰ ਕੀ ਗੱਲਾਂ ਯਾਦ ਆਈਆਂ। ਹੈਲੋ
ਹੈਲੋ ਮੈਮ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹਾਂਜੀ ਕੈਰੀ, ਕੀ ਹਾਲ ਹੈ?
ਵਧੀਆ ਵਧੀਆ ਜੀ, ਤੁਸੀਂ ਸੁਣਾਓ? ਮੈਂ ਫਸਟ ਟਾਈਮ ਕਾਲ ਕਰ ਰਿਹਾ, ਬਟ ਤੁਹਾਡਾ ਪ੍ਰੋਗਰਾਮ ਤਾਂ ਪਹਿਲਾਂ ਵੀ ਸੁਣ ਕੇ
ਬਹੁਤ ਬਹੁਤ ਸ਼ੁਕਰੀਆ ਗੈਰੀ, ਤੁਸੀਂ ਸੁਣਾਓ ਕਿ ਸਾਨੂੰ ਹੁਣ ਕਾਲਜ ਦਾ ਕੀ ਕੀ ਯਾਦ ਆਇਆ ਤੁਹਾਨੂੰ? ਮੈਨੂੰ ਤੁਹਾਡੀ ਆਵਾਜ਼ ਤੋਂ ਪਤਾ ਲੱਗ ਰਿਹਾ ਕਿ ਬਹੁਤ ਸਾਰੀਆਂ ਯਾਦਾਂ ਤੁਹਾਡੇ ਦਿਲ 'ਚ ਇਕੱਠੀਆਂ ਹੋਈਆਂ ਪਈਆਂ ਜਿਹੜੀਆਂ ਸਾਂਝੀਆਂ ਕਰਨੀਆਂ ਤੁਸੀਂ ਸਾਡੇ ਨਾਲ।
ਮੈਡਮ ਗੱਲਾਂ ਦਾ ਜੀ, ਮੇਰਾ ਕਾਲਜ ਦਾ ਨਾ ਥੋੜਾ ਜਿਹਾ ਬੈਡ ਹੀ ਰਿਹਾ ਐਕਸਪੀਰੀਅੰਸ।
ਅੱਛਾ,
ਹਾਂਜੀ, ਜਿਵੇਂ ਤੁਸੀਂ ਗੱਲ ਕੀਤੀ ਨਾ, ਮੈਂ ਗੱਲ ਪਿਛਲੇ ਵੀਕ ਵੀ ਕਰਨੀ ਚਾਹੁੰਦਾ ਸੀ, ਪਰ ਮੈਂ ਕਿਹਾ ਮੈਂ ਸੰਗ ਚ ਗਿਆ, ਮੈਂ ਕਿਹਾ ਯਾਰ ਕਿਸੇ ਨੂੰ ਅਗਲਾ ਗੱਲ ਲੱਗਣਾ, ਕਿਉਂਕਿ ਆਨ ਏਅਰ ਗੱਲ ਕਰਦੇ ਆ ਯਾਰ, ਕੋਈ ਚੰਗਾ ਮੰਨਦਾ ਨਾ ਕੋਈ ਨਹੀਂ ਮੰਨਦਾ। ਤੇ ਉਹ ਗੱਲ ਏਦਾਂ ਮੈਡਮ, ਜਿਵੇਂ ਮੈਂ ਕਾਲਜ ਮਤਲਬ ਸਕੂਲ ਤੋਂ ਗਿਆ ਬਾਹਰ, ਤੇ ਕਾਲਜ ਚਲੇ ਗਿਆ ਹਨਾ, ਕਾਲਜ ਗਿਆ ਤੇ ਮੈਂ ਕਬੱਡੀ ਖੇਡਦਾ ਸੀ, ਵਧੀਆ ਗੇਮ ਗੁਮ ਸੀ ਆਪਣੀ ਪਹਿਲਾਂ, ਤੇ ਘਰ ਦੇ ਘਰੋਂ ਵੀ ਵਧੀਆ ਵਧੀਆ ਫੈਮਿਲੀ ਤੋਂ ਸੀਗੇ। ਕਾਲਜ ਗਏ ਤੇ ਆਪਾਂ ਜੀ ਕਾਲਜ ਤੇ ਜਾਣ ਸਰ ਆਪਣਾ 6 ਮਹੀਨਿਆਂ ਬਾਅਦ ਜੀ ਲੜਾਈ ਹੋ ਗਈ ਕਾਲਜ ਦੇ ਵਿੱਚ, ਤੇ ਲੜਾਈ ਉਹ ਲੜਾਈ ਇੰਨੀ ਮਤਲਬ ਮਾੜੀ ਹੋਈ, ਉਹਨੇ ਯਾਨੀ ਕਿ ਜ਼ਿੰਦਗੀ ਚੇਂਜ ਕਰਤੀ, ਤੇ ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਕਿਉਂਕਿ ਜਿਹਦੇ ਲੜਾਈ ਹੋਈ ਸੀ ਉਹ ਕੋਈ DSP ਦਾ ਮੁੰਡਾ ਸੀਗਾ, ਅਸੀਂ 6 ਜਣੇ ਸੀਗੇ ਮਤਲਬ ਫਰੈਂਡ, ਹਾਂਜੀ, ਤੇ ਜਣਾ ਦੇ 307 ਦਾ ਪਰਚਾ ਹੋ ਗਿਆ ਜੀ, ਤੇ ਫਿਰ 1.5 ਮਹੀਨਾ ਜੇਲ ਜਾਣਾ ਪੈ ਗਿਆ ਜੀ।
ਅੱਛਾ, ਠੀਕ ਆ,
ਹਾਂਜੀ, ਤੇ ਜੇਲ ਜਾਣਾ ਪੈ ਗਿਆ, ਜੇਲ ਮੇਰਾ ਲੱਗਿਆ ਸੀਗਾ ਜੀ ਐਕਚੁਲੀ ਫੈਮਿਲੀ ਕੇਸ ਕੈਨੇਡਾ ਦਾ, ਕਿਉਂਕਿ ਮੇਰਾ ਬ੍ਰਦਰ ਕੈਨੇਡਾ ਜਾਂ ਮੇਰੀ ਸਾਰੀ ਫੈਮਿਲੀ ਕੈਨੇਡਾ ਜੀ ਆ, ਤੇ ਮੇਰਾ ਫੈਮਿਲੀ ਕੇਸ ਕੈਨੇਡਾ ਦਾ ਲੱਗਿਆ ਹੋਇਆ, ਤੇ ਉਹ ਨਾਲੇ ਤਾਂ ਜੀ ਕੈਨੇਡਾ ਗਿਆ ਜੀ, ਤੇ ਨਾਲੇ ਘਰਦਿਆਂ ਤੋਂ ਜੁੱਤੀਆਂ ਪਈਆਂ, ਤੇ ਕਾਲਜ ਸੀ ਉਹਨਾਂ ਨੇ ਜਦੋਂ ਵਾਪਸ ਆਇਆ ਮੁੜ ਕੇ ਕਿਤੇ ਨਿਕਲ ਨੀ ਦਿੱਤਾ, ਕਹਿੰਦੇ ਬਹਿ ਜਾ ਘਰੇ।
ਬਿਲਕੁਲ, ਕੋਈ ਨੀ, ਕਈ ਵਾਰੀ ਜ਼ਿੰਦਗੀ ਇੱਕ ਚੀਜ਼ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ ਨਾ।
ਤੇ ਮੈਡਮ ਮੈਂ ਵੀ ਮਤਲਬ ਮੇਰੇ 14 ਜੀ ਕੈਨੇਡਾ, ਸਾਡੀ ਜੁਆਇੰਟ ਫੈਮਿਲੀ ਆ ਕੈਨੇਡਾ ਦਾ, ਤੇ ਮੈਂ ਕੱਲਾ ਸਿਰਫ ਇੱਥੇ ਆ, ਤੇ ਮੈਂ ਤੇ ਮੇਰੀ ਵਾਈਫ ਤੇ ਮੇਰੇ ਬੱਚੇ, ਮੈਂ ਇੱਥੇ ਹਾਂ ਮਤਲਬ, ਕਿਉਂਕਿ ਮੈਨੂੰ ਮੇਰਾ ਹੋਰ ਫੈਮਿਲੀ ਰਿਹਾ ਸੀਗਾ ਕੈਨੇਡਾ ਦਾ, ਕਿਉਂਕਿ ਉਹ DSP ਨੇ ਜਾਣੀ ਜਿਹਦੇ ਨਾਲ ਲੜਾਈ ਹੋਈ ਸੀ ਜਿਹਦੇ ਮੁੰਡੇ ਨੇ, ਉਹਨੇ ਇੰਨਾ ਕੁ ਕੁਝ ਮੇਰੀ ਫੁੱਲ ਕਲੀਅਰੈਂਸ ਨਹੀਂ ਹੋਣ ਦਿੱਤੀ ਕੈਨੇਡਾ ਦੀ। ਹਾਂਜੀ, ਤੇ ਉਹਨੇ ਬਹੁਤ ਜ਼ਿਆਦਾ ਯਾਨੀ ਕਿ ਕੇਸ ਚੱਲਿਆ, 2007 ਦੇ ਵਿੱਚ ਜਾ ਕੇ ਕੇਸ ਖਤਮ ਹੋਇਆ ਜੀ, ਤੇ 8-9 ਸਾਲ ਕੇਸ ਚੱਲਿਆ, ਤੇ ਫਿਰ ਕੋਈ ਹੱਲ ਨੀ ਸੀਗਾ, ਫਿਰ ਆਸਟ੍ਰੇਲੀਆ ਦੇ ਵਿੱਚ ਮੈਂ ਫਿਰ ਮੇਰੀ ਮਤਲਬ ਲਵ ਮੈਰਿਜ, ਫਿਰ ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਤੈਨੂੰ ਹੀ ਕੁਰਬਾਨੀ ਕਰਨੀ ਪੈਣੀ ਆ, ਫਿਰ ਇਹਨੇ ਆਈਲੈਟਸ ਕੀਤਾ, ਫਿਰ ਅਸੀਂ ਇੱਥੇ ਆਏ।
ਹਾਂ, ਠੀਕ ਹੈ, ਠੀਕ ਹੈ, ਦੇਖੋ ਹਰ ਕਿਸੇ ਦੀ ਕਹਾਣੀ ਦਾ ਮੈਨੂੰ ਲੱਗਦਾ ਹੁੰਦਾ ਵੀ ਹਰ ਕਿਸੇ ਦੀ ਇੱਕ ਆਪਣੀ ਕਹਾਣੀ ਆ, ਆਪਣੀ ਸਟੋਰੀ ਆ ਹਨਾ, ਔਰ ਹਰ ਕੋਈ ਆਪਣੀ ਕਹਾਣੀ ਦਾ ਹੀਰੋ ਆ, ਹਰ ਕੋਈ ਆਪਣੀ ਕਹਾਣੀ ਦੀ ਹੀਰੋ ਹੈ ਨਾ। ਸੋ ਬਿਲਕੁਲ, ਤੁਸੀਂ ਜਿਹੜੀ ਛੋਟੀ ਜਿਹੀ ਗੱਲ ਇੰਨੇ ਥੋੜੇ ਲਾਈਨਾਂ ਦੇ ਵਿੱਚ ਸਾਨੂੰ ਦੱਸੀ ਆ, ਪਰ ਉਹ ਮੈਂ ਮਹਿਸੂਸ ਕਰ ਸਕਦੀ ਹਾਂ ਉਸ ਜ਼ਿੰਦਗੀ ਨੂੰ ਹੰਡਾਉਣਾ ਓਨਾ ਸੌਖਾ ਨਹੀਂ ਹੋਣਾ। ਇਹ ਜੋ ਗੱਲ
ਸੁਣਾਈ ਜਿਵੇਂ ਤੁਸੀਂ ਵਧੀਆ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਕਿ ਮੇਰੇ ਦਾਦਾ ਜੀ ਮੇਰੇ ਡੈਡੀ ਹੋਣੀ, ਮੇਰੇ ਡੈਡੀ ਜੀ ਦੇ ਨਾ 8 ਸਾਲ ਦਾ ਮੈਂ ਸੀਗਾ ਉਦੋਂ ਡੈਥ ਹੋ ਗਈ ਸੀਗੀ, ਤੇ ਡੈਡੀ ਮੇਰੇ ਅਮੈਰੀਕਾ ਸੀਗੇ, ਅਮੈਰੀਕਾ ਦਾ ਸਾਡੇ ਦਾਦਾ ਜੀ ਨੇ ਸਾਨੂੰ ਮਤਲਬ ਪਾਲਿਆ, ਤੇ ਦਾਦਾ ਜੀ ਨੇ ਸਾਨੂੰ ਪਾਲਿਆ, ਤੇ ਦਾਦਾ ਜੀ ਹੋਣੀ ਸਾਰੇ ਕੈਨੇਡਾ ਚ ਸੀਗੇ, ਯਾਨੀ ਕਿ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਜੀ। ਮੈਂ ਗੇਮ ਦਾ ਮੈਨੂੰ ਸ਼ੌਂਕ ਬਹੁਤ ਸੀਗਾ ਖੇਡਣ ਦਾ, ਪਰ ਮੈਨੂੰ ਨਾ ਜਦੋਂ ਮੈਂ ਕਾਲਜ ਗਿਆ ਮੈਨੂੰ ਪਤਾ ਨੀ ਕੀ ਹੋ ਗਿਆ, ਤੇ ਆਪਦਾ ਨਾਂ ਜਿਹਾ ਪਾਉਣ ਦੀ ਖਾਤਰ ਹਨਾ, ਕੋਈ ਯਾਰ ਨਾਂ ਥੋੜਾ ਜਿਹਾ ਕਰੀਏ, ਮਸ਼ਹੂਰ ਕਰੀਏ ਬਸ ਉਹ, ਪਰ ਮੈਨੂੰ ਮੇਰੇ ਦਾਦਾ ਜੀ ਨੇ ਬਹੁਤ ਸਮਝਾਇਆ, ਕਹਿਣਾ ਯਾਰ ਤੂੰ ਸਮਝ ਜਾ ਕਾਕਾ, ਤੂੰ ਸਮਝ ਜਾ ਆਪਾਂ ਇਸ ਘਰ ਨੂੰ, ਕਿਉਂਕਿ ਮੇਰੇ ਦਾਦਾ ਜੀ ਇੱਕ ਸਰਪੰਚ ਵੀ ਨੇ ਪਿੰਡ ਦੇ, ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਨਾ ਸਾਡੀ ਬਦਨਾਮੀ ਕਰਾ ਦਾ, ਮੈਂ ਉਹਦੇ ਲਿਸਨ ਨੀ ਕੀਤੀਆਂ ਗੱਲਾਂ। ਹੁਣ ਨਾ ਮੇਰੇ ਦਾਦਾ ਜੀ ਜਨਵਰੀ ਦੇ ਵਿੱਚ ਮਤਲਬ ਐਕਸਪਾਇਰ ਹੋ ਗਏ ਆ ਕੈਨੇਡਾ ਦੇ ਵਿੱਚ, ਹੁਣ ਮੈਂ ਕੈਨੇਡਾ ਜਾ ਕੇ ਆਇਆ, ਪਰ ਮੈਨੂੰ ਬਹੁਤ ਜ਼ਿਆਦਾ ਮਿਸ ਆਉਂਦਾ ਉਹ ਟਾਈਮ ਵੀ ਵਿਚਾਰੇ, ਉਹਨਾਂ ਨੇ ਮੈਨੂੰ ਕਿੰਨਾ ਸਮਝਾਇਆ, ਤੇ ਮੈਂ ਹੁਣ ਹਰ ਰੋਜ਼ ਤੁਹਾਡੀਆਂ ਮੈਂ ਜਿੱਦੇ ਨਾ ਤੁਹਾਡਾ ਮੈਨੂੰ ਪ੍ਰੋਗਰਾਮ ਆਉਂਦੀ ਵੇਟ ਪਤਾ ਕਿਵੇਂ ਰਹਿੰਦੀ ਹੈ, ਜਿਵੇਂ ਦੀ ਸ਼ਕਤੀਮਾਨ ਨੀ ਆਪਾਂ ਦੇਖਦੇ ਚੰਦਾ ਹੀ ਵੇਟ ਹੁੰਦੀ ਸੀ ਵੀ ਸ਼ਕਤੀਮਾਨ ਆਉਣਾ, ਉਵੇਂ ਤੁਹਾਡੇ ਪ੍ਰੋਗਰਾਮ ਦੀ
ਪ੍ਰੋਗਰਾਮ
ਕਿਉਂਕਿ ਤੁਸੀਂ ਜਦ, ਕਿਉਂਕਿ ਮੇਰਾ ਤੁਹਾਡੇ ਰੇਡੀਓ ਦੇ ਨਾਲ ਇਹੋ ਜਿਹਾ ਤਲਕ ਆ ਜੀ, ਮੈਂ 4:30 ਵਜੇ ਸਟਾਰਟ ਕਰਦਾ ਤੇ 5 ਵਜੇ ਤੋਂ ਲੈ ਕੇ ਗੁਰਬਾਣੀ, ਤੇ ਰਾਤ ਦੇ ਜਦੋਂ ਜਿੰਨਾ ਟਾਈਮ ਪਾਠ ਦੁਬਾਰਾ ਸ਼ੁਰੂ ਨੀ ਹੁੰਦਾ ਉਦੋਂ ਮੈਂ ਘਰੇ ਜਾਂਦਾ, ਕਿਉਂਕਿ ਮੈਂ ਟਰੱਕ ਡਰਾਈਵਰ ਆ ਜੀ, ਮੈਂ ਟਰੱਕ ਚਲਾਉਣਾ ਜੀ, ਤੇ ਵਧੀਆ ਤੁਹਾਡੇ ਪ੍ਰੋਗਰਾਮ ਤੋਂ ਇੱਕ ਵਧੀਆ ਗੱਲਾਂ ਸੂਝ ਪੈਂਦੀਆਂ। ਮੈਂ ਇਹੀ ਕਹਿਣਾ ਵੀ ਚਲੋ ਨੌਜਵਾਨ ਮੁੰਡੇ ਜਿਹੜੇ ਅੱਜ ਕੱਲ ਆਉਂਦੇ ਆ, ਵੀ ਜਦੋਂ ਤੁਹਾਡਾ ਮਾਂ ਪਿਓ ਕਹਿੰਦਾ ਉਦੋਂ ਸੁਣਨੀ ਚਾਹੀਦੀ ਆ, ਬਾਅਦ ਦੇ ਵਿੱਚ ਸੁਣਾਉਣ ਦਾ ਕੋਈ ਫਾਇਦਾ।
ਬਿਲਕੁਲ ਕਹਿ ਰਹੀ, ਸਹੀ ਗੱਲ ਆ। ਔਰ ਮੈਨੂੰ ਲੱਗਦਾ ਹੁੰਦਾ ਸਾਡਾ ਫਰਜ਼ ਵੀ ਬਣਦਾ ਇਹੋ ਜਿਹੀਆਂ ਜੋ ਸਾਡੇ ਨਾਲ ਬੀਤੀਆਂ ਆ ਉਹ ਇੱਕ ਦੂਜੇ ਨੂੰ ਦੱਸੀਏ ਜ਼ਰੂਰ। ਉਹ ਤੋਂ ਕਿਸੇ ਨੇ ਕੀ ਸਿੱਖਣਾ ਕੀ ਨਹੀਂ ਸਿੱਖਣਾ ਉਹਨਾਂ ਦੀ ਮਰਜ਼ੀ ਆ, ਪਰ ਅਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਜੋ ਸਾਡੀਆਂ ਹੱਡ ਬੀਤੀਆਂ ਉਹ ਅਸੀਂ ਇੱਕ ਦੂਜੇ ਨਾਲ ਜ਼ਰੂਰ ਸਾਂਝੀਆਂ ਕਰਦੇ ਰਹੀਏ।
ਹਾਂਜੀ, ਪਰ ਰੌਲਾ ਮੈਡਮ ਉਦੋਂ ਪਤਾ ਉਦੋਂ ਹੀ ਲੱਗਦਾ ਜਦੋਂ ਦੇ ਮਾਂ ਬਾਪੂ ਬਣਦਾ ਨਾ ਬੰਦੇ ਨੂੰ, ਕਹਿੰਦੇ ਬਾਪੂ ਬਣਦਾ ਉਦੋਂ ਹੀ ਪਤਾ ਲੱਗਦਾ ਜਦੋਂ ਬਾਪੂ ਆਪ ਬਣਦਾ, ਬਾਪੂ ਕਮਾਉਣ ਦਾ ਉਦੋਂ ਪਤਾ ਲੱਗਦਾ ਜਦੋਂ ਆਪ ਬੰਦਾ ਬਾਪੂ ਬਣਦਾ।
ਬਿਲਕੁਲ
ਯਾਰ, ਮੇਰੇ ਬੱਚੇ ਹੁੰਦੇ ਆ ਨਾ, ਪਰ ਮੈਂ ਉਹਦੇ ਪਾਪਾ ਜੀ ਨੂੰ ਬਹੁਤ ਮਿਸ ਕਰਦਾ ਵਾ, ਤੇ ਮੈਂ ਜਨਵਰੀ ਦੇ ਵਿੱਚ ਉਹਨੇ ਡੈਥ ਹੋ ਗਈ ਸੀ, ਮੈਂ ਕਨੇਡਾ ਗਿਆ ਤੇ ਬਦਲ ਨਾਲ ਮੈਂ ਗੱਲ ਕੀਤੀ, ਮੈਂ ਯਾਰ ਤੁਹਾਡੇ ਪ੍ਰੋਗਰਾਮ ਬੜੇ ਵਧੀਆ ਰੇਡੀਓ ਆਉਂਦੇ ਆ, ਤੇ ਫਿਰ ਮੈਂ ਇੱਕ ਤਰ੍ਹਾਂ ਦੇ ਫਰੈਂਡ ਨਾਲ ਗੱਲ ਕੀਤੀ, ਕਹਿੰਦਾ ਯਾਰ ਹਰਮਨ ਰੇਡੀਓ ਟਰਾਈ ਕਰੀ ਪ੍ਰੋਗਰਾਮ ਸੁਣੀ ਜਾਂਦਾ ਤੁਹਾਡੇ ਤੇ ਇੱਕ ਮਤਲਬ ਪ੍ਰੋਗਰਾਮ ਦੀ ਇੰਨੀ ਜਿਆਦਾ ਵੇਟ ਰਹਿੰਦੀ ਆ, ਕਿਉਂਕਿ ਗੱਲਾਂ ਯਾਦ ਤਾਂ ਤੁਸੀਂ ਨਾ ਮੈਨੂੰ ਕਈ ਵਾਰ ਸੇਮ ਮੈਨੂੰ ਇੱਕ ਦਿਨ ਤੁਸੀਂ ਗੱਲਾਂ ਕਰਦੇ ਤੁਸੀਂ ਦਾਦੀ ਦੀਆਂ ਨਾਨੀ ਦੀਆਂ, ਤੇ ਤੁਸੀਂ ਮੈਨੂੰ ਨਾਨੀ ਮੇਰੀ ਐ ਮੂਹਰੇ ਖੜਾਤੀ ਲਿਆ ਕੇ।
ਮੈਂ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਕਰਦੀ ਗੱਲਾਂ ਹੀ ਕਰਦੀ ਆ, ਹੋਰ ਕੁਛ ਨੀ, ਪਰ ਉਹ ਚੀਜ਼ਾਂ ਮੈਂ ਖੁਦ ਹੰਡਾਉਣੀ ਆ ਪੈਰੀ। ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਹੁੰਦੀ ਮੈਨੂੰ ਏਦਾਂ ਲੱਗਦਾ ਹੁੰਦਾ ਮੈਂ ਆਪਣੀ ਨਾਨੀ ਦੇ ਹੱਥ ਫੜਿਆ ਹੋਇਆ ਆ, ਮੈਂ ਅਜੇ ਵੀ ਉਹਨਾਂ ਦੀ ਗੋਦ ਚ ਬੈਠੀ ਆ। ਸੋ ਮੈਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਜੇ ਮੈਂ ਤੁਹਾਡੇ ਚੋਂ ਕਿਸੇ ਨੂੰ ਵੀ ਉਹ ਨਾਨੀਆਂ ਦਾਦੀਆਂ ਆਪਣਾ ਪੁਰਾਣਾ ਵੇਲਾ ਯਾਦ ਕਰਾ ਸਕਾਂ ਤੇ ਦੱਸ ਸਕਾਂ ਵੀ ਅਸੀਂ ਸੱਚੀ ਕਿੰਨੇ ਅਮੀਰ ਹੁੰਦੇ ਸੀਗੇ, ਭਾਵੇਂ ਪੱਲੇ ਕੁਛ ਨੀ ਹੁੰਦਾ ਸੀ ਪਰ ਅਮੀਰ ਬਹੁਤ ਹੁੰਦੇ ਸੀ ਅਸੀਂ। ਮੈਨੂੰ ਬਹੁਤ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਮਿਲੇ ਬੱਚਿਆਂ ਨੂੰ ਪਾਸ ਆਨ ਜ਼ਰੂਰ ਕਰ ਸਕਦੇ ਆ ਅੱਗੇ।
ਇੱਕ ਮੈਡਮ ਪਲੀਜ਼ ਮੇਰਾ ਸੌਂਗ ਲਾ ਦਿਓ ਜੀ, ਮੈਨੂੰ ਮੇਰੇ ਬਾਪੂ ਦੇ ਖਾਬ ਸਾਰੇ ਯਾਦ ਨੇ, ਪਲੀਜ਼ ਸੌਂਗ ਲਾ ਦਿਓ ਜੀ। ਤੇ ਥੈਂਕ ਯੂ ਸੋ ਮਚ, ਤੁਹਾਡੇ ਨਾਲ ਬਹੁਤ ਵਧੀਆ ਗੱਲ ਲੱਗਿਆ ਜੀ, ਥੈਂਕ ਯੂ ਸੋ ਮਚ।
ਬਹੁਤ ਬਹੁਤ ਸ਼ੁਕਰੀਆ ਕੈਰੀ, ਬਹੁਤ ਬਹੁਤ ਸ਼ੁਕਰੀਆ।
ਓਕੇ ਜੀ, ਬਾਏ, ਟੇਕ ਕੇਅਰ, ਬਾਏ ਜੀ, ਥੈਂਕ ਯੂ
ਜੀ। ਸੋ ਬਹੁਤ ਹੀ ਸੋਹਣੀਆਂ ਗੱਲਾਂ ਗੈਰੀ ਨੇ ਕੀਤੀਆਂ ਔਰ ਬੜੀਆਂ ਦਿਲੋਂ ਗੱਲਾਂ ਕੀਤੀਆਂ, ਹਨਾ। ਔਰ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੈਰੀ ਅਸੀਂ ਇਹ ਗੀਤ ਚਲਾਵਾਂਗੇ ਆਪਣੇ ਸਾਰਿਆਂ ਦੇ ਬਾਪੂਆਂ ਦੇ ਲਈ, ਮੈਨੂੰ ਮੇਰੇ ਬਾਪੂ ਦੇ ਉਹ ਖਾਬ ਸਾਰੇ ਯਾਦ ਨੇ। ਸੋ ਬਿਲਕੁਲ ਗੱਲ ਠੀਕ ਹੈ ਜੀ, ਸਾਡਾ ਹਰ ਕਿਸੇ ਦਾ ਕਿਸੇ ਵੀ ਚੀਜ਼ ਨੂੰ ਲੈ ਕੇ ਆਪਣੇ ਆਪਣੇ ਵੱਖਰੇ ਵੱਖਰੇ ਐਕਸਪੀਰੀਅੰਸ ਹੁੰਦੇ ਆ, ਹਨਾ। ਕਿਸੇ ਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਹੁੰਦੀ ਆ ਪਰ ਕਿਸੇ ਨੂੰ ਉਹ ਚੀਜ਼ ਨਹੀਂ ਪਸੰਦ ਹੁੰਦੀ, ਕਿਉਂਕਿ ਸਾਡੇ ਉਸ ਚੀਜ਼ ਨਾਲ ਜੁੜੇ ਐਕਸਪੀਰੀਅੰਸ ਹੁੰਦੇ ਆ। ਹੁਣ ਉਹੀ ਨਦੀ ਲੈ ਲਓ, ਉਹ ਨਦੀ ਦੇ ਕਿਨਾਰੇ ਬੈਠ ਕੇ ਕਿਸੇ ਨੂੰ ਬਹੁਤ ਚੰਗਾ ਲੱਗਦਾ ਹੋਣਾ, ਪਰ ਉਹੀ ਨਦੀ ਸ਼ਾਇਦ ਉਸ ਨਦੀ ਦੇ ਵਿੱਚ ਕਿਸੇ ਦਾ ਕੋਈ ਪੁੱਤ ਡੁੱਬ ਗਿਆ ਹੋਵੇ ਜਾਂ ਕਿਸੇ ਨਾਲ ਕੋਈ ਹਾਦਸਾ ਵਾਪਰ ਗਿਆ ਹੋਵੇ, ਉਹੀ ਨਦੀ ਦੂਸਰੇ ਬੰਦੇ ਨੂੰ ਕਿੰਨੀ ਬੁਰੀ ਲੱਗਦੀ ਹੋਣੀ ਹੈ, ਹੈ ਨਾ। ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਆਪਣੇ ਤਜਰਬੇ ਹੁੰਦੇ ਆ। ਔਰ ਦੂਸਰੀ ਗੱਲ ਹੁੰਦੀ ਹੈ ਸਾਡੀਆਂ ਚੋਇਸਿਸ, ਜਿਹੜੀ ਵੀ ਚੋਇਸ ਅਸੀਂ ਅੱਜ ਬਣਾਉਣੀ ਹੈ ਨਾ, ਜਿਹੜਾ ਵੀ ਅੱਜ ਚੋਇਸ ਕਰਨੀ ਹੈ ਜ਼ਿੰਦਗੀ ਦੇ ਲਈ, ਉਹਦੇ ਤੇ ਸਾਡਾ ਆਉਣ ਵਾਲਾ ਫਿਊਚਰ ਜਿਹੜਾ ਉਹ ਖੜਾ ਹੋਣਾ। ਕਿੰਨੀ ਸੋਹਣੀ ਗੱਲ ਕਹੀ ਗਿਆਰੀ ਨੇ ਕਿ ਸਾਰੇ ਰੋਕਦੇ ਰਹੇ, ਸਾਰੇ ਮਨਾ ਕਰਦੇ ਰਹੇ, ਪਰ ਉਦੋਂ ਤੁਸੀਂ ਜਵਾਨੀ ਜਦੋਂ ਚੜ੍ਹਦੀ ਹੈ ਨਾ ਤਾਂ ਇੱਕ ਹੋਰ ਹੀ ਲੋਰ ਚ ਹੁੰਦੇ ਆ। ਘਰ ਦੇ ਤੁਹਾਨੂੰ ਬਥੇਰਾ ਕਹਿੰਦੇ ਹੁੰਦੇ ਆ ਵੀ ਇਹੀ ਉਮਰ ਹੁੰਦੀ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਜਾਂ ਤਾਂ ਬਣਾ ਲਈ ਜਾਂ ਵਿਗਾੜ ਲਈ। ਔਰ ਉਹੀ ਚੀਜ਼ਾਂ ਅਸੀਂ ਵੀ ਸਾਰੇ ਮੈਨੂੰ ਲੱਗਦਾ ਆਪਣੇ ਬੱਚਿਆਂ ਨੂੰ ਕਹਿੰਦੇ ਆ, ਹਨਾ। ਸੋ ਪਰ ਗੱਲ ਇਹ ਹੁੰਦੀ ਹੈ ਕਿ ਇਨਸਾਨ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ, ਔਰ ਜਦੋਂ ਗਲਤੀਆਂ ਤੋਂ ਸਿੱਖ ਕੇ ਦੁਬਾਰਾ ਬਣਦਾ ਨਾ, ਫੇਰ ਉਹ ਆਪਣੇ ਆਪ ਚ ਇੱਕ ਵੱਖਰੀ ਸ਼ਖਸੀਅਤ ਹੀ ਹੁੰਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਵੀ, ਜੋ ਤੁਸੀਂ ਆਪਣੀਆਂ ਯਾਦਾਂ ਮੇਰੇ ਨਾਲ ਸ਼ੇਅਰ ਕਰਦੇ ਹੋ, ਮੈਨੂੰ ਇਸ ਕਾਬਿਲ ਸਮਝਦੇ ਹੋ, ਕਿਉਂਕਿ ਇਹ ਗੱਲਾਂ ਜਿਹੜੀਆਂ ਹੁੰਦੀਆਂ ਨਾ ਬੜੀਆਂ ਅਜੀਜ਼ ਹੁੰਦੀਆਂ, ਮੈਂ ਸਮਝਦੀ ਹਾਂ, ਬਹੁਤ ਹੀ ਤੁਹਾਡੇ ਦਿਲ ਦੇ ਕੋਲ ਹੁੰਦੀਆਂ, ਔਰ ਤੁਸੀਂ ਬੜੇ ਖਾਸ ਜਿਹੇ ਲੋਕਾਂ ਨੂੰ ਇਹ ਗੱਲਾਂ ਦੱਸਦੇ ਹੋ, ਹੈ ਨਾ। ਸੋ ਤੁਸੀਂ ਮੈਨੂੰ ਸਾਰੇ ਰਲ ਕੇ ਖਾਸ ਬਣਾਉਂਦੇ ਹੋ, ਇਸ ਲਈ ਬਹੁਤ ਬਹੁਤ ਸ਼ੁਕਰੀਆ। ਤੇ ਗਾਣਾ ਸੁਣਦੇ ਆ ਹੁਣ, ਗੈਰੀ ਹੁਣਾਂ ਨੇ ਫਰਮਾਇਸ਼ ਕੀਤੀ ਹੈ ਮੈਨੂੰ ਮੇਰੇ ਬਾਪੂ ਦੇ ਉਹ ਖਾਬ ਸਾਰੇ ਯਾਦ ਨੇ। ਸੋ ਆਓ ਯਾਦ ਕਰਦੇ ਹਾਂ ਆਪਣੇ ਬੀਤੇ ਹੋਏ ਦਿਨਾਂ ਨੂੰ, ਚਾਹੇ ਉਹ ਕਾਲਜ ਦੇ ਸੀ, ਚਾਹੇ ਉਹ ਸਾਡੇ ਬਚਪਨ ਦੇ ਸੀ, ਜਾਂ ਸਾਡੇ ਮਾਂ ਬਾਪ ਨਾਲ ਰਿਲੇਟਡ ਸੀ। ਆਓ ਇਹ ਗੀਤ ਸਾਡੇ ਸਾਰਿਆਂ ਦੇ ਬਾਪੂਆਂ ਦੇ ਨਾਮ ਜੀ।
ਬੱਚਾ ਹਾਲੇ ਤਾਂ ਆਬਾਦ ਨੇ ਮੈਨੂੰ ਪੀਣ ਲਈ ਨਾ ਆਖੋ ਚਾ ਹਾਲੇ ਤਾਂ ਆਬਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਲੈਤੀ ਪੁੱਤ ਖੁਸ਼ੀਆਂ ਚ ਚੱਲਾ ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ ਹੋ ਗਿਆ ਵਲੈਤੀ ਪੁੱਤ ਖੁਸ਼ੀਆਂ ਚ ਚੱਲਾ ਚਾਬੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ
ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ
ਸੁਨਿਆਰੇ ਨੂੰ ਤਰਸ ਦੀ ਅੱਖ ਹੋਣੀ ਪਾਉਣ ਲਈ ਦੁਬਾਰੇ ਨੂੰ ਮੇਰੇ ਪਿੱਛੇ ਵਿੱਚ ਆਸੀ ਕੈਂਠਾ ਸੁਨਿਆਰੇ ਨੂੰ ਤਰਸ ਦੀ ਅੱਖ ਹੋਣੀ ਪਾਉਣ ਲਈ ਦੁਬਾਰੇ ਨੂੰ ਸਾੜਤਾ ਸੀ ਸੀਨਾ ਵੀ ਸ਼ਰੀਕਾਂ ਦੇ ਜਵਾਬ ਨੇ ਸਾੜਤਾ ਸੀ ਸੀਨਾ ਵੀ ਸ਼ਰੀਕਾਂ ਦੇ ਜਵਾਬ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਸੰਪਤ ਰਾਏ ਗੇਟ ਤੇ ਲਿਖਾਉਣ ਨੂੰ ਆਖਿਆ ਸੀ ਕੋਠੇ ਤੇ ਚੁਬਾਰਾ ਇੱਕ ਪਾਉਣ ਨੂੰ ਸੁੱਖ ਸੰਪਤ ਰਾਏ ਗੇਟ ਤੇ ਲਿਖਾਉਣ ਨੂੰ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ
ख्वाब सारे याद ने।
ਅਮਨਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਬਾਪੂ, ਬਹੁਤ ਹੀ ਸੋਹਣਾ ਗੀਤ ਔਰ ਸਾਡੇ ਸਾਰਿਆਂ ਦੇ ਜਜ਼ਬਾਤਾਂ ਨੂੰ ਕਿਤੇ ਨਾ ਕਿਤੇ ਛੋਹ ਕੇ ਲੰਘਦਾ ਹੈ ਇਹ ਗੀਤ। ਸੋ ਬਿਲਕੁਲ ਜੀ ਬਾਪੂ, ਮੈਨੂੰ ਲੱਗਦਾ ਹੁੰਦਾ ਜਦੋਂ ਅਸੀਂ ਆਪਣੇ ਬਾਪ ਦੀਆਂ ਗੱਲਾਂ ਕਰਦੀਆਂ ਨੇ ਤਾਂ ਜਿਵੇਂ ਰੱਬ ਦੀਆਂ ਹੀ ਗੱਲਾਂ ਕਰਦੇ ਹਾਂ, ਏਦਾਂ ਲੱਗਦਾ ਹੁੰਦਾ, ਮਨ ਕਿੰਨਾ ਠਹਿਰਾ ਜਾਂਦਾ, ਖਲੋ ਜਾਂਦਾ ਹੈ ਨਾ। ਸੋ ਜਿਉਂਦੇ ਵਾਸਤੇ ਰਹਿਣ ਜੀ, ਸਾਡੇ ਸਾਰਿਆਂ ਦੇ ਬਾਪੂ ਲੰਬੀਆਂ ਉਮਰਾਂ ਹੋਣ, ਨਾਲ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਜ਼ਰੂਰ ਕੁਝ ਸਿੱਖ ਸਕੀਏ ਤੇ ਉਹਨਾਂ ਤੋਂ ਸਿੱਖ ਕੇ ਅਸੀਂ ਨਾ ਆਪਣੇ ਬੱਚਿਆਂ ਨੂੰ ਸਿਖਾ ਸਕੀਏ। ਉਹਨਾਂ ਦੇ ਜੋ ਸੰਸਕਾਰ ਸਾਨੂੰ ਦਿੱਤੇ ਆ, ਜੋ ਪਿਆਰ ਸਾਨੂੰ ਦਿੱਤੇ ਆ, ਜੋ ਘੂਰੀਆਂ ਸਾਨੂੰ ਦਿੱਤੀਆਂ, ਉਹ ਸਾਰਾ ਕੁਝ ਨਾਲ ਲੈ ਕੇ ਤੁਰਦੇ ਰਹੀਏ। ਸੋ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਯਾਦ ਵੀ ਕਰਦੇ ਰਹਿੰਦੇ ਹਾਂ ਅਸੀਂ ਸਮੇਂ ਸਮੇਂ ਤੇ। ਔਰ ਲਓ ਜੀ, ਪ੍ਰੋਗਰਾਮ ਚ ਇੱਕ ਕਾਲਰ ਹੋਰ ਸਾਡੇ ਨਾਲ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਹੈਲੋ,
ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਨੇ ਜੀ? ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ। ਹੈਲੋ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਠੀਕ ਠਾਕ, ਤੁਸੀਂ ਸੁਣਾਓ?
ਹਾਂਜੀ, ਨਰਿੰਦਰ ਗੱਲ ਕਰ ਰਹੇ ਜੀ, ਨਰਿੰਦਰ ਸਿੰਘ ਬੁਲੋਂਗੋਂਗ ਸਿਡਨੀ ਤੋਂ ਜੀ।
ਅੱਛਾ ਠੀਕ ਹੈ ਨਰਿੰਦਰ ਜੀ, ਵੂਲਨਗੋਂਗ ਤੋਂ ਗੱਲ ਕਰ। ਵੂਲਨਗੋਂਗ, ਹਾਂ ਬਹੁਤ ਸੋਹਣੀ ਜਗ੍ਹਾ ਵੂਲਨਗੋਂਗ ਤੇ ਹੈ
ਜੀ। ਪਹਿਲਾਂ ਗੋਲਡ ਕੋਸਟ ਰਹੇ ਆ ਜੀ, ਹੁਣ ਵੂਲਨਗੋਂਗ, ਤੇ ਹੁਣ ਤਾਂ ਇਹ ਆਪਣਾ ਹੀ ਹੋ ਗਿਆ
ਵੂਲਨਗੋਂਗ। ਵਾਹ ਜੀ ਵਾਹ, ਆਸਟ੍ਰੇਲੀਆ ਦੇ ਨਜ਼ਾਰੇ ਤਾਂ ਤੁਸੀਂ ਲੁੱਟੀ ਜਾਂਦੇ, ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਤੇ ਰਹਿ ਕੇ ਹੈ।
ਬਸ ਵੀ ਕਿਸਮਤ ਦੀਆਂ ਖੇਡਾਂ ਨੇ ਜੀ, ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਡੁੱਬੀ ਜਾ ਰਹੇ ਆ ਜੀ।
ਠੀਕ ਹੈ ਨਰਿੰਦਰ, ਹੋਰ ਸੁਣਾਓ ਕੀ ਹਾਲ ਚਾਲ ਹੈ? ਤੁਸੀਂ ਪਹਿਲੀ ਵਾਰੀ ਕਾਲ ਕੀਤੀ ਪ੍ਰੋਗਰਾਮ ਚ ਅੱਜ, ਹੈ ਨਾ?
ਹਾਂਜੀ ਹਾਂਜੀ, ਪਰ ਮੇਰਾ ਨਾਮ ਨਰਿੰਦਰ ਰਾਠੌਰ ਆ, ਕਿਉਂਕਿ ਕੰਟੈਕਟ ਮਤਲਬ ਮੈਂ ਪਹੁੰਚਦਾ ਤਾਂ ਹਰ ਵਾਰ ਆ
ਗੱਲ। ਓਕੇ, ਨਰਿੰਦਰ ਰਾਠੌਰ ਬੋਲ ਰਹੇ, ਠੀਕ ਹੈ ਠੀਕ ਹੈ, ਓਕੇ ਓਕੇ, ਹਾਂ ਲੈ ਨਰਿੰਦਰ ਰਾਠੌਰ, ਮੈਨੂੰ ਲੱਗਾ ਸ਼ਾਇਦ ਤੁਸੀਂ ਹੋਰ ਨਰਿੰਦਰ ਹੋ ਕੋਈ। ਅੱਛਾ ਅੱਛਾ ਠੀਕ ਹੈ, ਗੱਲ ਇਹੀ ਹੈ ਨਾ, ਅਸੀਂ ਇੱਕ ਦੂਜੇ ਨੂੰ ਆਵਾਜ਼ ਨਾਲ ਨੀ ਜਾਣਦੇ, ਇੱਕ ਦੂਜੇ ਨੂੰ ਸ਼ਾਇਦ ਦੇਖੀਏ ਕਿਤੇ ਤੇ ਪਛਾਣੀਏ ਵੀ ਨਾ, ਹੈ ਨਾ, ਪਰ ਸਾਡੇ ਜਜ਼ਬਾਤ ਜਿਹੜੇ ਸਾਡੀਆਂ ਯਾਦਾਂ ਦੀਆਂ ਸਾਂਝਾਂ ਆ ਉਹ ਬੜੀਆਂ ਗੂੜੀਆਂ, ਤੁਹਾਨੂੰ ਤੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਫਿਰ ਲੈ।
ਜੀ ਜੀ ਜੀ, ਨਹੀਂ ਗੱਲ ਚੱਲਦੀ। ਹਾਂਜੀ, ਪਿਛਲੇ ਐਪੀਸੋਡ ਚ ਆਪਾਂ ਬਚਪਨ ਬਾਰੇ ਗੱਲ ਕੀਤੀ ਸੀ, ਬਚਪਨ ਦੀਆਂ ਯਾਦਾਂ ਤਾਂ ਬਹੁਤ ਨੇ, ਹਨਾ, ਨਾਨਕੇ ਭੂਆ ਛੁੱਟੀਆਂ ਚ ਉੱਥੇ ਜਾਣਾ ਜੀ, ਤੇ ਉਸ ਤੋਂ ਬਾਅਦ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਤੁਸੀਂ ਗੱਲ ਕਰ ਰਹੇ ਹੋ ਕਾਲਜ ਯੂਨੀਵਰਸਿਟੀ, ਉਹਦੀਆਂ ਵੀ ਯਾਦਾਂ ਸੱਚੀ ਬਹੁਤ ਨੇ ਜੀ। ਜਿੱਦਾਂ ਤੁਸੀਂ ਕਿਹਾ ਕਿ ਹਨਾ ਇਹ ਕਾਲਜ ਯੂਨੀ ਚ ਆ ਕੇ ਬੰਦਾ ਜਿਹੜੇ ਯਾਰ ਦੋਸਤ ਜਾਂ ਆਪਣੇ ਫਰੈਂਡਸ ਬਣਾਉਂਦਾ ਆ ਉਹ ਸਾਰੀ ਉਮਰ ਹੀ ਨਾਲ ਚੱਲਦੇ ਆ ਤੇ ਜੀ, ਇਹ ਬਿਲਕੁਲ ਸੱਚ ਆ ਜੀ ਗੱਲ।
ਤੁਸੀਂ ਕਿਹੜੇ, ਤੁਸੀਂ ਪਟੇਲ ਕਾਲਜ ਰਾਜਪੁਰਾ ਤੋਂ ਕੀਤੀ ਹੋਈ ਹੈ ਨਾ? ਹੈਲੋ,
ਮੈਂ ਦੱਸਦਾ ਜੀ, ਮੈਂ ਇੱਕ ਸਾਲ ਪਹਿਲਾਂ ਫਸਟ ਈਅਰ ਮੈਂ ਮਹਿੰਦਰਾ ਕਾਲਜ ਗਿਆ ਜੀ, ਉੱਥੇ ਪਲੱਸ ਟੂ ਤੋਂ ਬਾਅਦ ਮੈਂ ਜਿੱਦਾਂ ਆਨਰਸ ਕਰਨੀ ਸੀ ਸਾਇਕੋਲੋਜੀ ਚ, ਪਰ ਉਹ ਇੱਕ ਸਾਲ ਤੋਂ ਬਾਅਦ ਜਿੱਦਾਂ ਕਹਿ ਲੋ ਮਾਇੰਡ ਚੇਂਜ ਹੋ ਗਿਆ। ਫਿਰ ਮੈਂ ਕਿਹਾ ਚਲੋ ਜੀ, ਸਾਰੇ ਕਹਿੰਦੇ ਆ ਜੀ ਤੁਸੀਂ ਕੰਪਿਊਟਰ ਕਰੋ, ਕੰਪਿਊਟਰ ਕਰੋ ਜੀ, ਫਿਰ ਬੀ ਸੀ ਏ ਚ ਪਟੇਲ ਚ ਮੈਂ ਫਸਟ ਈਅਰ ਕੀਤਾ, ਫਿਰ ਸੈਕਿੰਡ ਥਰਡ ਈਅਰ ਮੈਂ ਖਾਲਸਾ ਕਾਲਜ ਪਟਿਆਲਾ ਵਾਪਸ ਆ ਗਿਆ ਸੀ। ਹੈ ਮੈਂ ਪਟਿਆਲੇ ਤੋਂ ਹੀ ਆ, ਮੇਨ ਯੂਨੀਵਰਸਿਟੀ ਦੇ ਬਿਲਕੁਲ ਨਾਲ ਆ ਜੀ, ਮੇਰਾ ਫੋਕਲ ਪੁਆਇੰਟ ਪਟਿਆਲਾ, ਪਿੰਡ ਹੈਗਾ ਸਾਡਾ ਅਲੀਪੁਰ।
ਠੀਕ ਹੈ ਨਰਿੰਦਰ,
ਕਿਸਮਤ ਨਾਲ ਸਾਨੂੰ ਯੂਨੀਵਰਸਿਟੀ ਦੇ ਹੋਸਟਲ ਚ ਰਹਿਣ ਦਾ ਨਹੀਂ ਸਵਾਬ ਬਣਿਆ, ਕਿਉਂਕਿ ਜੀ ਬਿਲਕੁਲ ਯੂਨੀਵਰਸਿਟੀ ਨਾਲ ਸੀ, ਤੇ ਬਟ ਹੁਣ ਜਾਈਦਾ ਹੁੰਦਾ ਯਾਰਾਂ ਦੋਸਤਾਂ ਦੇ। ਤੁਸੀਂ ਲੱਕੀ ਸੀ ਜੀ, ਤੁਸੀਂ ਦੂਰ ਰਹਿੰਦੇ ਸੀ, ਤੁਹਾਨੂੰ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ।
ਹਾਂ ਸਹੀ ਗੱਲ ਆ, ਹੋਸਟਲ ਲਾਈਫ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਇੱਕ।
ਹਾਂਜੀ, ਪਰ ਸਾਨੂੰ ਤਾਂ ਨਹੀਂ ਮਿਲਦੀ ਹੋਸਟਲ ਲਾਈਫ, ਪਰ ਉਦਾਂ ਹੁੰਦਾ ਸੀ ਕਿ ਗੇੜੀ
ਗੇੜੀ ਮਾਰਨ, ਦੱਸੋ ਗੇੜੀ ਮਾਰਨ ਕਿੱਥੇ ਜਾਂਦੇ ਸੀ? ਹਾਂ ਹਾਂ ਹਾਂ, 22 ਨੰਬਰ ਗੇੜੀ ਮਾਰਨ ਜਾਂਦੇ ਸੀ ਜਾਂ ਫਿਰ ਇੱਧਰ ਯੂਨੀਵਰਸਿਟੀ ਜਾਂਦੇ ਸੀ।
ਗੇੜੀ ਮਾਰਨ ਤਾਂ ਜੀ ਯੂਨੀਵਰਸਿਟੀ ਜਾਈਦਾ ਹੁੰਦਾ ਸੀ, ਉਸ ਟਾਈਮ ਤਾਂ ਯੂਨੀਵਰਸਿਟੀ ਅਲਾਓ ਹੁੰਦਾ ਸੀ ਤੁਸੀਂ ਗੱਡੀ ਲੈ ਦੇ ਜਾਂ ਬਾਈਕ ਲੈ ਹਨਾ ਮੋਟਰਸਾਈਕਲ ਤੇ ਜਾਓ, ਪਰ ਗੇੜੀਆਂ ਚ ਬਾਹਲਾ ਨਿਯਮ ਕੀਤਾ, ਗਰੀਬ ਸ਼ੁਕਰਾਪੰਥੀ ਤੋਂ ਦੂਰ ਸੀ, ਬਟ ਓਦਾਂ ਸੀ ਕਿ ਯੂਨੀਵਰਸਿਟੀ ਬਿੱਲ ਬਹੁਤ ਲੱਗਦਾ ਸੀ, ਕੈਂਟੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਜਾ ਕੇ ਕੈਂਟੀਨ ਚ ਬਹਿਣਾ ਚਾਹਵਾਂ
ਪੈਣੀ ਬਿਲਕੁਲ ਗਈ ਆ ਜੀ। ਮੈਂ ਤੁਹਾਨੂੰ ਦੱਸਿਆ ਪੀ ਜਦੋਂ ਵੀ ਯੂਨੀਵਰਸਿਟੀ ਪਹੁੰਚੀ ਮੈਂ ਆਪਣੀ ਕਹਾਣੀ ਦੱਸਦੀ ਪਈ ਸੀ ਤੇ ਮੇਰੀਆਂ ਦੋਨੇ ਫਰੈਂਡਸ ਪਟਿਆਲੇ ਤੋਂ ਸੀ ਤੇ ਫਿਰ ਮੈਂ ਦੁਆਬੇ ਦੀ ਘੱਟ ਤੇ ਮਾਲਵੇ ਦੀ ਜ਼ਿਆਦਾ ਲੱਗਦੀ ਹੁੰਦੀ ਸੀ ਉਹਨਾਂ ਦੇ ਨਾਲ ਰਹਿ ਕੇ। ਸੋ ਨਹੀਂ ਮੈਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ, ਬਟ ਮੇਰੇ ਜਿਹੜਾ ਮੇਰੀਆਂ ਫਰੈਂਡਸ ਹੁੰਦੀਆਂ ਸੀਗੀਆਂ ਉਹ ਪਟਿਆਲੇ ਦੀਆਂ ਸੀਗੀਆਂ, ਸੋ ਉਹਨਾਂ ਨਾਲ ਮੈਂ ਪਟਿਆਲੇ ਆਉਂਦੀ ਜਾਂਦੀ ਰਹਿੰਦੀ ਹੁੰਦੀ ਸੀ ਤੇ ਪਟਿਆਲੇ ਯੂਨੀਵਰਸਿਟੀ ਵੀ ਗਈ ਆ ਇੱਕ ਦੋ ਵਾਰੀ ਮੈਂ ਉਹਨਾਂ ਦੇ ਨਾਲ, ਵੈਸੇ ਪੰਜਾਬ ਯੂਨੀਵਰਸਿਟੀ ਸੀ।
ਹਾਂਜੀ ਵੁਲੋਂਗੋਂਗ ਦਾ ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਆਏ ਸੀ 2012 ਚ ਇੰਡੀਆ ਤੋਂ, ਮੈਂ ਤੇ ਮੇਰੀ ਵਾਈਫ ਅਮਰਿੰਦਰ ਤੇ ਜੀ, ਉਸ ਤੋਂ ਬਾਅਦ 2 ਸਾਲ ਸਟੱਡੀ ਮੈਲਬਰਨ ਕੀਤੀ ਤੇ 14 ਚ ਅਸੀਂ ਮੂਵ ਹੋ ਗਏ ਸੀ ਜੀ ਗੋਲਡ ਕੋਸਟ ਤੇ ਜੀ, ਉੱਥੋਂ ਸਾਰਾ ਕੁਝ ਉੱਥੇ 5 ਸਾਲ ਮਤਲਬ 2019 ਅਸੀਂ ਮੈਂ ਕਹਿ ਲਓ 2020 ਚ ਹੁਣੇ ਮੂਵ ਹੋਏ ਇੱਥੇ ਵੁਲੋਂਗੋਂਗ, ਕਿਉਂਕਿ ਵਾਈਫ ਨੇ ਆਪਣਾ ਬਿਜ਼ਨਸ ਖੋਲਿਆ ਹੋਇਆ ਇੱਥੇ ਜੀ ਤੇ ਉਹਨਾਂ ਦਾ ਸਲੂਨ ਆ ਜੀ, ਤੇ ਸਾਨੂੰ ਵੀ ਸੀ ਕਿ ਗੋਲਡ ਕੋਸਟ ਤੋਂ ਵਧੀਆ ਆ ਵੁਲੋਂਗੋਂਗ ਹੁਣ ਤੱਕ ਦਾ, ਮਤਲਬ ਅਸੀਂ ਤਾਂ
20 ਵਾਰ ਜਾ ਰਹੇ ਹਾਂ
ਜੀ 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 ਬੱਚੇ ਹੈਗੇ ਆ ਹੁਣ ਤਾਂ 3 ਬੱਚੇ ਆ ਜੀ, 2 ਬੇਟੀਆਂ 1 ਬੇਟਾ,
ਪਹਿਲੀ ਵਾਰੀ ਨਾਮ ਸੁਣਿਆ ਕਲਗੀ, ਕਿੰਨਾ ਸੋਹਣਾ ਨਾਮ ਆ ਨਾ
ਜੀ ਜੀ। ਆਪਾਂ ਅਮਨਦੀਪ ਭਾਜੀ ਹੋਰਾਂ ਨੂੰ ਪੁੱਛਿਆ ਸੀ, ਅਮਰੀਕ ਭਾਜੀ ਹੋਰਾਂ ਨੂੰ ਕਿ ਭਾਜੀ ਨਾਮ ਰੱਖੀਏ, ਭਾਜੀ ਹੋਰੀ ਕਹਿੰਦੇ ਸੀ ਵੀ ਨਾਮ ਰੱਖੋ ਪੁਰਾਣੇ, ਬਟ ਫਿਰ ਉਹਨਾਂ ਨੇ ਹਾਂ ਕਹਿੰਦੇ ਸੀ ਵੀ ਇਹ ਵੀ ਨਾਮ ਵਧੀਆ ਆ ਕਲਗੀ, ਯੂਨੀਕ ਜਿਹਾ ਨਾਮ ਆ। ਹਾਂ
ਬਿਲਕੁਲ ਬਹੁਤ ਸੋਹਣਾ ਨਾਮ ਆ, ਔਰ ਸਹੀ ਗੱਲ ਆ, ਸਾਨੂੰ ਆਪਣੇ ਪੁਰਾਣੇ ਜਿਹੜੇ ਲਫ਼ਜ਼ ਆ ਜਿਹੜੀਆਂ ਚੀਜ਼ਾਂ ਜ਼ਿੰਦਗੀ ਚ ਵਿਸਰਦੀਆਂ ਜਾ ਰਹੀਆਂ ਨਾ ਉਹਨਾਂ ਨੂੰ ਜ਼ਰੂਰ ਸਮੇਟ ਕੇ ਰੱਖਣਾ ਚਾਹੀਦਾ, ਔਰ ਇਸ ਤੋਂ ਵਧੀਆ ਕੀ ਹੋ ਸਕਦੇ ਆ ਉਹ ਨਾਮ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਦੇ ਦਈਏ ਤੇ।
ਜੀ ਮੇਰਾ ਤਾਂ ਸੁਪਨਾ ਸੀ ਮੈਂ ਆਪਣੀ ਦਾਦੀ ਜੀ ਦਾ ਨਾਮ ਦਿਆਂ ਆਪਣੇ ਬੱਚਿਆਂ ਨੂੰ ਤੇਜ, ਉਹਨਾਂ ਦਾ ਨਾਮ ਸੀ ਤੇਜ ਕੌਰ, ਪਰ 2 ਨਾਮ ਹੁੰਦੇ ਸੀ ਨਾ, ਪਹਿਲਾਂ ਸਹੁਰਿਆਂ ਦਾ ਨਾਮ ਅਲੱਗ ਹੁੰਦਾ ਸੀ ਪੇਕਿਆਂ ਦਾ ਅਲੱਗ ਹੁੰਦਾ ਸੀ ਜੀ, ਦਾਦੀ ਹੋਰਾਂ ਦਾ ਨਾਮ ਸੀ ਰਾਜ ਕੌਰ ਤੇ ਤੇਜ ਕੌਰ,
ਮੇਰੇ ਨਾਨੀ ਦਾ ਨਾਮ ਸੀ ਤੇਜ, ਉਹਨਾਂ ਦੇ ਵਿਆਹ ਤੋਂ ਪਹਿਲਾਂ ਦਾ ਨਾਮ ਤੇਜ ਕੌਰ ਸੀ।
ਅੱਛਾ ਜੀ ਬਹੁਤ ਵਧੀਆ ਨਾਮ ਸੀ ਜੀ, ਰਾਜ ਕੌਰ ਤਾਂ ਚਲੋ ਮੇਰੀ ਵਾਈਫ ਦਾ ਨਾਮ ਰਾਜ ਜੀ ਆ ਜੀ, ਉਹਨਾਂ ਦਾ
ਅੱਛਾ ਅੱਛਾ ਠੀਕ ਹੈ,
ਇੱਕ ਨਾਮ ਤਾਂ ਸਾਨੂੰ ਲੱਗਿਆ ਆਲਰੇਡੀ।
ਹਾਂ ਠੀਕ ਹੈ, ਸੋ ਬਹੁਤ ਵਧੀਆ ਲੱਗਾ ਨਰਿੰਦਰ ਤੁਹਾਡੇ ਨਾਲ ਗੱਲ ਕਰਕੇ, ਆਉਂਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ, ਆਪਣੀ ਤੁਸੀਂ ਆਪਣੇ ਮੈਸੇਜਸ ਦੇ ਜ਼ਰੀਏ ਤਾਂ ਬਹੁਤ ਸਾਥ ਦਿੰਦੇ ਆ, ਮੈਨੂੰ ਬਹੁਤ ਵਧੀਆ ਲੱਗਾ ਅੱਜ ਤੁਸੀਂ ਕਾਲ ਕੀਤੀ, ਜ਼ਰੂਰ
ਜੀ ਜੀ ਮੈਂ
ਜ਼ਰੂਰ ਮੈਂ ਜਦੋਂ ਵੀ ਆਈ ਹੂੰ ਵੁਲੋਂਗੋਂਗ ਜ਼ਰੂਰ ਮਿਲਾਂਗੇ, ਜ਼ਰੂਰ ਮਿਲ ਕੇ ਜਾਵਾਂਗੇ, ਸਾਡੇ ਫੈਮਿਲੀ ਫਰੈਂਡਸ ਹੈਗੇ ਆ ਵੁਲੋਂਗੋਂਗ ਹੀ ਰਹਿੰਦੇ ਆ।
ਅੱਛਾ ਜੀ ਅੱਛਾ ਜੀ, ਇੱਥੇ ਆਪਣੀ ਫੈਮਿਲੀ ਜਿਹੜੀ ਪੰਜਾਬੀ ਨੇ ਆਲਮੋਸਟ ਸਾਰੇ ਜਾਣਦੇ ਆ ਜੀ ਆਪਾਂ ਨੂੰ, ਹੁਣ ਦੱਸਿਓ ਜੀ ਜਰੂਰ ਉਹਨਾਂ ਨੂੰ ਸਾਡਾ
ਰੈਫਰੈਂਸ
ਦਿਓ, ਉਹਨਾਂ ਨੂੰ
ਜ਼ਰੂਰ ਜ਼ਰੂਰ ਮੈਂ ਕਹੂੰਗੀ ਜ਼ਰੂਰ। ਹਾਂਜੀ ਤੇ
ਬਾਕੀ ਸਰਬਜੀਤ ਭਾਜੀ
ਦਾ ਬਹੁਤ ਸ਼ੁਕਰੀਆ ਨਰਿੰਦਰ, ਆਉਂਦੇ ਜਾਂਦੇ ਰਹੋ,
ਸਪੋਰਟ ਦੇ ਰਿਹਾ ਜੀ
ਸਰਬਜੀਤ ਭਾਜੀ ਦਾ, ਸਪੈਸ਼ਲ ਵਾਲਾ ਥੈਂਕ ਯੂ।
ਹਾਂ ਹਾਂਜੀ ਹਾਂਜੀ ਹਾਂਜੀ, ਭਾਜੀ ਦੀ ਆਵਾਜ਼ ਵੀ ਬਹੁਤ ਸੋਹਣੀ ਆ ਜੀ, ਭਾਜੀ ਦੇ ਕਈ ਮੈਂ ਵਿਚਾਰ ਸੁਣਦਾ ਹੁੰਦਾ ਨਾ ਰੇਡੀਓ ਤੇ, ਭਾਜੀ ਦੀ ਆਵਾਜ਼ ਵੀ ਬਹੁਤ ਪਿਆਰੀ ਆ ਜੀ, ਪਰ ਉਹ ਸਰਬਜੀਤ
ਉਹ ਸਰਬਜੀਤ ਹੋਰ ਹੈ ਹਾਂਜੀ, ਪਰ ਭਾਜੀ ਦੀਆਂ ਗੱਲਾਂ ਵੀ ਬਹੁਤ ਵਧੀਆ ਹੁੰਦੀਆਂ, ਅਸੀਂ ਜਦੋਂ ਮੈਂ ਭਾਜੀ ਨੂੰ ਅੱਜ ਹੀ ਇਨਕਰੇਜ ਕਰ ਰਹੀ ਸੀ ਭਾਜੀ ਤੁਸੀਂ ਵੀ ਆ ਕੇ ਆਪਣੇ ਕਾਲਜ ਦੀਆਂ ਗੱਲਾਂ ਸੁਣਾਓ ਕਿਉਂਕਿ ਭਾਜੀ ਵੀ ਥਾਪਰ ਤੋਂ ਪੜੇ ਹੋਏ ਆ, ਪਟਿਆਲੇ ਤੋਂ, ਅਮਨਦੀਪ ਭਾਜੀ ਦੇ ਨਾਲ ਹੀ ਪੜੇ ਹੋਏ ਆ ਦੋਨੇ ਫਰੈਂਡਸ ਆ, ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਤੁਸੀਂ ਵੀ ਸਾਨੂੰ ਆਪਣੀਆਂ ਕੁਛ ਯਾਦਾਂ ਦੱਸੋ, ਆਪਣੀਆਂ ਗੱਲਾਂ ਦੱਸੋ। ਸੋ ਮੈਨੂੰ ਪਿੱਛੇ ਤੇ ਆਫ ਏਅਰ ਤੇ ਦੱਸਦੇ ਰਹਿੰਦੇ, ਆਨ ਏਅਰ ਘੱਟ ਆਉਂਦੇ ਆ ਭਾਜੀ।
ਭਾਜੀ ਮੇਰਾ ਵੀ ਪਿੰਡ ਅਲੀਪੁਰ ਆ ਜੀ, ਅਲੀਪੁਰ ਫੋਕਲ ਪੁਆਇੰਟ ਦੇ ਨਾਲ, ਹੁਣ ਤਾਂ ਪਿੰਡ ਨੀ ਰਹਿ ਗਿਆ ਉਹ, ਤੇ ਕਦੀ ਆਏ ਤਾਂ ਜਰੂਰ ਮਿਲਾਂਗੇ ਜੀ ਉੱਥੇ ਹੀ। ਜੀ ਬਹੁਤ ਬਹੁਤ ਮਿਹਰਬਾਨੀ ਜੀ, ਕੀਪ ਗੋਇੰਗ, ਥੈਂਕ ਯੂ,
ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜੀ। ਸੋ ਨਰਿੰਦਰ ਹੁਣਾਂ ਨੇ ਪਹਿਲਾਂ ਮੈਸੇਜ ਵੀ ਕੀਤਾ ਸੀਗਾ, ਮੇਰੇ ਖਿਆਲ ਚ ਰਾਜਨਦੀਪ ਹੁਣਾਂ ਨੇ ਪੁੱਛਿਆ ਸੀਗਾ ਭਈ ਕਦੋਂ ਕੀਤੀ ਇਹਨਾਂ ਨੇ। ਸੋ ਇਹਨਾਂ ਨੇ ਲਿਖਿਆ ਸੀ ਕਿ ਇਹਨਾਂ ਨੇ ਪਟੇਲ ਕਾਲਜ ਰਾਜਪੁਰਾ ਤੋਂ 2006 ਚ ਫਸਟ ਈਅਰ ਕੀਤਾ ਸੀਗਾ, ਜੋ ਹੁਣ ਇਹਨਾਂ ਨੇ ਦੱਸਿਆ ਵੀ ਹੈ ਨਾ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਹੋਇਆ, ਕਹਿੰਦੇ ਕੋਈ ਗੱਲ ਨੀ ਕਹਿ ਰਹੀ ਜੀ, ਆਸਟ੍ਰੇਲੀਆ ਕੈਨੇਡਾ ਨਾਲੋਂ ਵਧੀਆ। ਲਓ ਜੀ, ਕਹਿ ਰਹੀ ਤੁਸੀਂ ਕਿਹਾ ਸੀਗਾ ਨਾ ਮੇਰੇ ਤੋਂ ਕੈਨੇਡਾ ਨੀ ਜਾ ਹੋਇਆ ਤੇ ਮੈਂ ਆਸਟ੍ਰੇਲੀਆ ਪਹੁੰਚ ਗਿਆ। ਸੋ ਬਿਲਕੁਲ ਤੁਸੀਂ ਆਸਟ੍ਰੇਲੀਆ ਵੀ ਪਹੁੰਚੇ, ਉਹਦੇ ਪਿੱਛੇ ਵੀ ਕੋਈ ਰੀਜ਼ਨ ਹੋਣਾ ਹੈ ਨਾ। ਔਰ ਆਸਟ੍ਰੇਲੀਆ ਕੈਨੇਡਾ ਨਾਲੋਂ ਵਧੀਆ, ਬਿਲਕੁਲ ਜੀ, ਬਹੁਤ ਸੋਹਣਾ ਆਸਟ੍ਰੇਲੀਆ ਵੀ ਸਾਡਾ। ਤੇ ਉਸ ਤੋਂ ਬਾਅਦ ਸ਼ਿਵਦੇਵ ਕਲੇਰ ਹੁਣਾਂ ਦਾ ਵੀ ਮੈਸੇਜ ਆਇਆ ਹੋਇਆ ਸਾਨੂੰ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਐਕਸੀਲੈਂਟ ਪ੍ਰੋਗਰਾਮ, ਲਵਡ ਦਿਸ ਪ੍ਰੋਗਰਾਮ, ਸੋ ਵੈਲ ਡਿਸਕ੍ਰਾਈਬਡ ਐਂਡ ਐਜੂਕੇਸ਼ਨ ਦਾ ਐਜੂਕੇਸ਼ਨ ਸਿਸਟਮ, ਇੰਜੋਇੰਗ ਮੈਮੋਰੀਜ਼ ਆਫ ਕਾਲਜ ਲਾਈਫ, ਕੀਪ ਇਟ ਅਪ, ਟੇਕ ਕੇਅਰ, ਬੈਸਟ ਵਿਸ਼ਿਜ਼, ਸ਼ਿਵਦੇਵ ਫਰੋਮ ਸਿਡਨੀ। ਬਹੁਤ ਬਹੁਤ ਸ਼ੁਕਰੀਆ ਸ਼ਿਵਦੇਵ ਜੀ ਤੁਹਾਡਾ। ਔਰ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਨੇ ਸਾਨੂੰ ਕਈ ਮੈਸੇਜਸ ਕੀਤੇ ਹੋਏ ਆ, ਕਹਿੰਦੇ ਹੁਣ ਤੇ ਦੂਰ ਸੰਚਾਰ ਦੇ ਸਾਧਨ ਤੇ ਹੁਣ ਟੇਪਾਂ ਦਾ ਯੁੱਗ ਬਦਲ ਗਿਆ, ਅੱਗੇ ਪਤਾ ਨੀ ਕੀ ਕੀ ਚੱਲਣਾ। ਬਿਲਕੁਲ ਅੰਕਲ, ਪਤਾ ਨੀ ਕੀ ਬਦਲਣਾ ਅਜੇ ਇਸ ਦੁਨੀਆਂ ਦੇ ਉੱਤੇ, ਪਰ ਬਦਲਦੇ ਹੋਏ ਦੁਨੀਆਂ ਦੇ ਨਾਲ ਕਿਤੇ ਆਪਣੇ ਆਪ ਨੂੰ ਬਦਲੋ, ਪਰ ਆਪਣੀਆਂ ਕਦਰਾਂ ਕੀਮਤਾਂ ਆਪਣੇ ਅੰਦਰ ਨੂੰ ਨਾ ਬਦਲੋ। ਸੇਮ ਉਸੇ ਤਰ੍ਹਾਂ ਯਾਦ ਹੈ ਜਿੱਦਾਂ ਮੈਂ ਕਹਿੰਦੀ ਸੀ ਵੀ ਜਦੋਂ ਮੈਂ ਯੂਨੀਵਰਸਿਟੀ ਜਾਣਾ ਸੀਗਾ ਤੇ ਮੈਂ ਆਪਣੀਆਂ ਭੈਣਾਂ ਨੂੰ ਕਹਿੰਦੀ ਹੁੰਦੀ ਸੀ ਵੀ ਮੈਨੂੰ ਦੱਸ ਦਿਓ ਜੇ ਮੈਂ ਤੁਹਾਨੂੰ ਲੱਗਾ ਵੀ ਮੈਂ ਬਦਲ ਰਹੀ ਹਾਂ ਨਾ ਤੇ ਮੈਨੂੰ ਦੱਸ ਦਿਓ, ਕਿਉਂਕਿ ਕੁਝ ਚੀਜ਼ਾਂ ਅਸੀਂ ਆਪਣੇ ਅੰਦਰ ਦੀਆਂ ਬਦਲਣ ਨਹੀਂ ਦੇਣਾ ਚਾਹੁੰਦੇ ਹੁੰਦੇ, ਹੈ ਨਾ। ਤੇ ਜਗਤਾਰ ਗਿੱਲ ਭਾਜੀ ਨੇ ਵੀ ਕਿਹਾ, ਸਤਿ ਸ਼੍ਰੀ ਅਕਾਲ ਸੁਖ, ਪੰਜਾਬ ਯੂਨੀਵਰਸਿਟੀ ਚ ਕੁਝ ਕੁ ਲੋਕ ਸਾਡੇ ਜਾਣ ਤੋਂ 5 ਸਾਲ ਪਹਿਲਾਂ ਦੇ ਸੀ, ਅਸੀਂ ਕੰਮ ਕਾਰ ਨਿਬੇੜ ਕੇ ਵਾਪਸ ਆ ਕੇ ਨੌਕਰੀ ਵੀ ਲੱਗੇ ਆ, 91 ਚ ਹਾਂਗਕਾਂਗ ਵੀ ਆ ਗਏ ਤੇ 93 ਚ ਗੇੜੀ ਮਾਰੀ, 2 ਉੱਥੇ ਅਜੇ ਵੀ ਸਨ। ਉਹ ਹੁਣ ਰਿਟਾਇਰ ਹੋ ਗਏ ਹੋਣੇ ਆ। ਜੋਗਿੰਦਰ ਸਿੰਘ ਨਹਿਰੂ ਪੰਜਾਬੀ ਡਿਪਾਰਟਮੈਂਟ ਸੀ ਜਿਹੜਾ ਅਜੇ ਵੀ ਉੱਥੇ ਹੀ ਹੈ, ਕਹਿੰਦੇ 15 ਪ੍ਰਿੰਸ ਰੈਸਟੋਰੈਂਟ ਦਾ ਖਾਣਾ, ਹਾਏ ਸਹੀ ਗੱਲ ਆ ਭਾਜੀ, 15 ਪ੍ਰਿੰਸ ਰੈਸਟੋਰੈਂਟ ਦਾ ਖਾਣਾ। ਅੱਛਾ, ਉੱਥੇ ਦਾ ਭੜਥਾ ਬੜਾ ਸਵਾਦ ਲੱਗਦਾ ਹੁੰਦਾ ਸੀ ਮੈਨੂੰ ਪ੍ਰਿੰਸ ਰੈਸਟੋਰੈਂਟ ਦਾ। ਤੇ ਰੇਹੜੀ ਮਾਰਕੀਟ ਦੇ ਗੇੜੇ, ਕ੍ਰਿਸ਼ਨਾ ਸਟੇਸ਼ਨਰੀ ਸ਼ਾਪ ਦੇ ਕੋਲ, ਪੌੜੀਆਂ ਦੇ ਕੋਲ ਰੇਲਿੰਗ ਤੇ ਬੈਠਣਾ ਅਜੇ ਵੀ ਯਾਦ ਹੈ। ਹਾਂ, ਸਾਰਾ ਕੁਝ ਯਾਦ ਹੈ ਭਾਜੀ, ਕੁਝ ਵੀ ਨੀ ਭੁੱਲਿਆ ਉਹਨਾਂ ਚੋਂ ਮੈਨੂੰ ਵੀ। ਸੋ ਬਿਲਕੁਲ ਸਹੀ ਗੱਲ ਆ ਜੀ, ਮੈਂ ਦੱਸਾਂ ਕਿ ਯੂਨੀਵਰਸਿਟੀ ਦੀ ਇੱਕ ਆਪਣੀ ਜਿਹੜੀ ਆ ਮਾਰਕੀਟ ਵੀ ਹੁੰਦੀ ਸੀਗੀ ਛੋਟੀ ਜਿਹੀ, ਯਾਦ ਹੈ ਉਹਦੇ ਵਿੱਚ ਹੁੰਦੀ ਸੀ ਆਰਚੀਜ਼ ਗੈਲਰੀ ਹੁੰਦੀ ਸੀਗੀ ਇੱਕ, ਜਿੱਥੋਂ ਅਸੀਂ ਭਟੂਰੇ ਖਾਂਦੇ ਹੁੰਦੇ ਸੀ, ਮੈਨੂੰ ਹੁਣ ਉਹ ਦੁਕਾਨ ਭੁੱਲ ਗਈ, ਉਹ ਹਲਵਾਈ ਜੇ ਦੀ ਦੁਕਾਨ ਹੁੰਦੀ ਸੀਗੀ। ਅੱਛਾ ਹਾਂ, ਬੁੱਕਸ ਸ਼ੋਪ ਹੁੰਦੀਆਂ ਸੀ, ਪਰ ਆਰਚੀ ਗੈਲਰੀ, ਮੈਨੂੰ ਆਰਚੀਜ਼ ਗੈਲਰੀ ਬੜੀ ਯਾਦ ਹੈ, ਉੱਥੇ ਮੈਂ ਬੜੀ ਵਿੰਡੋ ਸ਼ੋਪਿੰਗ ਲਈ ਜਾਂਦੀ ਹੁੰਦੀ ਸੀਗੀ। ਤੇ ਉਸ ਤੋਂ ਬਾਅਦ ਹੁੰਦੀ ਸੀ ਨਾਲ ਹੀ ਜਦੋਂ ਤੁਸੀਂ ਗੇਟ ਨਿਕਲਦੇ ਤੇ ਅੱਗੇ 15 ਦੀ ਰੇਹੜੀ ਮਾਰਕੀਟ ਹੁੰਦੀ ਸੀਗੀ, ਉਹ ਮਾਰਕੀਟ ਹੁੰਦੀ ਸੀ ਤੇ ਉਸ ਤੋਂ ਬਾਅਦ ਰੇਹੜੀ ਮਾਰਕੀਟ ਹੁੰਦੀ ਸੀਗੀ, ਉਹ ਬੜੀ ਵਧੀਆ ਹੁੰਦੀ ਸੀ। ਉੱਥੇ ਵੀ ਸਾਰਾ ਸ਼ਾਮ ਦੇ ਵੇਲੇ ਚੰਗੀ ਰੌਣਕ ਲੱਗੀ ਰਹਿੰਦੀ ਹੁੰਦੀ ਸੀ, ਕਿਉਂਕਿ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਹੁੰਦੇ ਸੀ ਅਕਸਰ ਉੱਥੇ ਜਾਂਦੇ ਹੁੰਦੇ ਸੀਗੇ। ਸੋ ਅੱਛਾ, ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਹੀ ਇੱਕ ਨਾ ਆਂਟੀ ਬੈਠਦੀ ਹੁੰਦੀ ਸੀਗੀ, ਉਹਨੇ ਤੰਦੂਰ ਲਾਇਆ ਹੁੰਦਾ ਸੀਗਾ, ਉਹ ਤੰਦੂਰ ਹੁੰਦਾ ਸੀ ਤੇ ਉਹਨੇ ਇੱਕ ਦਾਲ ਸਬਜ਼ੀ ਜਿਹੜੀ ਉਹ ਬਣਾਈ ਹੁੰਦੀ ਸੀ ਤੇ ਉਹਦੇ ਕੋਲ ਵੀ ਜਾ ਕੇ ਰੋਟੀ ਖਾਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ। ਮੈਨੂੰ ਲੱਗਦਾ 5 ਰੁਪਏ ਦੇ ਵਿੱਚ ਰੋਟੀ ਜਿਹੜੀ ਆ ਉਹ ਮਿਲ ਜਾਂਦੀ ਹੁੰਦੀ ਸੀ, ਉੱਥੇ ਖਾ ਲਈਦੀ ਹੁੰਦੀ ਸੀ। ਤੇ ਯੂਨੀਵਰਸਿਟੀ ਦੀ ਗੱਲ ਕਰਾਂ ਤੇ ਮੈਂ ਸਟੂਡੈਂਟ ਸੈਂਟਰ ਭੁੱਲ ਜਾਵਾਂ, ਇਹ ਕਿੱਦਾਂ ਹੋ ਸਕਦਾ ਜੇ ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਹੀ ਹਾਂ ਤੇ ਉੱਥੇ ਤਾਂ ਸਟੂਡੈਂਟ ਸੈਂਟਰ, ਨਾ ਜੀ ਨਾ, ਉਹ ਨਹੀਂ ਭੁੱਲਿਆ ਜਾ ਸਕਦਾ। ਸੋ ਦਿਲ ਕਹਿ ਲਓ ਪੰਜਾਬ ਯੂਨੀਵਰਸਿਟੀ ਦਾ, ਜਿਹੜਾ ਉਹ ਪੰਜਾਬ ਉਹ ਸਟੂਡੈਂਟ ਸੈਂਟਰ ਸੀਗਾ ਉੱਥੇ ਦਾ। ਸੋ ਉੱਥੇ ਤੇ ਨਾਲ ਹੀ ਉਹਦੇ ਹੁੰਦੀ ਸੀ ਲਾਇਬ੍ਰੇਰੀ, ਸੋ ਲਾਇਬ੍ਰੇਰੀ ਦੇ ਵਿੱਚ ਜਾ ਕੇ ਪੜ੍ਹਨਾ, ਹਾਏ ਉਹ ਲਾਇਬ੍ਰੇਰੀ ਬੜੀ ਯਾਦ ਆਉਂਦੀ ਹੈ। ਉਦੋਂ ਵੀ ਕਿਤਾਬਾਂ ਦੀ ਕੀ ਕਦਰ ਤੇ ਸੀ, ਉਦੋਂ ਵੀ ਪੜ੍ਹਦੇ ਹੁੰਦੇ ਸੀਗੇ, ਪਰ ਹੁਣ ਤਲਬ ਇਹੋ ਜਿਹੀ ਕਿ ਜਦੋਂ ਪੰਜਾਬ ਯੂਨੀਵਰਸਿਟੀ ਯਾਦ ਆ ਦੀ ਲਾਇਬ੍ਰੇਰੀ ਯਾਦ ਆਉਂਦੀ ਹੈ ਨਾ, ਤਾਂ ਏਦਾਂ ਲੱਗਦਾ ਹੁੰਦਾ ਭਈ ਕਿਉਂ ਨੀ ਮੈਂ ਉੱਥੇ ਰਹਿੰਦੀ, ਜਦੋਂ ਦਿਲ ਕਰਦਾ ਜਾ ਕੇ ਉੱਥੋਂ ਕਿਤਾਬਾਂ ਚੁੱਕਦੇ ਪੜ੍ਹਦੇ ਕਰਦੇ, ਹੈ ਨਾ। ਪਰ ਚਲੋ ਜੀ, ਅੱਛਾ ਉਹ ਲਾਇਬ੍ਰੇਰੀ ਹੁੰਦੀ ਸੀ ਤੇ ਲਾਇਬ੍ਰੇਰੀ ਦੇ ਨਾਲ ਹੀ ਸਟੂਡੈਂਟ ਸੈਂਟਰ ਹੁੰਦਾ ਸੀਗਾ, ਉੱਥੇ ਜਾ ਕੇ ਖਾਣਾ ਪੀਣਾ ਤਾਂ ਹੁੰਦਾ ਹੀ ਸੀਗਾ ਉੱਥੇ ਤਾਂ ਮੈਨੂੰ ਡੋਸਾ ਬੜਾ ਪਸੰਦ ਹੁੰਦਾ ਸੀਗਾ ਸਟੂਡੈਂਟ ਸੈਂਟਰ ਦਾ ਉਹ ਬੜਾ ਖਾਈਦਾ ਹੁੰਦਾ ਸੀ ਉੱਥੇ ਜਾ ਕੇ ਤੇ ਦੂਸਰੀ ਚੀਜ਼ ਜਿਹੜੀ ਸਟੂਡੈਂਟ ਸੈਂਟਰ ਚ ਹੁੰਦੀ ਸੀਗੀ ਉਹ ਹੁੰਦੀ ਸੀ ਜਦੋਂ ਅਸੀਂ ਗਿੱਧੇ ਦੀ ਪ੍ਰੈਕਟਿਸ ਕਰਦੇ ਹੁੰਦੇ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੋ ਜਿਹੜੀ ਪ੍ਰੈਕਟਿਸ ਹੁੰਦੀ ਸੀ ਮੇਨਲੀ ਅਸੀਂ ਪੰਜਾਬ ਸਟੂਡੈਂਟ ਸੈਂਟਰ ਚ ਹੀ ਜਾ ਕੇ ਕਰੀਦੀ ਹੁੰਦੀ ਸੀ ਉਹਦੀ ਇੱਕ ਫਲੋਰ ਹੁੰਦੀ ਸੀ ਉੱਥੇ ਅਸੀਂ ਜਿਹੜੀ ਆਪਣੀ ਪ੍ਰੈਕਟਿਸ ਗਿੱਧੇ ਦੀ ਕਰਨੀ ਆਗਾਜ਼ ਉੱਥੇ ਦਾ ਪ੍ਰੋਗਰਾਮ ਹੁੰਦਾ ਸੀ ਜੋ ਫਰੈਸ਼ਰਸ ਲਈ ਹੁੰਦਾ ਸੀਗਾ ਤੇ ਇੱਕ ਝਨਕਾਰ ਹੁੰਦਾ ਸੀਗਾ ਜਿਹੜੀ ਫੇਅਰਵੈਲ ਕਾਇੰਡ ਆਫ ਹੁੰਦੀ ਸੀ ਇਹ ਦੋ ਜਿਹੜੇ ਪ੍ਰੋਗਰਾਮ ਹੈ ਬੜੇ ਪੱਕੇ ਹੁੰਦੇ ਸੀ ਉਹਦੇ ਲਈ ਆਡੀਸ਼ਨ ਦਿੰਦੇ ਵੀ ਰਹੇ ਹਾਂ ਉੱਥੇ ਤੇ ਲੈਂਦੇ ਵੀ ਰਹੇ ਹਾਂ ਤੇ ਉਹ ਜਿਹੜੀਆਂ ਕਲਚਰਲ ਐਕਟੀਵਿਟੀਜ਼ ਹੁੰਦੀਆਂ ਨਾ ਯੂਨੀਵਰਸਿਟੀ ਦੀਆਂ ਜਾਂ ਕਾਲਜ ਦੀਆਂ ਉਹ ਤੁਹਾਡੀ ਪਰਸਨੈਲਿਟੀ ਨੂੰ ਬਹੁਤ ਨਿਖਾਰਦੀਆਂ ਬਹੁਤ ਕੁਝ ਸਿੱਖਦੇ ਆ ਤੁਸੀਂ ਉੱਥੇ ਸੋ ਮੰਗਤ ਰਾਮ ਹੁੰਦੇ ਸੀ ਉੱਥੇ ਦੇ ਜਿਹੜੇ ਸਾਨੂੰ ਗਿੱਧਾ ਸਿਖਾਉਣ ਆਉਂਦੇ ਹੁੰਦੇ ਸੀ ਮਾਲੀ ਰਾਮ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਗਿੱਧੇ ਦਾ ਵੀ ਔਰ ਗਿੱਧਾ ਫਿਰ ਪਾਇਆ ਵੀ ਬਹੁਤ ਆ ਯੂਨੀਵਰਸਿਟੀ ਦੇ ਵਿੱਚ ਮੈਨੂੰ ਲੱਗਦਾ 2 ਸਾਲਾਂ ਦੇ ਵਿੱਚ ਮੈਂ 5 ਵਾਰੀ ਪਰਫੋਰਮ ਕੀਤਾ ਹੋਣਾ ਗਿੱਧਾ ਉੱਥੇ ਯੂਨੀਵਰਸਿਟੀ ਦੇ ਵਿੱਚ ਹੀ ਜਿਹਦੇ ਵਿੱਚ ਇੱਕ ਵਾਰੀ ਇੰਟਰਨੈਸ਼ਨਲ ਯੂਥ ਫੈਸਟੀਵਲ ਹੋਇਆ ਸੀ ਮੇਰੇ ਖਿਆਲ ਚ 2000 ਦੀ ਗੱਲ ਹੀ ਆ ਇੰਟਰਨੈਸ਼ਨਲ ਯੂਥ ਫੈਸਟੀਵਲ ਹੋਇਆ ਸੀ ਉਹਦੇ ਵਿੱਚ ਬਾਕੀ ਜਿਹੜੇ ਦੇਸ਼ ਉਹਨਾਂ ਤੋਂ ਵੀ ਆਪਣੇ ਆਪਣੇ ਫੋਕ ਡਾਂਸਿਸ ਲੈ ਕੇ ਆਏ ਹੋਏ ਸੀਗੇ ਜਿਹੜੇ ਕੈਂਡੀਡੇਟਸ ਆ ਔਰ ਸਾਡਾ ਸੈਕਿੰਡ ਆਇਆ ਸੀ ਗਿੱਧਾ ਉਦੋਂ ਔਰ ਉਸ ਤੋਂ ਇਲਾਵਾ ਇੱਕ ਹੋਰ ਬੜੀ ਵਧੀਆ ਗੱਲ ਸੀ 3 ਦਿਨ ਚੱਲਿਆ ਸੀਗਾ ਉਹ ਜਿਹੜਾ ਇੰਟਰਨੈਸ਼ਨਲ ਯੂਥ ਫੈਸਟੀਵਲ ਆ ਤੇ ਫਿਰ ਜਿੱਦਣ ਫਸਟ ਨਾਈਟ ਸੀਗੀ ਨਾ ਉਹਦੀ ਤੇ ਉਸ ਦਿਨ ਰਾਤ ਨੂੰ ਅਸੀਂ ਸਟੂਡੈਂਟ ਸੈਂਟਰ ਤੋਂ ਜਾਗੋ ਕੱਢੀ ਸੀ ਕਮਾਲ ਸੀ ਉਹ ਤੇ ਇੰਨੀ ਦੁਨੀਆਂ ਇੰਨੇ ਸਟੂਡੈਂਟਸ ਔਰ ਅਸੀਂ ਸਟੂਡੈਂਟ ਸੈਂਟਰ ਤੋਂ ਜਾਗੋ ਸ਼ੁਰੂ ਕੀਤੀ ਔਰ ਫਿਰ ਪੂਰੀ ਜਿਹੜਾ ਕੈਂਪਸ ਸੀ ਯੂਨੀਵਰਸਿਟੀ ਦਾ ਉਹਦੇ ਚ ਘੁਮਾਈ ਉਹ ਗਰਲਸ ਕਾਲਜ ਵੀ ਗਏ ਬੋਇਜ਼ ਕਾਲਜ ਵੀ ਗਏ ਵਾਰਡਨ ਦੇ ਜਿਹੜੇ ਘਰ ਸੀ ਉਹਨਾਂ ਦੇ ਵਿੱਚੋਂ ਵੀ ਗਏ ਸੋ ਬੜਾ ਵਧੀਆ ਸੀਗਾ ਔਰ ਦੂਸਰੀ ਗੱਲ ਇਹ ਸੀਗੀ ਕਿ ਕਈ ਵਾਰੀ ਏਦਾਂ ਲੱਗਦਾ ਹੁੰਦਾ ਸੀ ਵੀ ਜਦੋਂ ਕਾਲਜਿਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਕੁਝ ਕੁ ਚੀਪ ਹਰਕਤਾਂ ਹੁੰਦੀਆਂ ਸੀਗੀਆਂ ਹਨਾ ਮੈਂ ਹੁਣ ਕੀ ਕਵਾਂ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਕਿਸੇ ਨੇ ਕੂਣੀ ਮਾਰ ਦੇਣੀ ਕਿਸੇ ਨੇ ਕੁਝ ਕਰਨਾ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਕਾਲਜਿਸ ਦੇ ਵਿੱਚ ਆਮ ਹੁੰਦੀਆਂ ਸੀ ਪਰ ਮੈਂ ਯੂਨੀਵਰਸਿਟੀ ਚ ਇਹ ਚੀਜ਼ ਨਹੀਂ ਦੇਖੀ ਯਾਨੀ ਬੜਾ ਹੀ ਖੁੱਲਾ ਮਾਹੌਲ ਹੁੰਦਾ ਸੀਗਾ ਮੁੰਡੇ ਕੁੜੀਆਂ ਨੇ ਇਕੱਠੇ ਜਾਣਾ ਆਉਣਾ ਪਰ ਕੋਈ ਇਹੋ ਜਿਹੀ ਗੱਲ ਕਦੀ ਨਹੀਂ ਹੁੰਦੀ ਸੀ ਵੀ ਜਿਹਦੇ ਤੋਂ ਤੁਹਾਨੂੰ ਝੀਪ ਜਿਹੀ ਆਵੇ ਤੇ ਜਿਹਦੇ ਤੋਂ ਤੁਹਾਨੂੰ ਲੱਗੇ ਵੀ ਮੈਂ ਨਹੀਂ ਬਾਹਰ ਨਿਕਲਣਾ ਉਹੋ ਜਿਹੀ ਚੀਜ਼ ਨਹੀਂ ਹੁੰਦੀ ਸੀ ਖੁੱਲਾ ਮਾਹੌਲ ਹੁੰਦਾ ਸੀ ਔਰ ਹਰ ਕੋਈ ਵਧੀਆ ਇੱਕ ਦੂਜੇ ਨਾਲ ਗੱਲਬਾਤ ਵੀ ਕਰਦਾ ਸੀ ਆਪਣੇ ਵਿਚਾਰ ਵੀ ਸਾਂਝੇ ਕਰਦਾ ਸੀ ਸੋ ਇਹ ਤਾਂ ਸੀ ਜੀ ਸਟੂਡੈਂਟ ਸੈਂਟਰ ਹਨਾ ਉਸ ਤੋਂ ਇਲਾਵਾ ਜਿੱਦਾਂ ਲਾਅ ਆਡੀਟੋਰੀਅਮ ਜਿਹੜਾ ਲਾਅ ਡਿਪਾਰਟਮੈਂਟ ਹੁੰਦਾ ਸੀ ਉਹ ਬੜਾ ਵਧੀਆ ਹੁੰਦਾ ਸੀ ਉੱਥੇ ਔਰ ਲਾਅ ਡਿਪਾਰਟਮੈਂਟ ਦੇ ਜਿਹੜੇ ਆਡੀਟੋਰੀਅਮ ਹੁੰਦੇ ਸੀ ਜਿਹੜੇ ਮੇਨਲੀ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹਨਾਂ ਆਡੀਟੋਰੀਅਮਸ ਦੇ ਵਿੱਚ ਹੀ ਹੁੰਦੇ ਸੀ ਸੋ ਉਹ ਵੀ ਇੱਕ ਬੜੇ ਵੱਖਰੇ ਜਿਹੇ ਹੁੰਦੇ ਸੀ ਔਰ ਲਾਅ ਆਡੀਟੋਰੀਅਮ ਦੇ ਜਿਹੜੇ ਬੋਇਜ਼ ਹੁੰਦੇ ਸੀ ਉਹਦੇ ਮੁੰਡੇ ਹੁੰਦੇ ਸੀ ਉਹ ਹੀ ਜ਼ਿਆਦਾਤਰ ਜਿਹੜੀ ਇਲੈਕਸ਼ਨ ਹੁੰਦੀ ਸੀ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਪਾਰਟੀਸਪੇਟ ਕਰਦੇ ਹੁੰਦੇ ਸੀ 2 ਗਰੁੱਪ ਹੁੰਦੇ ਸੀ ਪੋਸੂ ਤੇ ਸੋਪੂ ਹੁੰਦੇ ਸੀ ਇੱਕ ABVP ਤੀਸਰਾ ਹੁੰਦਾ ਸੀਗਾ ਔਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਵੱਖਰਾ ਹੀ ਮਾਹੌਲ ਹੁੰਦਾ ਸੀ ਦੇਖਣ ਵਾਲਾ ਵਾਹ ਜੀ ਵਾਹ ਮਜ਼ਾ ਆ ਜਾਂਦਾ ਹੁੰਦਾ ਸੀਗਾ ਔਰ ਜਿੱਦਣ ਫਿਰ ਉਹ ਜਿਹੜਾ ਵੀ ਗਰੁੱਪ ਜਿੱਤਦਾ ਹੁੰਦਾ ਸੀਗਾ ਉਹ ਡਿਨਰ ਆਰਗੇਨਾਈਜ਼ ਕਰਦਾ ਹੁੰਦਾ ਸੀਗਾ ਸੋ ਯਾਦਾਂ ਹੀ ਆ ਜੀ ਬਸ ਕੋਲ ਤੁਹਾਨੂੰ ਦੱਸਦੇ ਦੱਸਦੇ ਸਾਰਾ ਕੁਝ ਯਾਦ ਵੀ ਕਰੀ ਜਾ ਰਹੀ ਹੈ ਨਾਲ ਨਾਲ ਅੱਛਾ ਉਸ ਤੋਂ ਬਾਅਦ ਹੁੰਦੀ ਸੀ ਜੀ ਜਿਹੜੀ ਯੂਨੀਵਰਸਿਟੀ ਦੀ ਗੇੜੀ ਰੂਟ ਇੱਕ ਜਿਹੜਾ ਹੁੰਦਾ ਸੀਗਾ ਮੈਨੂੰ ਯਾਦ ਆ ਵੀ ਸਾਡਾ ਸਰੋਜਨੀ ਹੋਸਟਲ ਹੁੰਦਾ ਸੀ ਤੇ ਸਾਹਮਣੇ ਹੁੰਦਾ ਸੀ ਕਸਤੂਰਬਾ ਹੋਸਟਲ 6-7 ਮੰਜ਼ਿਲਾਂ ਦਾ ਹੁੰਦਾ ਸੀਗਾ ਕਾਫੀ ਉੱਚੀਆਂ ਉੱਚੀਆਂ ਬਿਲਡਿੰਗ ਸੀਗੀਆਂ ਦੋਨੇ ਆਮੋ ਸਾਹਮਣੇ ਔਰ ਉਹਨਾਂ ਦੇ ਦੋਨਾਂ ਦੇ ਵਿੱਚੋਂ ਇੱਕ ਨੋ ਥਰੂ ਰੋਡ ਜਾਂਦੀ ਹੁੰਦੀ ਸੀਗੀ ਛੋਟੀ ਜਿਹੀ ਰੋਡ ਕੀ ਸਟਰੀਟ ਜਿਹੀ ਹੁੰਦੀ ਸੀ ਉਹ ਜਾਂਦੀ ਹੁੰਦੀ ਸੀ ਤੇ ਉਹ ਗੇੜੀ ਰੂਟ ਹੁੰਦਾ ਸੀਗਾ ਉਹ ਸ਼ਾਮ ਦੇ ਵੇਲੇ ਜਦੋਂ ਕੁੜੀਆਂ ਵੀ ਥੱਲੇ ਉਤਰੀਆਂ ਹੁੰਦੀਆਂ ਸੀ ਚਾਹ ਚੂਹ ਪੀਣੀਆਂ ਤੇ ਬਸ ਫਿਰ ਗੇੜੀਆਂ ਟਕਾ ਕੇ ਵੱਜਦੀਆਂ ਹੁੰਦੀਆਂ ਸੀ ਉਸ ਵੇਲੇ ਮੁੰਡਿਆਂ ਨੇ ਜੀਪਾਂ ਦੇ ਵਿੱਚ ਤੇ ਜਾਂ ਕਾਰਾਂ ਦੇ ਵਿੱਚ ਬੁਲੇਟ ਦੇ ਵਿੱਚ ਉੱਥੇ ਆ ਕੇ ਇੱਦਾਂ ਸਲੋ ਹੋ ਜਾਂਦੀਆਂ ਹੁੰਦੀਆਂ ਸੀ ਜਾਂ ਕਾਰਾਂ ਜੀਪਾਂ ਤੇ ਬੁਲੇਟ ਵੀ ਜਿੱਦਾਂ ਸਲਾਮੀ ਨਹੀਂ ਦਿੰਦੇ ਹੁੰਦੇ 26 ਜਨਵਰੀ ਤੇ 15 ਅਗਸਤ ਨੂੰ ਉਸ ਸਪੀਡ ਤੇ ਆ ਕੇ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਸੀ ਤੇ ਉਹ ਨੋ ਥਰੂ ਰੋਡ ਹੁੰਦੀ ਸੀ ਤੇ ਉੱਥੋਂ ਹੀ ਘੁੰਮ ਕੇ ਵਾਪਸ ਚਲੋ ਜੀ ਫੇਰ ਵੀ ਟੇਕ ਲਿਆ ਮੱਥਾ ਇੱਥੇ ਸਰੋਜਨੀ ਤੇ ਕਸਤੂਰਬਾ ਦੇ ਵਿੱਚ ਪਰ ਉਹ ਵੀ ਦਿਨ ਹੁੰਦੇ ਆ ਜੀ ਅੱਛਾ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਬੋਟੈਨੀਕਲ ਗਾਰਡਨ ਜੇ ਤੁਸੀਂ ਯੂਨੀਵਰਸਿਟੀ ਗਏ ਕਦੀ ਤੇ ਤੁਸੀਂ ਉੱਥੇ ਦਾ ਬੋਟੈਨੀਕਲ ਗਾਰਡਨ ਨਹੀਂ ਦੇਖਿਆ ਤੇ ਤੁਸੀਂ ਬਹੁਤ ਕੁਝ ਮਿਸ ਕਰ ਦਿੱਤਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਆਪਣਾ ਬੋਟੈਨੀਕਲ ਗਾਰਡਨ ਉਹ ਬੜਾ ਵਧੀਆ ਹੁੰਦਾ ਸੀ ਤੇ ਅੱਛਾ ਯੂਨੀਵਰਸਿਟੀ ਦੇ ਵਿੱਚ ਹੀ ਹੁੰਦਾ ਸੀਗਾ ਗੁਰਦੁਆਰਾ ਤੇ ਮੰਦਰ ਨਾਲ ਨਾਲ ਹੀ ਹੁੰਦੇ ਸੀ ਸਾਡੇ ਸਰੋਜਨੀ ਹੋਸਟਲ ਜਿਹੜਾ ਹੁੰਦਾ ਸੀ ਉਸ ਤੋਂ ਥੋੜੀ ਦੂਰ ਹੀ ਹੁੰਦੇ ਸੀ ਔਰ ਅਸੀਂ ਅਕਸਰ ਮੈਨੂੰ ਲੱਗਦਾ ਹਫ਼ਤੇ 4 ਵਾਰੀ ਤਾਂ ਜਾਈਦਾ ਹੀ ਹੁੰਦਾ ਸੀਗਾ ਉੱਥੇ ਪੰਡਿਤ ਜੀ ਹੁੰਦੇ ਸੀ ਮੈਨੂੰ ਯਾਦ ਆ ਤੇ ਗੁਰਦੁਆਰੇ ਵੀ ਜਾਈਦਾ ਹੁੰਦਾ ਸੀਗਾ ਨਾਲ ਨਾਲ ਹੀ ਹੁੰਦੇ ਸੀਗੇ ਸੋ ਇਹ ਕੁਝ ਯਾਦਾਂ ਜਿਹੜੀਆਂ ਮੇਰੀਆਂ ਉੱਥੇ ਨਾਲ ਜੁੜੀਆਂ ਹੋਈਆਂ। ਔਰ ਉਸ ਤੋਂ ਬਾਅਦ ਇੱਕ ਯਾਦ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਉਹ ਹੁੰਦੀਆਂ ਸੀ ਜਦੋਂ ਵੀ ਕੋਈ ਕੰਸਰਟ ਵਗੈਰਾ ਹੁੰਦੇ ਸੀ ਜਾਂ ਜਿਹੜੀਆਂ ਮਿਊਜ਼ੀਕਲ ਨਾਈਟਸ ਹੁੰਦੀਆਂ ਸੀਗੀਆਂ, ਉਹ ਮਿਊਜ਼ੀਕਲ ਨਾਈਟਸ ਦੇ ਵਿੱਚ ਕਦੀ ਮਲਕੀਤ ਸਿੰਘ ਦੀ ਨਾਈਟ ਹੋਣੀ, ਕਦੀ ਹਰਭਜਨ ਮਾਨ ਨਾਈਟ ਹੋਣੀ, ਕਦੀ ਗੁਰਦਾਸ ਮਾਨ ਨਾਈਟ, ਉਹ ਨਾਈਟਸ ਹੁੰਦੀਆਂ ਸੀ। ਔਰ ਉਹਦਾ ਵੀ ਆਪਣਾ ਜਲੌਅ ਹੁੰਦਾ ਸੀਗਾ, ਉਹਨਾਂ ਨੇ ਗਾਉਣਾ ਤੇ ਅਸੀਂ ਨੱਚ ਨੱਚ ਕਮਲੇ ਹੋ ਜਾਣਾ, ਔਰ ਫਿਰ ਦੋ ਜਣ ਹਿੱਲ ਨੀ ਹੋਣਾ, ਇੰਨਾ ਨੱਚ ਲਈਦਾ ਹੁੰਦਾ ਸੀਗਾ ਉੱਥੇ। ਤੇ ਇਸ ਤੋਂ ਇਲਾਵਾ ਫਿਰ ਜਿੱਦਾਂ ਅਸੀਂ ਮਿਊਜ਼ਿਕ ਦੇ ਸਟੂਡੈਂਟ ਹੁੰਦੇ ਸੀ ਤੇ ਕਲਾਸੀਕਲ ਮਿਊਜ਼ਿਕ ਦੇ ਕੰਸਰਟ ਵੀ ਹੁੰਦੇ ਸੀ, ਕਦੀ ਪਰਵੀਨਾ ਸੁਲਤਾਨ ਨੇ ਆ ਜਾਣਾ, ਹਰੀਪ੍ਰਸਾਦ ਚੌਰਸੀਆ ਜੀ ਨੇ ਆ ਜਾਣਾ, ਉਹਨਾਂ ਨੂੰ ਵੀ ਸੁਣਦੇ ਹੋਈਦਾ ਸੀ ਉੱਥੇ। ਤੇ ਬਹੁਤ ਕੁਛ, ਬਹੁਤ ਸਾਰੀਆਂ ਯਾਦਾਂ ਬਿਲਕੁਲ ਜੀ। ਕਦੀ ਟੈਗੋਰ ਥੀਏਟਰ ਨਾਈਟਸ ਹੁੰਦੀਆਂ ਸੀਗੀਆਂ ਸਾਡੀਆਂ ਮਿਊਜ਼ਿਕਲ, ਤੇ ਉੱਥੇ ਵੀ ਜਾਣਾ। ਉਸ ਤੋਂ ਇਲਾਵਾ ਹੋਸਟਲ ਦੀ ਜੇ ਮੈਂ ਗੱਲ ਨਾ ਕਰਾਂ, ਹੋਸਟਲ ਲਾਈਫ ਦੀ, ਤੇ ਉਹ ਵੀ ਫਿਰ ਹਨਾ ਫਿੱਕੀ ਫਿੱਕੀ ਗੱਲ ਲੱਗਣੀ ਆ। ਸੋ ਤੁਹਾਨੂੰ ਹੋਸਟਲ ਦੀਆਂ ਮਜ਼ੇਦਾਰ ਗੱਲਾਂ ਸੁਣਾਉਣੀਆਂ। ਬੋਇਜ਼ ਹੋਸਟਲ ਦੀਆਂ ਤਾਂ ਤੁਸੀਂ ਮੈਨੂੰ ਦੱਸਿਓ ਜੇ ਕਿਸੇ ਨੂੰ ਪਤਾ ਹੈ ਤਾਂ, ਪਰ ਗਰਲਸ ਹੋਸਟਲ ਦੀਆਂ ਮੈਂ ਤੁਹਾਨੂੰ ਦੱਸਦੀ ਹਾਂ। ਸਾਡੀਆਂ ਤਾਂ ਇੰਨੀਆਂ ਕੀ ਹੁੰਦੀਆਂ ਸੀ ਕਿ ਸਾਨੂੰ ਅਲਾਊਡ ਨਹੀਂ ਹੁੰਦੇ ਸੀਗੇ ਹੀਟਰ ਵਗੈਰਾ ਜਾਂ ਪ੍ਰੈਸ ਵਗੈਰਾ ਰੱਖਣੀਆਂ, ਪਰ ਅਸੀਂ ਸਭ ਨੇ ਰੱਖੀਆਂ ਹੁੰਦੀਆਂ ਸੀਗੀਆਂ। ਹੀਟਰ ਵੀ ਹੁੰਦੇ ਸੀ, ਪ੍ਰੈਸ ਵੀ ਹੁੰਦੇ ਸੀਗੇ, ਔਰ ਜਦੋਂ ਕਿਤੇ ਰੇਡ ਪੈਣੀ ਤੇ ਫਿਰ ਸਾਨੂੰ ਲੁਕਾਉਣ ਨੂੰ ਥਾਂ ਨਹੀਂ ਲੱਭਣਾ, ਫਿਰ ਕਦੀ ਅਸੀਂ ਰਜਾਈਆਂ ਦੇ ਵਿੱਚ ਲਪੇਟ ਲਪੇਟ ਕੇ ਕਿਤੇ ਰੱਖਣੀਆਂ ਚੀਜ਼ਾਂ, ਕਦੀ ਕਿਤੇ ਕਦੀ ਕਿਤੇ। ਸੋ ਬਹੁਤ ਵਧੀਆ ਦਿਨ ਜਿਹੜੇ ਆ ਲੰਘਾਏ ਹੋਏ ਆ। ਹੋਸਟਲ ਲਾਈਫ ਦਾ ਆਪਣਾ ਹੀ ਮਜ਼ਾ ਹੁੰਦਾ, ਕਦੀ ਮੈਸ ਦੇ ਵਿੱਚ ਜਾ ਕੇ ਰੋਟੀ ਖਾਣੀ, ਤੇ ਕੰਟੀਨ ਦੇ ਵਿੱਚ, ਕੰਟੀਨ ਦੀ ਮੈਨੂੰ ਸਭ ਤੋਂ ਜ਼ਿਆਦਾ ਮੇਰੀ ਫੇਵਰੇਟ ਜਿਹੜੀ ਡਿਸ਼ ਹੁੰਦੀ ਸੀ ਉਹ ਹੁੰਦੀ ਸੀ ਮੈਗੀ ਤੇ ਮਾਜ਼ਾ। ਆਹਾ, ਮੈਗੀ ਦੇ ਨਾਲ ਮਾਜ਼ਾ ਅੱਜ ਵੀ ਇੱਥੇ ਮਾਜ਼ਾ ਤਾਂ ਨਹੀਂ ਮਿਲਦਾ, ਪਰ ਮੈਂ ਕਦੀ ਕਦੀ ਫਰੂਟੀ ਲੈ ਆਉਂਦੀ ਹੁੰਦੀ ਹਾਂ, ਤੇ ਫਿਰ ਮੈਂ ਮੈਗੀ ਤੇ ਫਰੂਟੀ ਜਦੋਂ ਲੈਣੀ ਹੁੰਦੀ ਆ ਤਾਂ ਫਿਰ ਮੈਂ ਆਪਣੀ ਧੀ ਨੂੰ ਦੱਸਦੀ ਹੁੰਦੀ ਕਿ ਹਾਏ ਆਹ ਵਾਲੀ ਮੈਗੀ ਤੇ ਮਾਜ਼ਾ ਦੇ ਪਿੱਛੇ ਮਰਦੀ ਹੁੰਦੀ ਸੀ ਮੈਂ ਕੰਟੀਨ ਦੇ ਵਿੱਚ। ਸੋ ਗੱਲਾਂ ਬੇਸ਼ਕ ਮੈਂ ਕਰ ਰਹੀ ਹਾਂ, ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਯਾਦ ਆ ਰਹੀਆਂ ਹੋਣੀਆਂ ਉਹ ਗੱਲਾਂ ਉਸ ਕੰਟੀਨ ਚ, ਤੁਹਾਨੂੰ ਕੀ ਵਧੀਆ ਲੱਗਦਾ ਹੁੰਦਾ ਸੀ, ਤੁਸੀਂ ਕੀ ਖਾਂਦੇ ਹੁੰਦੇ ਸੀ, ਕਿੱਥੇ ਗੇੜੀਆਂ ਮਾਰਨ ਜਾਂਦੇ ਹੁੰਦੇ ਸੀਗੇ, ਕਿੱਥੇ ਬੈਠ ਕੇ ਪੜ੍ਹਾਈਆਂ ਕਰਦੇ ਹੁੰਦੇ ਸੀ। ਕੋਈ ਨਾ ਕੋਈ ਕੋਰਨਰ ਇਹੋ ਜਿਹਾ ਵੀ ਹੁੰਦਾ ਜਿੱਥੇ ਤੁਸੀਂ ਬੈਠ ਕੇ ਸਿਰਫ ਪੜ੍ਹਨਾ ਹੀ ਪਸੰਦ ਕਰਦੇ ਹੋ, ਵੀ ਇੱਥੇ ਬੈਠ ਕੇ ਅਸੀਂ ਪੜ੍ਹਨਾ ਆ ਬਸ, ਹੈਨਾ। ਔਰ ਗੱਲਾਂ ਕਰਦੇ ਕਰਦੇ ਮੈਨੂੰ ਆਪਣਾ ਯੂਨੀਵਰਸਿਟੀ ਦਾ ਰੂਮ ਵੀ ਯਾਦ ਆ ਗਿਆ, ਕਿਉਂਕਿ ਅਸੀਂ ਐਮਫਿਲ ਦੇ ਸਟੂਡੈਂਟ ਸੀ ਤੇ ਕਈਆਂ ਨੂੰ ਸ਼ੇਅਰਿੰਗ ਤੇ ਮਿਲਦੇ ਹੁੰਦੇ ਸੀ, ਪਰ ਹਾਇਰ ਸਟੱਡੀਜ਼ ਜਿਨ੍ਹਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਲਿਆਂ ਇਕੱਲਿਆਂ ਨੂੰ ਰੂਮ ਮਿਲਿਆ ਹੁੰਦਾ ਸੀ। ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਦੋ ਮੇਰੀਆਂ ਫਰੈਂਡਸ ਹੁੰਦੀਆਂ ਸੀ, ਅਮਨਪ੍ਰੀਤ, ਸ਼ਮਿੰਦਰ ਤੇ ਤੀਸਰੀ ਮੈਂ, ਸਾਨੂੰ ਬੇਸ਼ੱਕ ਤਿੰਨ ਕਮਰੇ ਮਿਲੇ ਹੁੰਦੇ ਸੀ, ਪਰ ਅਸੀਂ ਸੋਣਾ ਤਿੰਨਾਂ ਨੇ ਇੱਕ ਕਮਰੇ ਵਿੱਚ, ਉਹ ਮਸਤੀਆਂ ਕੀਤੀਆਂ ਯਾਦ ਆ ਜਾਂਦੀਆਂ ਸੀ। ਔਰ ਦੋਸਤੀ ਬੇਸ਼ੱਕ ਇਸ ਉਮਰ ਦੇ ਵਿੱਚ ਹੋਵੇ, ਭਾਵੇਂ ਉਸ ਕਾਲਜ ਲਾਈਫ ਦੇ ਵਿੱਚ ਹੋਵੇ, ਦੋਸਤਾਂ ਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਜਦੋਂ ਕਈ ਵਾਰੀ ਸਾਡੇ ਤਿੰਨਾਂ ਦੇ ਵਿੱਚ ਵੀ ਇਹ ਹੁੰਦਾ ਸੀ ਵੀ ਜਦੋਂ ਕਿਸੇ ਨੇ ਕਈ ਵਾਰੀ ਕੁਛ ਗਲਤ ਕਰਨ ਦਾ ਸੋਚਣਾ ਜਾਂ ਕਰਨਾ, ਭਾਵੇਂ ਇਹ ਹੁੰਦਾ ਸੀ ਵੀ ਚਲੋ ਜੀ ਅੱਜ 9 to 12 ਦਾ ਸ਼ੋਅ, ਜੇ ਸਾਨੂੰ 6 to 9 ਦੀ ਟਿਕਟ ਨੀ ਮਿਲਦੀ ਸੀ ਮੂਵੀ ਦੀ, ਤੇ ਕਹਿਣਾ 9 to 6 ਦੀ ਦੇਖ ਲਈ ਤੇ ਬਾਕੀਆਂ ਨੇ ਘੂੜੀ ਵੱਟ ਦੇਣੀ ਵੀ ਨਹੀਂ 9 to 12 ਨੀ ਜਾਣਾ ਸ਼ੋਅ ਦੇਖਣ ਕੋਈ ਵੀ। ਸੋ ਜ਼ਿੰਦਗੀ ਦੇ ਇੱਕ ਅਸੂਲ ਜੇ ਹੁੰਦੇ ਸੀ ਵੀ ਬਹੁਤ ਕੁਝ, ਬੜੀਆਂ ਮੂਵੀਜ਼ ਵੀ ਦੇਖੀਆਂ ਉੱਥੇ ਰਹਿ ਕੇ, ਬੜਾ ਘੁੰਮੇ ਫਿਰੇ ਵੀ ਆ, ਚਾਹੇ ਉਹ ਲੇਕ ਸੀ, ਚਾਹੇ ਰੌਕ ਗਾਰਡਨ ਸੀ, ਚਾਹੇ ਰੋਜ਼ ਗਾਰਡਨ ਸੀ। ਰੋਜ਼ ਗਾਰਡਨ ਦੇ ਵਿੱਚ ਜਾ ਕੇ ਪੜ੍ਹੀ ਦਾ ਵੀ ਹੁੰਦਾ ਸੀ, ਰੋਜ਼ ਗਾਰਡਨ ਦੇ ਸਾਹਮਣੇ ਸ਼ਾਂਤੀ ਕੁੰਜ ਇੱਕ ਬੜਾ ਵਧੀਆ ਗਾਰਡਨ ਆ। ਸੋ 17 ਦੀ ਮਾਰਕੀਟ ਚ ਜਾ ਕੇ ਉਹ 10 ਰੁਪਏ ਦੀ ਇੱਕ ਆਈਸ ਕ੍ਰੀਮ ਫੜ ਕੇ ਜਿਹੜੀ ਵਿੰਡੋ ਸ਼ੋਪਿੰਗ ਕਰੀਦੀ ਸੀਗੀ, ਔਰ ਤੁਸੀਂ 17 ਦੀ ਮਾਰਕੀਟ ਚ ਜਿਹੜੇ ਗਏ ਹੋਣੇ ਆ, ਮਿਊਜ਼ਿਕ ਵਰਲਡ ਹੁੰਦਾ ਸੀ ਉੱਥੇ, ਔਰ ਦੀਪਕ ਰੇਡੀਓ ਜਿਹੜਾ ਵੀ ਮੈਨੂੰ ਲੱਗਦਾ 17 ਦੀ ਮਾਰਕੀਟ ਘੁੰਮਿਆ, ਬੈਸਟ ਪਲੇਸ ਹੁੰਦੀ ਸੀ ਸਾਰਿਆਂ ਦੀ। ਗੁਰਦੇਵ ਸਟੂਡੀਓ ਦੀ ਜਿੱਥੇ ਸ਼ੋਪਸ ਹੁੰਦੀਆਂ ਸੀ ਉਹਦੇ ਨਾਲ ਹੀ ਦੀਪਕ ਸਟੂਡੀਓਜ਼ ਹੁੰਦਾ ਸੀ, ਉੱਥੇ ਗਾਣੇ ਚੱਲਦੇ ਰਹਿੰਦੇ ਹੁੰਦੇ ਸੀ, ਜ਼ਿਆਦਾ ਗਾਣਾ ਉੱਥੇ ਚੱਲਦਾ ਹੁੰਦਾ ਸੀਗਾ, ਜਦ ਕੋਈ ਬਾਤ ਵਿਗੜ ਜਾਏ ਕਿ ਹੀ ਚੱਲਦਾ ਹੁੰਦਾ ਸੀ। ਤੇ ਹਰ ਜਿਹੜਾ ਗੁਰਦੇਵ ਸਟੂਡੀਓ ਸੀ ਉਹਦੇ ਨਾਲ ਹੀ ਇੱਕ ਸ਼ੋਪ ਹੁੰਦੀ ਸੀ ਜਿੱਥੇ ਹਮੇਸ਼ਾ ਜਗਜੀਤ ਸਿੰਘ ਦੀਆਂ ਗਜ਼ਲ ਚੱਲਦੀਆਂ ਹੁੰਦੀਆਂ ਸੀ, ਉਹਨਾਂ ਦੀ ਇੱਕ ਵੱਡੀ ਸਾਰੀ ਖਿੜਕੀ ਹੁੰਦੀ ਸੀ, ਉਹਦੇ ਨਾਲ ਥੰਮੀ ਜਿਹੀ ਬੜੀ ਹੁੰਦੀ ਸੀ, ਤੇ ਮੈਂ ਤੇ ਉੱਥੇ ਬੈਠ ਜਾਂਦੀ ਹੁੰਦੀ ਸੀ, ਤੇ 2-3 ਉੱਥੇ ਜਗਜੀਤ ਸਾਹਿਬ ਦੀਆਂ ਗਜ਼ਲਾਂ ਵੀ ਫ੍ਰੀ ਚ ਸੁਣ ਕੇ ਆਈਦੀਆਂ ਹੁੰਦੀਆਂ ਸੀਗੀਆਂ, ਹੈਨਾ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਸੁਖਪ੍ਰੀਤ ਜੀ ਨਾ ਯਾਦਾਂ ਦਾ ਬਿਰਤਾਂਤ ਆਪ ਜੀ ਤੋਂ ਵਧੀਆ ਕੋਈ ਵੀ ਪੇਸ਼ ਨਹੀਂ ਕਰ ਸਕਦਾ। ਪਤਾ ਨੀ ਗੁਰਿੰਦਰ ਜੀ ਮੈਂ ਬਿਆਨ ਕਿੱਦਾਂ ਕਰਦੀ ਹਾਂ ਪਤਾ ਨਹੀਂ, ਪਰ ਮੈਂ ਸਿਰਫ ਆਪਣੀਆਂ ਯਾਦਾਂ ਜਿਉਂ ਦੀਆਂ ਤਿਉਂ ਮੇਰੇ ਜ਼ਹਿਨ ਚ ਆਉਂਦੀਆਂ ਮੈਂ ਉਦਾਂ ਦੀਆਂ ਉਦਾਂ ਤੁਹਾਨੂੰ ਸਾਰਿਆਂ ਨੂੰ ਸੁਣਾ ਜਾਂਦੀ ਹਾਂ, ਉਹ ਤਾਂ ਕਿ ਮੇਰੇ ਅੰਦਰ ਕੁਛ ਨਾ ਰਹਿ ਜਾਏ। ਕਈ ਵਾਰੀ ਇਹ ਹੁੰਦਾ ਕਿ ਮੈਂ ਕੋਈ ਯਾਦ ਤੁਹਾਡੇ ਨਾਲ ਸਾਂਝੀ ਨਹੀਂ ਕਰ ਪਾਉਂਦੀ ਨਾ ਉਸ ਚੀਜ਼ ਨਾਲ ਰਿਲੇਟਡ, ਤੇ ਫਿਰ ਉਹ ਮੈਨੂੰ ਸਾਰਾ ਹਫ਼ਤਾ ਨਾ ਸਤਾਉਂਦੀ ਰਹਿੰਦੀ ਆ ਵੀ ਤੂੰ ਇਹ ਤਾਂ ਦੱਸਿਆ ਹੀ ਨੀ, ਆਹ ਵਾਲੀ ਗੱਲ ਤਾਂ ਤੂੰ ਕੀਤੀ ਨੀ, ਇਹ ਤੂੰ ਕਿੱਦਾਂ ਭੁੱਲ ਸਕਦੀ ਆ। ਸੋ ਇਸ ਕਰਕੇ ਮੈਨੂੰ ਹੁੰਦਾ ਵੀ ਮੈਂ ਹੌਲੀ ਹੋ ਜਾਵਾਂ, ਮੈਂ ਆਪਣੀ ਸਾਰੀ ਪੜਾਸ ਤੁਹਾਡੇ ਤੋਂ ਕੱਢ ਜਾਂਦੀ ਆ। ਜਗਤਾਰ ਭਾਜੀ ਕਹਿੰਦੇ ਕਿ ਮਾਲੀ ਰਾਮ ਨਾਲ ਮੈਂ 5 ਸਾਲ ਭੰਗੜਾ ਪਾਇਆ। ਉਹ ਸੱਚੀ ਭਾਜੀ ਬਹੁਤ ਵਧੀਆ ਕੋਚ ਸੀ ਉਹ ਮਾਲੀ ਰਾਮ ਹੁਣਾਂ ਨੇ ਤਾਂ, ਸਹੀ ਗੱਲ ਆ। ਮੈਂ ਕਹਾਂ ਵੀ ਮੇਰੇ ਜੇ ਗਿੱਧੇ ਨੂੰ ਉਹਨਾਂ ਨੇ ਸਭ ਤੋਂ ਜ਼ਿਆਦਾ ਮੈਂ ਸਿੱਖਿਆ ਤੇ ਮੈਂ ਮਾਲੀ ਰਾਮ ਹੁਣਾਂ ਤੋਂ ਸਿੱਖਿਆ। ਤੇ ਕਹਿੰਦੇ ਸਰੋਜਨੀ ਹੋਵ ਤਾਂ ਸਾਡੇ ਸਮੇਂ ਤੋਂ ਹੀ ਮਸ਼ਹੂਰ ਸੀ ਮੇਰਾ ਮਾਤਾ ਗੁਜਰੀ। ਮੈਂ ਕਹਿੰਦੇ ਮੇਰੀ ਮਾਤਾ ਗੁਜਰੀ ਹੋਸਟਲ 'ਚ ਰਹਿੰਦੀ ਸੀ, ਮੈਂ ਅਕਸਰ ਉਹਦੇ ਇਹ ਉਹਦੇ ਨਾਲ ਸ਼ੇਅਰ ਕਰਦਾ ਰਹਿੰਦਾ। ਤੁਹਾਡੀ ਕੌਣ ਮਾਤਾ ਗੁਜਰੀ ਹੋਸਟਲ 'ਚ ਰਹਿੰਦੀ ਸੀ ਇਹ ਵੀ ਦੱਸੋ ਨਾ। ਤੇ ਬਿਲਕੁਲ ਸਰੋਜਨੀ ਹੋਸਟਲ ਬਹੁਤ, ਸਰੋਜਨੀ ਕਸਤੂਰਬਾ ਕਿਉਂਕਿ ਵੱਡੀਆਂ ਬਿਲਡਿੰਗ ਸੀ ਇਸ ਕਰਕੇ ਜ਼ਿਆਦਾ ਮਸ਼ਹੂਰ ਸੀਗੀਆਂ। ਤੇ ਕਹਿੰਦੇ ਮੈਂ 16 ਸੈਕਟਰ ਦੇ ਸ਼ਾਂਤੀ ਕੁੰਜ 'ਚ, ਕਹਿੰਦੇ ਮੈਂ ਵੀ ਬਹੁਤ ਪੜ੍ਹਿਆ, ਮੈਂ ਵੀ ਉੱਥੇ ਜਾ ਕੇ ਬਹੁਤ ਪੜ੍ਹਿਆ। ਅਸੀਂ ਸਾਰੇ ਆਪਣੀਆਂ ਫਰੈਂਡਸ ਨੇ ਨਾ ਅਸੀਂ ਉੱਥੇ ਚਲੇ ਜਾਣਾ ਤੇ ਉੱਥੇ ਪੜ੍ਹਨ ਦਾ ਬੜਾ ਬੜਾ ਇੱਕ ਸ਼ਾਂਤ ਜਿਹਾ ਮਾਹੌਲ ਹੁੰਦਾ ਸੀਗਾ। ਤੇ ਰਜਿੰਦਰ ਘੁੰਮਣ ਅੰਕਲ ਤਾਂ ਆਇਆ, ਕਹਿੰਦੇ ਮੇਰੇ ਸੁਨੇਹੇ ਤਾਂ ਪੜ੍ਹ ਦਿਓ ਅੰਕਲ, ਮੇਰੇ ਕੋਲ ਜਿੰਨੇ ਕੁ ਪੜ੍ਹ ਹੁੰਦੇ ਮੈਂ ਉਹ ਪੜ੍ਹਦੀ ਨੀ। ਕਈ ਨਾ ਜਿਹੜੀਆਂ ਤੁਸੀਂ ਪੰਜਾਬੀ 'ਚ ਟਾਈਪ ਕਰਦੇ ਆ ਤਾਂ ਮੇਰੇ ਤੋਂ ਪੜ੍ਹ ਨੀ ਹੁੰਦੇ ਆ ਤੁਸੀਂ ਕੀ ਲਿਖਿਆ ਹੋਇਆ ਆ, ਉਸ ਕਰਕੇ ਮੇਰੇ ਮਾਇੰਡ 'ਚ ਉਹਦੀ ਕੋਈ ਸੈਂਸ ਜਿਹੀ ਨਹੀਂ ਬਣਦੀ। ਤੁਸੀਂ ਆਪਣੇ ਵੱਲੋਂ ਤਾਂ ਨੋ ਡਾਊਟ ਬਹੁਤ ਵਧੀਆ ਲਿਖਦੇ ਆ ਪਰ ਕਈ ਵਾਰੀ ਮੇਰੇ ਤੋਂ ਪੜ੍ਹਿਆ ਨੀ ਜਾਂਦਾ। ਇੱਕ ਵੈਸੇ ਜਿਹਨਾਂ ਨੇ ਲਿਖਿਆ ਸੀ ਕਿ ਅਕਲ ਆਉਂਦੀ ਹੈ ਜੀ ਉਮਰ ਗਵਾ ਕੇ ਤੇ ਰੋਟੀ ਬਲ ਤੇ ਅੱਗ ਬਲ ਦੀ ਰੋਟੀਆਂ ਪਕਾ ਕੇ ਤੇਰੇ ਰਹਿੰਦੀ ਖਸਮ ਨੂੰ ਖਾ ਕੇ, ਰਨ ਰਹਿੰਦੀ ਖਸਮ ਨੂੰ ਖਾ ਕੇ। ਠੀਕ ਹੈ ਜੀ, ਠੀਕ ਹੈ। ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਆ, ਬਹੁਤ ਸੋਹਣੇ ਮੈਸੇਜਸ ਹੁੰਦੇ ਆ ਪਰ ਕਈ ਵਾਰੀ ਉਹਨਾਂ ਨੂੰ ਪੜ੍ਹਨਾ ਮੇਰੇ ਲਈ ਥੋੜਾ ਔਖਾ ਹੋ ਜਾਂਦਾ ਹੈ। ਹਾਏ ਅੱਛਾ ਠੀਕ ਹੈ, ਤੁਹਾਡੀ ਬੇਟੀ ਰਹਿੰਦੀ ਕਹਿੰਦੇ ਉੱਥੇ ਮਾਤਾ ਗੁਜਰੀ ਹੋਸਟਲ 'ਚ ਰਹਿੰਦੀ ਸੀ, ਠੀਕ ਹੈ। ਤੇ ਸਹੀ, ਇਹ ਵੀ ਬੜਾ ਵਧੀਆ ਕਿ ਜਿਸ ਯੂਨੀਵਰਸਿਟੀ 'ਚ ਤੁਸੀਂ ਪੜ੍ਹੇ ਉਹਦੇ 'ਚ ਤੁਹਾਡੇ ਬੱਚੇ ਵੀ ਪੜ੍ਹਦੇ ਹੋਣ ਤੇ ਵਾਹ ਕਿਆ ਮਜ਼ਾ, ਤੁਸੀਂ ਜਦੋਂ ਵੀ ਮਿਲਣ ਜਾਂਦੇ ਹੋਣੇ ਤੁਹਾਨੂੰ ਸਾਰਾ ਕੁਛ ਉਹ ਯਾਦ ਆ ਜਾਂਦਾ ਹੋਣਾ। ਤੇ ਮੈਂ ਵੀ ਆਪਣੀ ਬੇਟੀ ਨੂੰ ਅਕਸਰ ਕਹਿੰਦੀ ਹੁੰਦੀ ਹਾਂ ਵੀ ਮੇਰਾ ਬੜਾ ਮਨ ਆ ਵੀ ਤੂੰ ਵੀ ਯੂਨੀਵਰਸਿਟੀ 'ਚ ਜਾ ਕੇ ਜ਼ਰੂਰ ਪੜ੍ਹੇ ਉੱਥੇ ਦੇ, ਪਰ ਕਿਸੇ ਵੇਲੇ ਔਖਾ ਵੀ ਲੱਗਦਾ ਹੁੰਦਾ। ਤੇ ਇੱਥੇ ਦੇ ਮਾਹੌਲ 'ਚ ਜਦੋਂ ਬੱਚੇ ਪੜ੍ਹਦੇ ਵੱਡੇ ਹੁੰਦੇ ਆ ਨਾ ਤਾਂ ਉਹਨਾਂ ਦੇ ਲਈ ਉਸ ਮਾਹੌਲ 'ਚ ਜਾ ਕੇ ਸੈੱਟ ਹੋਣਾ ਔਖਾ ਹੋ ਜਾਂਦਾ। ਇਹ ਨਹੀਂ ਕਿ ਉਹ ਪੰਜਾਬੀ ਨਹੀਂ ਬੋਲਦੇ ਜਾਂ ਪੰਜਾਬੀ ਕਲਚਰ ਨੂੰ ਪਿਆਰ ਨਹੀਂ ਕਰਦੇ, ਸ਼ਾਇਦ ਉੱਥੇ ਦੇ ਬੱਚਿਆਂ ਨਾਲੋਂ ਵੀ ਜ਼ਿਆਦਾ ਕਰਦੇ ਹੋਣਗੇ। ਪਰ ਪਤਾ ਨਹੀਂ ਤੁਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਆ ਕਿ ਇੱਥੇ ਦੇ ਬੱਚਿਆਂ ਦੇ ਵਿੱਚ ਕੋਈ ਲੱਗ ਲਪੇਟ 'ਚ ਨਹੀਂ ਹੁੰਦੀ ਉਹਨਾਂ ਨੂੰ, ਕਿਉਂਕਿ ਜਦੋਂ ਅਸੀਂ ਇੰਡੀਆ ਰਹਿੰਦੇ ਹੁੰਦੇ ਉੱਥੇ ਦਾ ਜੋ 2-3-5 ਕਰਨਾ ਹੁੰਦਾ ਸਾਨੂੰ ਆਉਂਦਾ ਹੁੰਦਾ ਆ ਹਨਾ, ਜਾਂ ਸਾਨੂੰ ਪਤਾ ਹੁੰਦਾ ਵੀ ਕੋਈ ਮੂੰਹ ਤੋਂ ਕਿੱਦਾਂ ਦਾ ਤੇ ਦਿਲ 'ਚੋਂ ਕਿੱਦਾਂ ਦਾ, ਇੰਨੀ ਕੁ ਸਮਝ ਹੁੰਦੀ ਆ। ਪਰ ਇੱਥੇ ਜਿਹੜੇ ਬਾਹਰ ਬੱਚੇ ਪੜ੍ਹਦੇ ਆ ਨਾ ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਹੁੰਦੀ ਆ, ਕਹਿ ਲਓ ਉਹਨਾਂ ਲਈ ਜੋ ਹੈ ਉਹੀ ਹੈ, ਉਹਨਾਂ ਨੂੰ ਉਸ ਦੁਨੀਆਂ ਦਾ ਨਹੀਂ ਪਤਾ ਜੋ ਦੁਨੀਆਂ ਉੱਥੇ ਵਿਚਰਦੀ ਆ, ਹੈਨਾ। ਪਰ ਚਲੋ ਉਹ ਗੱਲ ਹੋਰ ਹੈ, ਅਸੀਂ ਤਾਂ ਆਪਣੀਆਂ ਯਾਦਾਂ ਦੀ ਗੱਲ ਕਰੀਏ ਅੱਜ, ਪੰਜਾਬ ਯੂਨੀਵਰਸਿਟੀ ਸਾਰੀ ਯਾਦ ਆ ਗਈ ਤੁਹਾਡੇ ਨਾਲ ਗੱਲਾਂ ਕਰਦੇ ਹੋਏ। ਔਰ ਬਿਲਕੁਲ ਜਦੋਂ ਉਸ, ਅਜੇ ਵੀ ਯਾਦ ਹੈ ਜਦੋਂ ਉਸ ਯੂਨੀਵਰਸਿਟੀ 'ਚ ਗਈ ਸੀ ਤੇ ਕਿੰਨੀ ਨਰਵਸ ਸੀ ਔਰ ਕਿੰਨਾ ਇਕੇ ਸੀ ਵੀ ਪਤਾ ਨਹੀਂ ਕਿੱਦਾਂ ਹੋਣਾ ਕਿੱਦਾਂ ਨਹੀਂ ਹੋਣਾ, ਕਿੱਦਾਂ ਰਹੂੰਗੀ ਮੈਂ 2 ਸਾਲ ਕੱਟਣੇ ਆ। ਔਰ 2 ਸਾਲ ਬਾਅਦ ਜਦੋਂ ਉਸ ਯੂਨੀਵਰਸਿਟੀ ਨੂੰ ਛੱਡਿਆ ਸੀ ਤੇ ਉਦੋਂ ਦੇ ਮੈਨੂੰ ਆਪਣੇ ਅੱਥਰੂ ਵੀ ਯਾਦ ਹੈ ਤੇ ਜਦੋਂ ਅਸੀਂ ਆਪਣੀਆਂ ਸਹੇਲੀਆਂ ਇੱਕ ਦੂਸਰੇ ਨੂੰ ਛੱਡਦੀਆਂ ਪਈਆਂ ਸੀ ਤੇ ਕਿੰਨੀਆਂ ਰੋਈਆਂ ਸੀ। ਬੇਸ਼ੱਕ ਫਿਜ਼ੀਕਲੀ ਉਦੋਂ ਅਸੀਂ ਇੱਕ ਦੂਸਰੇ ਤੋਂ ਵੱਖਰੀਆਂ ਹੋ ਗਈਆਂ ਸੀ ਪਰ ਅਸੀਂ ਅਜੇ ਵੀ ਆਪਣੇ ਉਹ ਦੋਸਤੀ ਦੇ ਰਿਸ਼ਤਿਆਂ ਨੂੰ ਕਾਇਮ ਰੱਖਿਆ ਹੋਇਆ ਤੇ ਜਿਹੜੇ ਹਮੇਸ਼ਾ ਰਹਿਣੇ ਆ। ਤੇ ਮੈਂ ਇੱਕ ਹੋਰ ਦੱਸਾਂ, ਮੈਂ ਯੂਨੀਵਰਸਿਟੀ ਦੇ ਵਿੱਚ ਜਦੋਂ ਤੋਂ ਬਾਅਦ ਜਦੋਂ ਮੈਂ ਇੱਥੇ ਆਈ ਹਾਂ ਤੇ ਮੈਨੂੰ 10 ਸਾਲ ਬਾਅਦ ਆਪਣਾ ਇੱਕ ਫਰੈਂਡ ਮਿਲਿਆ ਜਿਹੜਾ ਯੂਨੀਵਰਸਿਟੀ 'ਚ ਮਿਊਜ਼ਿਕ ਡਿਪਾਰਟਮੈਂਟ 'ਚ ਅਸੀਂ ਇਕੱਠੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀ। ਔਰ ਇੰਨਾ ਵਧੀਆ ਲੱਗਾ ਉਹਨੂੰ ਮਿਲ ਕੇ, ਮੈਨੂੰ ਇੱਦਾਂ ਲੱਗਾ ਵੀ ਜਿੱਦਾਂ ਪੇਕਿਆਂ ਦੀ ਚੀਜ਼ ਨਹੀਂ ਮਿਲ ਜਾਂਦੀ ਹੁੰਦੀ ਕੋਈ ਸਹੁਰਿਆਂ ਦੇ ਘਰ ਤੁਹਾਨੂੰ, ਬਹੁਤ ਵਧੀਆ ਲੱਗਾ। ਔਰ ਉਦੋਂ ਇੱਕ ਖਾਸ ਕਰਕੇ ਜਦੋਂ ਮੈਂ ਆਈ ਹਾਂ ਇੱਥੇ ਤੇ ਐਡੀਲੇਡ ਦੇ ਵਿੱਚ ਇੱਕ ਵੀ ਇਨਸਾਨ ਨਹੀਂ ਸੀ ਜਿਹੜਾ ਜਾਣਦਾ ਸੀਗਾ, ਕੋਈ ਵੀ ਨਹੀਂ ਜਾਣਦਾ ਸੀਗਾ। ਤੇ ਉਦੋਂ ਵੀ ਕੋਈ ਨਰਵਸਨੈਸ ਸੇਮ ਵੀ ਪਤਾ ਨਹੀਂ ਕਿੱਦਾਂ ਹੋਊਗਾ ਕੀ ਬਣੂਗਾ। ਪਰ ਤੁਸੀਂ ਆਪਣੇ ਚੰਗੇ ਇੰਟੈਂਸ਼ਨ ਦੇ ਨਾਲ, ਚੰਗੀ ਨੀਅਤ ਦੇ ਨਾਲ ਤੁਸੀਂ ਜਾਓ, ਬਸ ਰਸਤੇ ਵੀ ਆਪਣੇ ਆਪ ਬਣ ਜਾਂਦੇ ਆ ਤੇ ਉਸ ਰਸਤੇ ਤੇ ਜਿਹੜੀਆਂ ਟਾਹਲੀਆਂ ਬੋਰਡ ਦੇਖ ਲੱਗੇ ਹੁੰਦੇ ਆ ਤੁਹਾਨੂੰ ਛਾਂ ਦੇਣ ਲਈ, ਉਹ ਵੀ ਆਪਣੇ ਆਪ ਖੜੇ ਹੋ ਜਾਂਦੇ ਆ। ਬਸ ਤੁਰਨ ਦੀ ਹਿੰਮਤ ਸਾਨੂੰ ਰੱਖਣੀ ਚਾਹੀਦੀ ਹੈ। ਸੋ ਅੱਜ ਉਹ ਜਿਹੜਾ ਮੇਰਾ ਦੋਸਤ ਸੀਗਾ, ਅਸੀਂ ਆਪਸ 'ਚ ਚੰਗੇ ਦੋਸਤ ਆ ਔਰ ਅਜੇ ਵੀ ਅਸੀਂ ਬਹੁਤ ਚੰਗੀ ਫਰੈਂਡਸ਼ਿਪ ਆ ਸਾਡੀ, ਔਰ ਮੇਰੀ ਬੇਟੀ ਤੇ ਉਹਦੀ ਬੇਟੀ ਦੋਨੇ ਆਪਸ 'ਚ ਬੈਸਟ ਫਰੈਂਡਸ ਆ ਤੇ ਮੇਰਾ ਬੇਟਾ ਤੇ ਉਹਦਾ ਬੇਟਾ ਆਪਸ 'ਚ ਬੈਸਟ ਫਰੈਂਡਸ ਆ। ਸੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਹੜੇ ਵੇਲੇ ਕੋਈ ਤੁਹਾਨੂੰ ਛੱਡ ਜਾਂਦਾ ਤੇ ਕਦੋਂ ਕਿਹੜੇ ਵੇਲੇ ਤੁਹਾਡੇ ਨਾਲ ਆ ਕੇ ਫੇਰ ਖੜਾ ਹੋ ਜਾਂਦਾ। ਪਰ ਜੋ ਵੀ ਹੈ ਮੈਨੂੰ ਲੱਗਦਾ ਸਾਨੂੰ ਕਬੂਲ ਕਰਦੇ ਰਹਿਣਾ ਚਾਹੀਦਾ ਆ, ਖਿੜੇ ਮੱਥੇ ਉਸ ਚੀਜ਼ ਨੂੰ ਐਕਸੈਪਟ ਕਰਦੇ ਰਹਿਣਾ ਚਾਹੀਦਾ, ਕਿਉਂਕਿ ਜੋ ਵੀ ਹੁੰਦਾ ਉਹ ਚੰਗਾ ਹੁੰਦਾ। ਬੇਸ਼ੱਕ ਤੁਹਾਡੀ ਜ਼ਿੰਦਗੀ 'ਚ ਕੋਈ ਗਿਆ ਆ ਉਹਦੇ ਪਿੱਛੇ ਵੀ ਕੋਈ ਚੰਗੀ ਚੀਜ਼ ਹੈ, ਔਰ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਆਇਆ ਹੈ ਤੇ ਉਹਦੇ ਪਿੱਛੇ ਵੀ ਕੋਈ ਚੰਗੀ ਚੀਜ਼ ਹੈ। ਸੋ ਇਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਸਿੱਖਣਾ ਚਾਹੀਦਾ। ਗੈਰੀ ਹੁਣਾਂ ਨੇ ਵੀ ਜਿਵੇਂ ਦੱਸਿਆ ਕਿ ਕਾਲਜ ਦੇ ਦਿਨਾਂ ਦੇ ਵਿੱਚ ਕਿੱਦਾਂ ਆਪਣੇ ਘਰਦਿਆਂ ਦੀ ਗੱਲ ਅਣਸੁਣੀ ਕੀਤੀ, ਪਰ ਸ਼ਾਇਦ ਉਹ ਕਰਨੀ ਸੀ ਤੁਸੀਂ ਗੈਰੀ, ਕਿਉਂਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਹੀ ਸਿੱਖਣਾ ਸੀ ਔਰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਬਣਨਾ ਸੀ। ਤੁਸੀਂ ਫੈਮਿਲੀ ਵੀਜ਼ੇ ਤੇ ਨਹੀਂ ਜਾਣਾ ਸੀ, ਤੁਸੀਂ ਆਪਣੇ ਵੀਜ਼ੇ ਤੇ ਆਉਣਾ ਸੀ, ਆਪਣੇ ਦਮ ਤੇ ਆਸਟ੍ਰੇਲੀਆ ਆਉਣਾ ਸੀ, ਹੈ ਨਾ। ਸੋ ਐਵਰੀਥਿੰਗ ਹੈਪਨ ਫੋਰ ਰੀਜ਼ਨ। ਸੋ ਬਿਲਕੁਲ ਜੀ, ਗੱਲਾਂ ਕਰਦੇ ਕਰਦੇ ਮੈਂ ਇੰਨੀ ਰੌਂਚ ਵਗ ਜਾਂਦੀ ਹਾਂ ਵੀ ਟਾਈਮ ਦਾ ਵੀ ਨਹੀਂ ਪਤਾ ਲੱਗਦਾ, ਤੇ ਹਨਾ ਪਿਛਲੇ ਅੱਧੇ ਘੰਟੇ ਚ ਕੋਈ ਗਾਣਾ ਵੀ ਨਹੀਂ ਚਲਾਇਆ, ਤੁਹਾਨੂੰ ਕੋਈ ਗਾਣਾ ਵੀ ਨਹੀਂ ਸੁਣਾਇਆ। ਸੋ ਉਹਦੇ ਲਈ ਮਾਫੀ ਚਾਹੁੰਦੀ ਹਾਂ, ਪਰ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ, ਸੱਚੀ ਗੱਲ ਆ, ਇੱਕ ਇਹ ਆਪਣੀ ਤਰ੍ਹਾਂ ਦੀ ਸਪਿਰਚੁਅਲਿਟੀ ਹੁੰਦੀ ਆ ਮੇਰੀ ਜਦੋਂ ਮੈਂ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੀ ਹਾਂ ਔਰ ਆਪਣੇ ਆਪ ਚ ਬਹੁਤ ਵਧੀਆ ਫੀਲ ਕਰਦੀ ਹਾਂ ਔਰ ਚੰਗਾ ਲੱਗਦਾ ਜੇ ਤੁਹਾਨੂੰ ਵੀ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਔਰ ਸੁਣ ਕੇ ਤੁਹਾਨੂੰ ਆਪਣੇ ਤੇ ਆਪਣੀਆਂ ਯਾਦਾਂ ਯਾਦ ਆ ਜਾਂਦੀਆਂ। ਸੋ ਇਹ ਸਿਲਸਿਲਾ ਪਰਮਾਤਮਾ ਇਸੇ ਤਰ੍ਹਾਂ ਬਣਾਈ ਰੱਖੇ ਸਾਡੇ ਦਿਲਾਂ ਨੂੰ, ਇਸੇ ਤਰ੍ਹਾਂ ਜਿਹੜੀਆਂ ਦਿਲਾਂ ਦੀਆਂ ਸਾਂਝਾਂ ਸਾਡੀਆਂ ਬਣੀਆਂ ਰਹਿਣ। ਤੇ ਅੱਜ ਦੇ ਪ੍ਰੋਗਰਾਮ ਲਈ ਹੁਣ ਮੈਂ ਇਜਾਜ਼ਤ ਚਾਹੁੰਦੀ ਹਾਂ, ਟਾਈਮ ਹੋ ਗਿਆ ਮੇਰਾ ਪੂਰਾ। ਅਗਲੇ ਹਫ਼ਤੇ ਫੇਰ ਆਵਾਂਗੀ ਕੁਝ ਹੋਰ ਯਾਦਾਂ ਨਾਲ, ਕੁਝ ਆਪਣੀਆਂ ਸੁਣਾਵਾਂਗੀ, ਕੁਝ ਤੁਹਾਡੀਆਂ ਸੁਣਾਂਗੀ ਤੇ ਬੈਠ ਕੇ ਕਰਾਂਗੇ ਕੁਝ ਆਪਣੀਆਂ ਵਿਹਲੀਆਂ ਗੱਲਾਂ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ, ਤੇ ਜੇ ਕੋਈ ਮੈਸੇਜ ਵੀ ਮੇਰੇ ਤੋਂ ਛੁੱਟ ਗਿਆ ਹੋਵੇ ਤਾਂ ਉਹਦੇ ਲਈ ਵੀ ਮਾਫ਼ ਕਰ ਦੇਣਾ ਮੈਨੂੰ। ਤੇ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦਿਓ ਮੈਨੂੰ ਇਜਾਜ਼ਤ। ਚਲੋ ਜੀ ਫਿਰ, ਚੜ੍ਹਦੀ ਕਲਾ ਤੇ ਰੱਬ ਰਾਖਾ।
ਕੀਤਾ ਬਿੱਲੋ ਵਿਆਹ ਤੋਂ ਬਾਅਦ ਨੀ, ਹੁਣ ਮਿੱਤਰ ਸਾਨੂੰ ਕਿੱਥੋਂ ਤੂੰ ਕਰੇਂਗੀ ਯਾਦ ਨੀ। ਹਾਂ ਫੋਨ ਵੀ ਨੀ ਕੀਤਾ ਬਿੱਲੋ ਵਿਆਹ ਤੋਂ ਬਾਅਦ।